ਹਰਕਤਾਂ ਦੂਜਾ ਭਾਵ ਪੈਦਾ ਕਰਦੀਆਂ ਹਨ। ਖੁਦਗਰਜ਼ੀ, ਕਪਟ, ਘਿਰਨਾ ਤਿੰਨ ਵੰਡਣ ਤੇ ਵੱਧਦੀਆਂ ਹਨ। ਅਕਲ ਛੂਤ ਦੀ ਬਿਮਾਰੀ, ਪਿਆਰ ਸਤਿਕਾਰ ਤਿੰਨ ਖਰੀਦਣ ਤੇ ਨਹੀਂ ਮਿਲਦੀਆਂ। ਗੁਰਸਿੱਖੀ, ਸੱਚਾਈ, ਤਾਕਤ ਅਜਿਹੇ ਵਿਚਾਰਾਂ ਲਈ ਜੁੜੇ ਰਹੋ ਹਰਮਾ ਰੇਡੀਓ ਦੇ ਨਾਲ।
ਆਵਾਜ਼ ਦਾ ਖੂਬਸੂਰਤ ਮਾਰਨਿੰਗ ਸੰਵਾਦ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ ਪ੍ਰੋਗਰਾਮ ਲਹਿਰਾਂ। ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਪਟਿਆਲਾ ਸਟੂਡੀਓ ਤੋਂ ਸਰਬਜੀਤ ਸਿੰਘ ਜੀ ਹਮੇਸ਼ਾ ਦੀ ਤਰ੍ਹਾਂ ਮੇਰੀ ਆਵਾਜ਼ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤੇ ਲਹਿਰਾਂ ਪ੍ਰੋਗਰਾਮ ਦੀ ਤਕਨੀਕੀ ਦੇਖ ਲੇਖ ਲਈ ਵੱਡੇ ਤੜਕੇ ਉੱਠ ਹੰਬੜਾ ਮਾਰਦੇ ਨੇ, ਤਾਂ ਹੀ ਜੀ ਫਿਰ ਅਸੀਂ ਲਹਿਰਾਂ ਦੇ ਵਿੱਚ ਲਹਿਰਾਂ ਲਾ ਸਕਦੇ ਹਾਂ। ਸੋ ਜੀ ਸਰਬਜੀਤ ਸਿੰਘ ਹੁਣਾਂ ਦੇ ਨਾਲ ਨਾਲ ਹਰਮਨ ਰੇਡੀਓ ਦੇ ਨਾਲ ਬਾਕੀ ਸਾਂਝ ਪਾਈ ਬੈਠੇ ਸਭ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਆਪ ਸਭ ਦਾ ਹਰਮਨ ਰੇਡੀਓ ਦੇ ਵਿਹੜੇ ਚ ਨਿੱਘਾ ਸਵਾਗਤ ਕਰਦੀ ਆਂ ਜੀ ਤੇ ਉਮੀਦ ਹੈ ਕਿ ਆਪਣੇ ਘਰ ਪਰਿਵਾਰਾਂ ਵਿੱਚ ਸਭ ਸੁਖੀ ਸਾਂਦੀ ਹੱਸਦੇ ਵਾਸਤੇ ਤੇ ਖੁਸ਼ੀਆਂ ਮਾਣ ਰਹੇ ਹੋਵੋਗੇ। ਤੁਹਾਡੇ ਵਿੱਚੋਂ ਬਹੁਤੇ ਤਾਂ ਜੀ ਕੰਮਾਂ ਕਾਰਾਂ ਵਿੱਚ ਰੁੱਝ ਗਏ ਹੋਣੇ ਆ, ਹੈ ਨਾ, ਤੇ ਕਈ ਫਿਰ ਅਜੇ ਤੱਕ ਸਵੇਰ ਦੀ ਚਾਹ ਦੀਆਂ ਚੁਸਕੀਆਂ ਦਾ ਹੀ ਆਨੰਦ ਮਾਣ ਰਹੇ ਹੋਣੇ ਆ, ਕੋਈ ਫਿਰ ਰੱਬ ਦਾ ਨਾਂ ਲੈ ਕੇ ਡਰਾਈਵਿੰਗ ਤੇ ਤੁਰ ਪਏ ਹੋਣੇ ਆ ਤੇ ਕਈ ਅਜੇ ਤੱਕ ਤਾਰਿਆਂ ਨਾਲ ਹੀ ਬਾਤਾਂ ਪਾ ਰਹੇ ਹੋਣਗੇ। ਤੇ ਚਲੋ ਜੀ ਤੁਸੀਂ ਜਿੱਥੇ ਵੀ ਹੋ ਤੇ ਜੋ ਵੀ ਕਰ ਰਹੇ ਹੋ ਦੱਸ ਦੇਵਾਂ ਕਿ ਹੁਣ ਤੋਂ ਸਾਡਾ ਲਗਭਗ 2 ਘੰਟੇ ਦਾ ਜਿਹੜਾ ਸਾਥ ਉਹ ਰਹੇਗਾ ਪ੍ਰੋਗਰਾਮ ਲਹਿਰਾਂ ਦੇ ਵਿੱਚ ਤੇ ਹੁਣ ਕੀ ਸਮਾਂ ਹੋ ਗਿਆ ਉਹ ਵੀ ਦੇਖ ਲੈਣੇ ਆ ਤੇ ਮਾਰਦੇ ਆ ਜੀ ਝਾਤ ਵੱਖ ਵੱਖ ਦੇਸ਼ਾਂ ਦੀਆਂ ਕੁਝ ਘੜੀਆਂ ਤੇ। ਸੋ ਜੀ ਆਕਲੈਂਡ ਦੇ ਵਿੱਚ ਇਸ ਵੇਲੇ 10:03 ਹੋ ਚੁੱਕੇ ਨੇ ਤੇ ਸਿਡਨੀ ਤੇ ਬ੍ਰਿਸਬਨ ਮੈਲਬਰਨ ਦੇ ਵਿੱਚ ਜਿਹੜਾ ਸਮਾਂ ਆ ਉਹ 8:03 ਸਵੇਰ ਦੇ ਹੋ ਗਏ ਨੇ। ਐਡੀਲੇਡ ਦੀ ਘੜੀਆਂ ਵੱਲ ਝਾਤ ਮਾਰਾ ਤੇ ਜੀ ਇਸ ਵੇਲੇ ਜਿਹੜਾ ਸਮਾਂ ਆ ਉਹ 7:33 ਹੋ ਰਿਹਾ ਹੈ। ਪਰਥ ਦੇ ਵਿੱਚ ਜਿਹੜਾ ਸਮਾਂ ਉਹ 6:04 ਹੋ ਗਏ ਨੇ। ਇਹੀ ਜਿਹੜਾ ਸਮਾਂ ਉਹ ਹਾਂਗਕਾਂਗ ਦੀਆਂ ਘੜੀਆਂ ਦਿਖਾ ਰਹੀਆਂ ਨੇ ਤੇ ਉਸ ਤੋਂ ਅੱਗੇ ਅਸੀਂ ਆਪਣੇ ਪੰਜਾਬ ਵੱਲ ਚਲੀਏ ਤਾਂ ਜੀ ਪੰਜਾਬ ਦੇ ਵਿੱਚ ਅਜੇ ਵੱਡਾ ਤੜਕਾ ਹੈ, ਸਵੇਰ ਦੇ 3:34 ਹੋ ਚੁੱਕੇ ਨੇ ਤੇ ਜਰਮਨ ਦੇ ਕਾਫੀ ਦੇਸ਼ਾਂ ਦੇ ਵਿੱਚ ਜਿਹੜੀ ਆ ਉਹ ਅੱਧੀ ਰਾਤ ਚੱਲ ਰਹੀ ਆ ਤੇ ਪਰ ਜਿਹੜੀ ਤਰੀਕ ਹੈ ਜੀ ਉਹ ਬਦਲ ਚੁੱਕੀ ਹੈ, 25 ਮਈ ਹੋ ਗਈ ਹੈ ਉੱਥੇ। ਪਰ ਲੰਡਨ ਦੇ ਵਿੱਚ ਇੰਗਲੈਂਡ ਦੀ ਗੱਲ ਕਰੀਏ ਤੇ ਉੱਥੇ ਅਜੇ ਤੱਕ 24 ਮਈ ਦੀ ਜਿਹੜੀ ਰਾਤ ਚੱਲ ਰਹੀ ਹੈ ਤੇ ਸਮਾਂ ਜਿਹੜਾ ਉਹ 11:04 ਹੋ ਚੁੱਕਿਆ ਹੈ। ਤੇ ਉਸ ਤੋਂ ਅੱਗੇ ਜੇ ਕੈਨੇਡਾ ਵੱਲ ਚਲੀਏ ਤੇ ਵੈਨਕੂਵਰ ਦੀਆਂ ਜਿਹੜੀਆਂ ਘੜੀਆਂ ਉਹ ਇਸ ਵੇਲੇ 3:04 ਦਿਖਾ ਰਹੀਆਂ ਤੇ ਤਰੀਕ ਉੱਥੇ ਜਿਹੜੀ ਹੈ 24 ਮਈ 2016 ਚੱਲ ਰਹੀ ਹੈ ਤੇ ਜੀ ਮੰਗਲਵਾਰ ਦਾ ਦਿਨ ਹੀ ਚੱਲ ਰਿਹਾ। ਸੋ ਜੀ ਵੱਖ ਵੱਖ ਦੇਸ਼, ਵੱਖ ਵੱਖ ਸਮਾਂ ਤੇ ਵੱਖ ਵੱਖ ਮੌਸਮ, ਤੁਸੀਂ ਜਿਸ ਵੀ ਸਮੇਂ ਨੂੰ ਮਾਣ ਰਹੇ ਹੋ ਜੀ, ਜਿਸ ਵੀ ਮੌਸਮ ਦਾ ਆਨੰਦ ਲੈ ਰਹੇ ਹੋ, ਦਿਲ ਖੋਲ ਕੇ ਮਾਣੋ ਤੇ ਨਾਲ ਹੀ ਹੱਥ ਫੜੀ ਰੱਖਣਾ ਮੇਰਾ ਤਾਂ ਕਿ ਅਸੀਂ ਪ੍ਰੋਗਰਾਮ ਦੇ ਵਿੱਚ ਲਹਿਰਾਂ ਲਾ ਸਕੀਏ। ਸੋ ਜੀ ਮਾਣੋ ਇਸ ਪਲ ਨੂੰ ਤੇ ਨਾਲ ਹੀ ਅਰਦਾਸ ਕਰਦੀ ਆ ਕਿ ਪਰਮਾਤਮਾ ਸਭ ਤੇ ਮੇਰ ਭਰਿਆ ਹੱਥ ਰੱਖਣ ਤੇ ਚਲੋ ਜੀ ਫਿਰ ਲਹਿਰਾਂ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਇਸ ਸ਼ਬਦ ਦੇ ਨਾਲ।
ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਇਆ ਮਦ ਮਾਤਾ ਮਰ ਨਾ ਚੀਤ ਨਾ ਜਿਸ ਕੇ ਸਿਰ ਉਪਰ ਤੂੰ ਸਵਾਮੀ
ਤੁਹਾਨੂੰ ਜਿਹੜੀ ਚੱਲਣ ਦੀ ਜਿਹੜੀ ਸ਼ਕਤੀ ਹੈ ਉਹ ਜ਼ਰੂਰ ਮਿਲ ਜਾਂਦੀ ਹੈ, ਫਿਰ ਉਹ ਦੁੱਖ ਜਿਹੜਾ ਉਹ ਦੁੱਖ ਨਹੀਂ ਲੱਗਦਾ। ਸੋ ਜੀ ਪਰਮਾਤਮਾ ਆਪਣਾ ਮੇਹਰ ਭਰਿਆ ਹੱਥ ਸਭ ਦੇ ਸਿਰਾਂ ਤੇ ਬਣਾਈ ਰੱਖੇ। ਇਸ ਅਰਦਾਸ ਨਾਲ ਪ੍ਰੋਗਰਾਮ ਲਹਿਰਾਂ ਦੇ ਵਿੱਚ ਅੱਗੇ ਤੁਰਦੇ ਆ ਜੀ। ਤੇ ਲਹਿਰਾਂ ਪ੍ਰੋਗਰਾਮ ਜਿਹੜਾ ਦੇਖੋ ਜੀ, ਜਦੋਂ ਸਮੁੰਦਰ ਜਦੋਂ ਕਹਿੰਦੇ ਵੀ ਗੜਾਈਆਂ ਭਰਦਾ ਨਾ, ਤੇ ਫਿਰ ਲਹਿਰਾਂ ਉੱਠਦੀਆਂ ਨੇ। ਤੇ ਜਦੋਂ ਸਾਡੇ ਸਭ ਦੇ ਤੁਹਾਡੇ ਮੇਰੇ ਵਿਚਾਰ ਅਹਿਸਾਸ ਯਾਦਾਂ ਤੇ ਖਬਰਾਂ ਗੜਾਈਆਂ ਭਰਦੇ ਨੇ ਤੇ ਫਿਰ ਹਰਮਨ ਰੇਡੀਓ ਤੇ ਸਾਂਝੇ ਹੁੰਦੇ ਆ, ਫਿਰ ਬਣਦਾ ਹੈ ਜੀ ਪ੍ਰੋਗਰਾਮ ਲਹਿਰਾਂ। ਲੈ ਹੋਰ ਹੁਣ ਤੁਹਾਨੂੰ ਕੀ ਲੱਗਾ ਵੀ ਲਹਿਰਾਂ ਪ੍ਰੋਗਰਾਮ ਬਣਨਾ ਇੰਨਾ ਸੌਖਾ? ਵੈਸੇ ਇੰਨਾ ਔਖਾ ਵੀ ਨੀਗਾ ਜੀ। ਬਸ ਤੁਸੀਂ ਈਮੇਲ ਜਾਂ ਟੈਲੀਗ੍ਰਾਮ ਰਾਹੀਂ ਆਪਣੇ ਸੁੱਖ ਸੁਨੇਹੇ ਪਹੁੰਚਾਉਣੇ ਨੇ ਮੇਰੇ ਤੱਕ, ਤੇ ਫਿਰ ਮੈਂ ਤੁਹਾਡੇ ਸ਼ਬਦਾਂ ਨੂੰ ਆਪਣੀ ਆਵਾਜ਼ ਰਾਹੀਂ ਸਭ ਨਾਲ ਸਾਂਝਾ ਕਰਨਾ ਹੈ। ਤੇ ਫਿਰ ਬਸ ਜੀ ਲੱਗ ਜਾਣੀਆਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਲਹਿਰਾਂ ਤੇ। ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਤੇ ਰਾਜੀਵ ਭੰਗੂ ਸਿੰਘਾਪੁਰ ਤੋਂ ਸਾਡੇ ਨਾਲ, ਉਹਨਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾ ਲਈ ਹੈ ਜੀ। ਦਲਜੀਤ ਸਿੰਘ ਮਹਿਤਾ ਚੌਂਕ ਹੁਣੇ ਅੰਮ੍ਰਿਤਸਰ ਤੋਂ ਸਵੇਰੇ ਵੱਡੇ ਤੜਕੇ ਉੱਠ ਕੇ ਸਾਨੂੰ ਬੜੇ ਵਧੀਆ ਜਿਹੜੇ ਵਿਚਾਰ ਸਾਂਝੇ ਕਰਦੇ ਆ ਜੀ, ਤੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਦਲਜੀਤ ਸਿੰਘ ਹੁਣੇ ਸਾਰੇ ਹਰਮਨ ਪਰਿਵਾਰ ਨੂੰ, ਤੇ ਉਹਨਾਂ ਨੇ ਮੈਸੇਜ ਜਿਹੜਾ ਭੇਜਿਆ ਕਹਿੰਦੇ ਇਟਸ ਇੰਪੋਸੀਬਲ ਟੂ ਰਿਮੇਨ ਐਂਗਰੀ ਐਟ ਸਮਵਨ ਯੂ ਟਰੂਲੀ ਲਵ, ਐਂਗਰ ਲਾਸਟਿੰਗ ਫਾਰ ਮੋਰ ਦੈਨ 3 ਡੇਜ ਇੰਡੀਕੇਟਸ ਦੈਟ ਯੂ ਆਰ ਨਾਟ ਇਨ ਲਵ। ਬਿਲਕੁਲ ਜੀ, ਬਹੁਤ ਵਧੀਆ ਵਿਚਾਰ ਜਿਹੜਾ ਸਾਂਝਾ ਕੀਤਾ ਹੈ। ਬਿਲਕੁਲ ਜੀ, ਇਹ ਜਿਸ ਤਰ੍ਹਾਂ ਕਹਿ ਲਓ ਕਿ ਅਸੀਂ ਹਿਊਮਨ ਬੀਂਗ ਹੈਗੇ ਹਾਂ, ਪਰ ਗੁੱਸਾ ਜਿਹੜਾ ਆ ਜਾਂਦਾ ਹੈ ਸਾਨੂੰ ਹੋ ਜਾਂਦਾ ਹੈ, ਔਰ ਬਿਲਕੁਲ ਜਦੋਂ ਕਿਸੇ ਆਪਣੇ ਪਿਆਰੇ ਤੇ ਗੁੱਸਾ ਆਉਂਦਾ ਨਾ, ਤਾਂ ਫਿਰ ਗੁੱਸਾ ਵੀ ਕਰ ਲਈਦਾ ਔਰ ਉਸ ਤੋਂ ਬਾਅਦ ਫਿਰ ਇੱਕ ਗਿਲਟ ਜਿਹੜਾ ਉਹ ਵੀ ਫੀਲ ਹੁੰਦਾ ਰਹਿੰਦਾ ਆ, ਫਿਰ ਦੁਖੀ ਵੀ ਹੁੰਦੇ ਰਹੀਦਾ ਅੰਦਰ ਅੰਦਰ ਹੀ ਕਿ ਮੈਂ ਕਿਉਂ ਕਹਿ ਦਿੱਤਾ, ਮੈਂ ਕਿਉਂ ਬੋਲ ਬੈਠਾ ਜਾਂ ਬੋਲ ਬੈਠੀ ਹਾਂ ਨਾ। ਤੇ ਉਹ ਜਿਹੜੀ ਚੀਜ਼ ਆ ਨਾ, ਉਹ ਜਿਹੜੀ ਫੀਲਿੰਗ ਆ, ਉਹ ਬਹੁਤ ਵਧੀਆ ਨਹੀਂ ਹੁੰਦੀ ਤੇ ਉਹ ਕਈ ਦਿਨ ਜਿਹੜੀ ਆ ਚੱਲਦੀ ਰਹਿੰਦੀ ਆ। ਸੋ ਜੀ ਕੋਸ਼ਿਸ਼ ਕਰਨੀ ਚਾਹੀਦੀ ਆਪਣੇ ਗੁੱਸੇ ਤੇ ਕਾਬੂ ਪਾਉਣ ਲਈ। ਸੋ ਅੱਜ ਦਾ ਜਿਹੜਾ ਵਿਚਾਰ ਆ ਦਲਜੀਤ ਸਿੰਘ ਹੁਣਾਂ ਨੇ ਇਹ ਭੇਜਿਆ, ਸੋ ਅੱਜ ਜੇ ਸਾਰੇ ਅਸੀਂ ਇਹ ਕੋਸ਼ਿਸ਼ ਕਰੀਏ ਕਿ ਅਸੀਂ ਗੁੱਸਾ ਬਿਲਕੁਲ ਨਹੀਂ ਜੀ ਕਰਨਾ, ਤੇ ਕੋਈ ਗੱਲ ਨੀ ਜੇ ਥੋੜਾ ਲੇਟ ਕੰਮ ਹੋ ਜਾਵੇ, ਕੋਈ ਗੱਲ ਨੀ, ਪਰ ਥੋੜਾ ਜਿਹਾ ਸਬਰ ਰੱਖਣਾ ਤੇ ਪਿਆਰ ਦੇ ਨਾਲ ਅੱਜ ਦਾ ਦਿਨ ਅਸੀਂ ਕੱਢਣਾ ਆ। ਸੋ ਬਹੁਤ ਬਹੁਤ ਸ਼ੁਕਰੀਆ ਦਲਜੀਤ ਸਿੰਘ ਜੀ, ਮੈਂ ਖੁਦ ਇਸ ਜਿਹੜਾ ਵਿਚਾਰ ਆ ਉਹਨੂੰ ਆਪਣੇ ਜ਼ਿੰਦਗੀ ਚ ਹੰਡਾਉਣ ਦੀ ਵਰਤਾਉਣ ਦੀ ਕੋਸ਼ਿਸ਼ ਕਰੂੰਗੀ। ਉਸ ਤੋਂ ਬਾਅਦ ਜੀ ਰਾਜੀਵ ਭੰਗੂ ਸਿੰਘਾਪੁਰ ਤੋਂ ਜੁੜੇ ਜੀ ਸਾਡੇ ਨਾਲ, ਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਜੀ, ਕਹਿੰਦੇ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਤੇ ਕਹਿੰਦੇ ਵੀ ਪ੍ਰੋਗਰਾਮ ਦੇ ਵਿੱਚ ਅਸੀਂ ਲਹਿਰਾਂ ਲਾਉਣੀਆਂ ਹੈ ਨਾ। ਠੀਕ ਆ ਜੀ, ਬਿਲਕੁਲ ਲਾਉਣੀਆਂ ਹੈ ਜੀ, ਤੁਹਾਡੇ ਸਾਥ ਦੇ ਨਾਲ ਹੀ ਲਹਿਰਾਂ ਲੱਗਣੀਆਂ ਜਿੱਦਾਂ ਮੈਂ ਪਹਿਲਾਂ ਹੀ ਦੱਸਿਆ। ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ, ਤੁਹਾਡੇ ਵੀ ਹਜੇ ਤੱਕ ਚੰਗਾ ਹੀ ਸਵੇਰ ਸਾਰੀ ਹੋਣੀ ਹੈ, 6:30 ਦਾ ਵਕਤ ਹੋਇਆ ਹੋਣਾ ਸਿੰਘਾਪੁਰ ਦੇ ਵਿੱਚ। ਸੋ ਇੰਨੇ ਤੜਕੇ ਉੱਠ ਕੇ ਸਾਡੇ ਨਾਲ ਸਾਂਝ ਪਾਉਣ ਦੇ ਲਈ ਰਾਜੀਵ ਭੰਗੂ ਜੀ, ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਸੋ ਜੀ ਬਾਕੀ ਜੋ ਸਰੋਤੇ ਜੁੜੇ ਆ ਹੁਣ ਪ੍ਰੋਗਰਾਮ ਦੇ ਨਾਲ, ਉਹਨਾਂ ਨੂੰ ਮੈਂ ਦੱਸ ਦੇਵਾਂ ਕਿ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਆਪਣਾ ਕੋਈ ਵਿਚਾਰ, ਕੋਈ ਗੱਲਬਾਤ, ਕੋਈ ਖਬਰ ਸਾਂਝੀ ਕਰ ਸਕਦੇ ਹੋ ਜੀ। ਪ੍ਰੋਗਰਾਮ ਦੇ ਵਿੱਚ ਆਪਣੇ ਸੁੱਖ ਸੁਨੇਹੇ ਪਹੁੰਚਾਉਣ ਦੇ ਲਈ ਤੁਸੀਂ ਈਮੇਲ ਰਾਹੀਂ ਸਾਨੂੰ ਆਪਣੇ ਸੁਨੇਹੇ ਭੇਜ ਸਕਦੇ ਹੋ। ਈਮੇਲ ਦਾ ਪਤਾ ਹੈ ਜੀ request@harmanradio.com, ਤੇ ਬਸ ਫਿਰ ਲਿਖੋ ਚਿੱਠੀਆਂ ਤੇ ਪਾਓ ਇਸ ਪਤੇ ਤੇ ਮੈਂ ਪੜ੍ਹਦੀ ਹਾਂ ਜੀ। ਫਿਰ ਉਸ ਤੋਂ ਬਾਅਦ ਜੀ ਨਾਲ ਹੀ ਤੁਸੀਂ ਟੈਲੀਗ੍ਰਾਮ ਜਿਹੜਾ ਬੜਾ ਹੀ ਆਸਾਨ ਤਰੀਕਾ, ਉਹਦੇ ਰਾਹੀਂ ਵੀ ਆਪਣੀ ਕੋਈ ਵੀ ਖਬਰ ਸਾਰ ਜਿਹੜੀ ਉਹ ਸਾਡੇ ਤੱਕ ਪਹੁੰਚਾ ਸਕਦੇ ਹੋ। @harmanradio ਤੇ ਜਾ ਕੇ ਤੁਸੀਂ ਸਰਚ ਮਾਰੋ ਜਾਂ ਕੋਈ ਮੈਸੇਜ ਭੇਜੋ ਤੇ ਸਾਡੇ ਤੱਕ ਪਹੁੰਚ ਜਾਏਗਾ। ਸੋ ਜੀ ਮੈਂ ਇੱਥੇ ਬੈਠੀ ਵੇਟ ਕਰ ਰਹੀ ਹਾਂ ਤੁਹਾਡੇ ਸੁਨੇਹਾਂ ਦਾ। ਤੁਸੀਂ ਸਾਂਝਾ ਕਰਨਾ ਸਾਡੇ ਨਾਲ ਵੀ ਤੁਸੀਂ ਅੱਜ ਕੀ ਖਾਸ ਕਰ ਰਹੇ ਹੋ, ਕਿਵੇਂ ਖਾਸ ਬਣਾ ਰਹੇ ਹੋ ਜੀ ਆਪਣੇ ਅੱਜ ਦੇ ਦਿਨ ਨੂੰ, ਜਾਂ ਕੀ ਹੈ ਤੁਹਾਡੇ ਪਿੰਡ, ਸ਼ਹਿਰ, ਗਲੀ ਮੁਹੱਲੇ ਦੀ ਖਬਰ, ਤੇ ਕਿਵੇਂ ਦਾ ਹੈ ਮੌਸਮ, ਹੈ ਨਾ। ਵੈਸੇ ਮੌਸਮ ਜਿਹੜਾ ਆਸਟ੍ਰੇਲੀਆ ਦਾ ਚੰਗੀ ਠੰਡ ਵਾਲਾ ਹੋ ਚੁੱਕਾ ਹੈ, ਕਿਉਂਕਿ ਜਿਹੜੀ ਕਹਿੰਦੇ ਪਤਝੜ ਵੀ ਹੁਣ ਤੇ ਜਾਣ ਵਾਲੀ ਹੈ, ਤੇ ਅਗਲੇ ਮਹੀਨੇ ਤੋਂ ਜਿਹੜਾ ਆਫੀਸ਼ੀਅਲੀ ਵਿੰਟਰ ਸੀਜ਼ਨ ਜਿਹੜਾ ਉਹ ਡਿਕਲੇਅਰ ਹੋ ਜਾਣਾ ਹੈ, ਪਰ ਠੰਡ ਜਿਹੜੀ ਹੈ ਜੀ ਉਹ ਸ਼ੁਰੂ ਹੋ ਗਈ ਹੈ। ਐਡੀਲੈਂਡ ਦੇ ਵਿੱਚ ਅੱਜ ਜੇ ਮੈਂ ਸਟੂਡੀਓ ਦੀ ਖਿੜਕੀ ਤੋਂ ਬਾਹਰ ਝਾਤੀ ਮਾਰਾਂ ਤੇ ਚੰਗੀਆਂ ਘਟਾਵਾਂ ਛਾਈਆਂ ਹੋਈਆਂ ਜੀ, ਬੱਦਲ ਘਿਰਿਆ ਹੋਇਆ ਤੇ ਕਿਣਮਿਣ ਵੀ ਹੋ ਰਹੀ ਹੈ, ਤੇ ਮੌਸਮ ਜਿਹੜਾ ਉਹ ਅੱਜ ਏਦਾਂ ਹੀ ਰਹਿਣ ਦੀ ਸੰਭਾਵਨਾ ਹੈਗੀ ਆ, ਤੇ ਜਿਹੜਾ ਤਾਪਮਾਨ ਆ ਵੱਧ ਤੋਂ ਵੱਧ ਉਹ 18 ਡਿਗਰੀ ਰਹੇਗਾ। ਸਿਡਨੀ ਦੇ ਵਿੱਚ ਅੱਜ ਮੌਸਮ ਸਾਫ਼ ਹੈਗਾ ਜੀ, ਤੇ ਨਾਲ ਜਿਹੜਾ ਤਾਪਮਾਨ ਆ ਉਹ 20 ਡਿਗਰੀ ਤੱਕ ਜਾਏਗਾ। ਮੈਲਬਰਨ ਦੇ ਵਿੱਚ ਵੀ ਮੌਸਮ ਜਿਹੜਾ ਅਜੇ ਸਾਫ਼ ਹੈ, ਪਰ ਜਿੱਦਾਂ ਜਿੱਦਾਂ ਦਿਨ ਵਧੇਗਾ ਤੇ ਬੱਦਲਵਾਹੀ ਵੀ ਰਹੇਗੀ, ਤੇ ਸ਼ਾਮ ਨੂੰ ਮੀਂਹ ਦੇ ਆਸਾਰ ਵੀ ਜਿਹੜੇ ਉਹ ਬਣਦੇ ਦਿਖਦੇ ਪਏ ਨੇ। ਤਾਪਮਾਨ ਜਿਹੜਾ ਉੱਥੇ ਦਾ ਵੱਧ ਤੋਂ ਵੱਧ 17 ਡਿਗਰੀ ਰਹੇਗਾ। ਤੇ ਬ੍ਰਿਸਬੇਨ ਦੇ ਵਿੱਚ ਅੱਜ ਮੌਸਮ ਸਾਫ ਹੈ ਜੀ ਬਿਲਕੁਲ, ਤੇ ਤਾਪਮਾਨ 26 ਡਿਗਰੀ ਤੱਕ ਰਹੇਗਾ। ਸੋ ਬ੍ਰਿਸਬੇਨ ਦੇ ਵਿੱਚ ਮੌਸਮ ਬੜਾ ਵਧੀਆ ਚੱਲ ਰਿਹਾ ਜੀ ਅੱਜ ਵਧੀਆ। ਤੇ ਵੈਸੇ ਐਡੀਲੇਡ ਦੇ ਵਿੱਚ ਦੇਖੋ ਜੀ ਆਪਣੀ ਆਪਣੀ ਪਸੰਦ ਹੈ ਨਾ, ਕਿਸੇ ਨੂੰ ਧੁੱਪ ਪਸੰਦ ਹੈ, ਕਿਸੇ ਨੂੰ ਮੀਂਹ ਪਸੰਦ ਹੈ, ਤੇ ਰੱਬ ਦੀ ਕੁਦਰਤ ਹੈ ਜੀ, ਸਾਰੇ ਹੀ ਮੌਸਮ ਵਧੀਆ ਨੇ। ਪਰਥ ਦੇ ਵਿੱਚ ਬੱਦਲਵਾਹੀ ਬਣੀ ਹੋਈ ਹੈ ਜੀ, ਤੇ 19 ਡਿਗਰੀ ਤੱਕ ਟੈਂਪਰੇਚਰ ਜਿਹੜਾ ਜਾਏਗਾ ਅੱਜ ਦਾ। ਤੇ ਪੰਜਾਬ ਦੇ ਵਿੱਚ ਮੌਸਮ ਸਾਫ ਹੈ ਤੇ ਤਾਪਮਾਨ ਜਿਹੜਾ ਉਹ 37 ਡਿਗਰੀ ਤੱਕ ਵੱਧ ਤੋਂ ਵੱਧ ਜਾਏਗਾ। ਸੋ ਇਹ ਹੈ ਜੀ ਮੌਸਮ ਦੇ ਹਾਲ, ਕੁਦਰਤ ਦੇ ਰੰਗ, ਕਿਤੇ ਗਰਮੀ, ਕਿਤੇ ਠੰਡ, ਕਿਤੇ ਧੁੱਪ ਤੇ ਕਿਤੇ ਕਾਲੀਆਂ ਘਟਾਵਾਂ ਜੀ। ਸੋ ਇੱਕ ਹੁਣ ਜਿਹੜਾ ਗੀਤ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਬੜਾ ਹੀ ਪਿਆਰਾ ਜੀ, ਕਾਲੀਆਂ ਘਟਾਵਾਂ ਵਰਗਾ ਗੀਤ ਆ, ਤੇ ਤੁਸੀਂ ਸੁਣੋ, ਇੰਜੋਏ ਕਰੋ, ਤੇ ਨਾਲ ਹੀ ਤੁਸੀਂ ਮੈਨੂੰ ਹੁਣ ਇਹ ਦੱਸਣਾ ਇਹ ਗਾਣਾ ਸੁਣ ਕੇ ਵੀ ਇਹ ਕਿਹੜੀ ਫਿਲਮ ਦਾ ਗੀਤ ਹੈ, ਠੀਕ ਹੈ ਜੀ। ਤੇ ਹੁਣ ਮੈਂ ਦੇਖਣਾ ਵੀ ਇਹ ਕੌਣ ਬੁੱਝਦਾ ਹੈ ਤੇ ਬਾਕੀਆਂ ਨੂੰ ਲੰਡੀ ਚੂਹੀ ਦਿੰਦਾ ਹੈ, ਮੈਨੂੰ ਪਹਿਲਾਂ ਦੱਸ ਕੇ। ਸੋ ਜੀ ਇੰਜੋਏ ਕਰਦੇ ਆ ਇਹ ਪਿਆਰਾ ਜਿਹਾ ਗੀਤ। ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਲਹਿਰਾਂ ਦੇ ਵਿੱਚ ਅਸੀਂ ਇੱਕ ਖੂਬਸੂਰਤ ਗੀਤ ਸੁਣ ਰਹੇ ਸੀਗੇ ਤੇ ਮੈਂ ਪੁੱਛਿਆ ਸੀਗਾ ਕਿ ਇਸ ਕਿਸ ਮੂਵੀ ਤੋਂ ਜਿਹੜਾ ਇਹ ਗੀਤ ਲਿਆ ਗਿਆ ਹੈ ਸੋ ਜੀ ਮੈਨੂੰ ਜਿਹੜੇ ਜਵਾਬ ਮਿਲਣੇ ਸ਼ੁਰੂ ਹੋ ਗਏ ਆ ਤੇ ਹਰਮੀਤ ਸਿੰਘ ਚੰਨਾ ਹੁਣਾਂ ਨੇ ਮੈਲਬਨ ਤੋਂ ਜਿਹੜਾ ਜਵਾਬ ਦਿੰਦਿਆਂ ਕਿਹਾ ਕਿ ਮੂਵੀ ਦਾ ਨਾਂ ਜਿਹੜਾ ਜੀ ਮੇਰੇ ਹਮਦਮ ਮੇਰੇ ਦੋਸਤ ਹੈ ਜੀ ਸੋ ਬਿਲਕੁਲ ਜੀ ਤੁਸੀਂ ਬਿਲਕੁਲ ਠੀਕ ਪਹਿਚਾਣਿਆ ਮੇਰੇ ਹਮਦਮ ਮੇਰੇ ਦੋਸਤ ਮੂਵੀ ਦਾ ਜਿਹੜਾ ਇਹ ਸੌਂਗ ਹੈ ਬਿਲਕੁਲ ਸਹੀ ਤੁਸੀਂ ਦੱਸਿਆ ਤੇ ਦਲਜੀਤ ਸਿੰਘ ਹੁਣਾਂ ਨੇ ਕਿਹਾ ਕਿ ਮੂਵੀ ਦਾ ਨਾਮ ਯਾਦ ਨਹੀਂ ਪਰ ਐਕਟਰ ਧਰਮਿੰਦਰ ਤੇ ਸ਼ਰਮੀਲਾ ਟੈਗੋਰ ਸੀ ਜੀ ਬਿਲਕੁਲ ਠੀਕ ਹੈ ਜੀ ਸੋ ਤੁਸੀਂ ਦੂਸਰਾ ਪਾਰਟ ਜਿਹੜਾ ਦੱਸ ਦਿੱਤਾ ਜੀ ਦਲਜੀਤ ਸਿੰਘ ਜੀ ਸ਼ੁਕਰੀਆ ਬਹੁਤ ਬਹੁਤ ਬਿਲਕੁਲ ਜੀ ਧਰਮਿੰਦਰ ਤੇ ਸ਼ਰਮੀਲਾ ਟੈਗੋਰ ਦੀ ਮੂਵੀ ਸੀ ਜੀ ਇਹ ਮੇਰੇ ਹਮਦਮ ਮੇਰੇ ਦੋਸਤ ਔਰ ਬੜਾ ਹੀ ਬੜੀ ਪਿਆਰੀ ਮੂਵੀ ਸੀ ਔਰ ਜਿਹੜੇ ਇਹਦੇ ਗੀਤ ਸੀ ਉਹ ਬੜੇ ਸੋਹਣੇ ਸੀ ਈਮੇਲ ਦੇ ਜ਼ਰੀਏ ਹਰਵੀਨ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ ਹਰਵੀਨ ਕੌਰ ਨੇ ਤੇ ਕਹਿੰਦੀ ਹੈ ਕਿ ਜੀ ਇਹ ਗਾਣਾ ਮੇਰੇ ਹਮਦਮ ਮੇਰੇ ਦੋਸਤ ਦਾ ਹੈ ਬਿਲਕੁਲ ਹਰਵੀਨ ਜੀ ਤੁਸੀਂ ਬਿਲਕੁਲ ਠੀਕ ਕਿਹਾ ਇਹ ਗਾਣਾ ਮੇਰੇ ਹਮਦਮ ਮੇਰੇ ਦੋਸਤ ਮੂਵੀ ਦਾ ਹੀ ਹੈ ਸੋ ਜੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਪ੍ਰਦੀਪ ਕੁਮਾਰ ਨੇ ਵੀ ਸਾਡੇ ਨਾਲ ਈਮੇਲ ਦੇ ਜ਼ਰੀਏ ਸਾਂਝ ਪਾਈ ਹੈ ਤੇ ਉਹਨਾਂ ਨੇ ਵੀ ਜੀ ਬੁੱਝ ਲਿਆ ਕਹਿੰਦੇ ਮੇਰੇ ਹਮਦਮ ਮੇਰੇ ਦੋਸਤ ਬਿਲਕੁਲ ਠੀਕ ਕਿਹਾ ਜੀ ਤੁਸੀਂ ਬੜੇ ਸਮਾਰਟ ਲਿਸਨਰਸ ਨੇ ਜੀ ਸਾਡੇ ਤੇ ਗੱਲ ਸਾਡੇ ਮੂੰਹ ਚੋਂ ਨਿਕਲਦੀ ਬਾਅਦ ਚ ਤੇ ਬੁੱਝ ਤੁਸੀਂ ਪਹਿਲਾਂ ਹੀ ਲੈਂਦੇ ਹੋ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਪ੍ਰੋਗਰਾਮ ਦੇ ਨਾਲ ਏਦਾਂ ਹੀ ਜੁੜੇ ਰਹਿਣਾ ਜੀ ਤੇ ਕਿਉਂਕਿ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਹਮੇਸ਼ਾ ਵਾਂਗ ਜਿੱਥੇ ਮਿੰਟੂ ਬਰਾੜ ਹੁਣਾਂ ਦੇ ਨਾਲ ਖਬਰਾਂ ਦਾ ਵਿਸ਼ਲੇਸ਼ਣ ਕਰਨਾ ਜੀ ਉੱਥੇ ਹੀ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨੀ ਹੈ ਇੱਕ ਬਹੁਪੱਖੀ ਪ੍ਰਤਿਭਾ ਦੀ ਮਾਲਕ ਪੰਜਾਬ ਤੇ ਪੰਜਾਬੀ ਜਿਸ ਦੇ ਹੱਡਾਂ ਚ ਕੁੜੀ ਹੋਈ ਹੈ ਜੀ ਸੋ ਅੱਜ ਅਸੀਂ ਗੱਲ ਕਰਨੀ ਹੈ ਸੁਰਿੰਦਰ ਕੌਰ ਸਾਂਗਰ ਦੇ ਨਾਲ ਜੋ ਕਲਮ ਦਾ ਜਾਦੂ ਵੀ ਜਾਣਦੇ ਆ ਤੇ ਸਟੇਜ ਜਾਂ ਰੰਗਮੰਚ ਦੀ ਦੁਨੀਆਂ ਦੇ ਨਾਲ ਗੂੜਾ ਰਿਸ਼ਤਾ ਵੀ ਰੱਖਦੇ ਆ ਤੇ ਨਾਲ ਹੀ ਨਾਲ ਫਿਰ ਅਸੀਂ ਪਿਆਰੇ ਪਿਆਰੇ ਗੀਤ ਵੀ ਸੁਣਨੇ ਆ ਜੀ ਕੁਝ ਮੇਰੀ ਪਸੰਦ ਦੇ ਤੇ ਕੁਝ ਤੁਹਾਡੀਆਂ ਫਰਮਾਇਸ਼ਾਂ ਦੇ ਸੋ ਕੋਈ ਵੀ ਗੀਤ ਗਜ਼ਲ ਤੁਸੀਂ ਸੁਣਨਾ ਚਾਹੁੰਦੇ ਹੋ ਜੀ ਜ਼ਰੂਰ ਸਾਨੂੰ ਲਿਖ ਭੇਜੋ ਤੇ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਾਂਗੇ ਅਸੀਂ ਸੋ ਅੱਜ ਜੀ 25 ਮਈ ਦਾ ਦਿਨ ਜੇ ਮੈਂ ਦੇਖਾਂ ਤੇ ਅੱਜ ਜਿਹੜਾ ਦਿਨ ਆ ਉਹ ਹਿੰਦੀ ਸਿਨੇ ਜਗਤ ਪ੍ਰੇਮੀਆਂ ਲਈ ਥੋੜਾ ਖਾਸ ਹੈ ਜੀ ਕਿਉਂਕਿ ਅੱਜ ਦਾ ਜਨਮ ਦਿਨ ਹਰਦਿਲ ਅਜ਼ੀਜ਼ ਤੇ ਭਾਵਨਾਵਾਂ ਨੂੰ ਬਾਖੂਬੀ ਪਰਦੇ ਤੇ ਉਤਾਰਨ ਵਾਲੇ ਨਿਰਦੇਸ਼ਕ ਕਰਨ ਜੌਹਰ ਦਾ ਕਰਨ ਜੌਹਰ ਕਿਸੇ ਵੀ ਮੈਂ ਹੁਣ ਕੀ ਇੰਟਰੋਡਿਊਸ ਕਰਾਂ ਉਹਨਾਂ ਨੂੰ ਤੁਸੀਂ ਖੁਦ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਜੀ ਉਹਨਾਂ ਨੂੰ ਉਹਨਾਂ ਦਾ ਜਨਮ ਜਿਹੜਾ ਜੀ 25 ਮਈ 1972 ਨੂੰ ਹੋਇਆ ਸੋ ਅੱਜ ਉਹ ਆਪਣੀ 44ਵੀਂ ਵਰੇਗੰਢ ਜਿਹੜੀ ਮਨਾ ਰਹੇ ਨੇ ਕਰਨ ਜੌਹਰ ਜਿਹਨਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਜਿਹੜੀ ਦਿਲਵਾਲੇ ਦੁਲਹਨੀਆਂ ਲੈ ਜਾਏਗੇ ਹਿੰਦੀ ਫਿਲਮ ਦੇ ਰਾਹੀਂ ਇੱਕ ਅਸਿਸਟੈਂਟ ਡਾਇਰੈਕਟਰ ਵਜੋਂ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਜੀ ਜੋ ਹਿੰਦੀ ਸਿਨੇਮਾ ਦੇ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਈ ਦਿਲਵਾਲੇ ਦੁਲਹਨੀਆਂ ਲੈ ਜਾਏਗੇ ਮੂਵੀ ਤੇ ਉਸ ਤੋਂ ਬਾਅਦ ਜੀ ਫਿਰ ਉਹਨਾਂ ਨੇ ਕੁਛ ਕੁਛ ਹੋਤਾ ਹੈ ਬਤੌਰ ਨਿਰਦੇਸ਼ਕ ਪਹਿਲੀ ਫਿਲਮ ਜਿਹੜੀ ਸੀ ਉਹ ਨਿਰਦੇਸ਼ਿਤ ਕੀਤੀ ਸੀ ਜੋ ਸੁਪਰ ਹਿੱਟ ਹੋਈ ਸੀ ਤੇ ਕਰਨ ਜੌਹਰ ਨੂੰ ਬੈਸਟ ਡਾਇਰੈਕਟਰ ਦਾ ਅਵਾਰਡ ਵੀ ਮਿਲਿਆ ਸੀ ਉਹਦੇ ਵਿੱਚ ਤੇ ਇਸ ਤੋਂ ਬਾਅਦ ਫਿਰ ਜੀ ਉਹਨਾਂ ਨੇ ਕਈ ਸੁਪਰਹਿੱਟ ਫਿਲਮਾਂ ਜਿਵੇਂ ਕਭੀ ਖੁਸ਼ੀ ਕਭੀ ਗਮ ਕੱਲ ਹੋ ਨਾ ਹੋ ਕਭੀ ਅਲਵਿਦਾ ਨਾ ਕਹਿਣਾ ਇਹ ਬੜੀਆਂ ਪਿਆਰੀਆਂ ਪਿਆਰੀਆਂ ਫਿਲਮਾਂ ਜਿਹੜੀਆਂ ਉਹਨਾਂ ਨੇ ਸਾਡੀ ਝੋਲੀ ਚ ਪਾਈਆਂ ਸੀ ਤੇ ਅੱਜ ਹਰਮਨ ਪਰਿਵਾਰ ਅਸੀਂ ਸਾਰੇ ਉਹਨਾਂ ਨੂੰ ਉਹਨਾਂ ਦੇ ਜਿਹੜੀ 44ਵੀਂ ਵਰੇਗੰਢ ਤੇ ਸ਼ੁਭਕਾਮਨਾਵਾਂ ਦਿੰਦੇ ਹਾਂ ਜੀ ਤੇ ਨਾਲੇ ਉਮੀਦ ਕਰਦੇ ਹਾਂ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਹੋਰ ਬਿਹਤਰ ਜਿਹੜਾ ਫਿਲਮਾਂ ਸਾਨੂੰ ਦੇ ਸਕਣ ਤੇ ਨਾਲ ਹੀ ਆਪਣੀ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਮਾਣ ਸਕਣ ਸੋ ਜੀ ਸੁਣਦੇ ਹਾਂ ਉਹਨਾਂ ਦੀ ਫਿਲਮ ਦੇ ਵਿੱਚੋਂ ਇੱਕ ਗੀਤ ਉਹਨਾਂ ਦੇ ਜਨਮ ਦਿਨ ਤੇ ਖਾਸ
सपने दिखाए, तुम पास आए यूं मुस्कुराए, तुमने न जाने क्या सपने दिखाए। अब तो मेरा दिल जागे न सोता है, क्या करूँ हाय कुछ कुछ होता है, क्या करूँ हाय कुछ कुछ होता है। करूँ हाय कुछ कुछ होता है,
क्या करूँ हाय कुछ कुछ होता है।
तन्हाई में दिल यादें संजोता है, क्या करूँ हाय कुछ कुछ होता है,
क्या करूँ हाय कुछ कुछ होता है।
तुम पास आए यूं मुस्कुराए, तुमने न जाने क्या सपने दिखाए। अब तो मेरा दिल जागे न सोता है, क्या करूँ हाय कुछ कुछ होता है,
क्या करूँ हाय कुछ कुछ होता है।
सत श्री अकाल दोस्तों, मैं तुहाडा अपना बिल सिंह हरमन रेडियो आस्ट्रेलिया देख सुन रहे सारे दर्शकों नूं मेरे वल्लों ते हरमन रेडियो वल्लों तुहानूं बहुत बहुत मुबारकां प्रवान करनियां जी, क्योंकि हरमन रेडियो ने अपने 5 साल पूरे करके 6वें साल दे विच प्रवेश कर रहे ने ते पंजाबी मां बोली दी बहुत रज के सेवा कर रहे ने। और मैं तुहानूं अपने गीत दे नाल तुहानूं अपनी यादां याद करावां और पिछले 5 वरे थोड़े याद करावां हरमन रेडियो ऑस्ट्रेलिया दे लो पेश कर रहे हैं जी। मैं थोड़ा फेवरेट सॉन्ग यादा तेरिया,
नीसा नी सारे सारे मसा रे सानी, नीसा नी सारे सारे मसा, यादा तेरिया सोनिया यादा तेरिया, तरसौंदिया ने तरफौंदिया ने रुलौंदिया ने, हाय यादा तेरिया सोनिया यादा तेरिया।
लो जी दोस्तों, एक बार फिर तुहानू बहुत बहुत ਮੁਬਾਰਕਾਂ ਹਰਮਨ ਰੇਡੀਓ ਆਸਟ੍ਰੇਲੀਆ ਦੇ 5 ਸਾਲ ਪੂਰੇ ਕਰਨ ਤੇ ਔਰ ਤੁਸੀਂ ਬਹੁਤ ਆਨੰਦ ਮਾਣ ਰਹੇ ਹੋ, ਬਹੁਤ ਰੱਜ ਕੇ ਮਾਣ ਰਹੇ ਹੋ, ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਪ੍ਰਵਾਨ ਕਰਨੀਆਂ ਜੀ। ਥੈਂਕ ਯੂ।
ਹੁਣ ਤੋਂ ਥੋੜੀ ਦੇਰ ਤੱਕ ਤੁਹਾਡੇ ਨਾਲ ਸ਼ਾਮਿਲ ਹੋਣਗੇ ਪ੍ਰੋਗਰਾਮ ਲਹਿਰਾਂ। ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ, ਜਜ਼ਬਾ ਪੰਜਾਬੀ, ਜਜ਼ਬਾ ਪੰਜਾਬੀ। ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ। ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ, ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਅਤੇ ਵਰਜ਼ਨ 2 ਇੰਸਟਾਲ ਕਰੋ। ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ। ਬਲੈਕਬੇਰੀ, ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ। ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ। ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ।
ਲੋ ਜੀ, ਪ੍ਰੋਗਰਾਮ ਦੇ ਵਿੱਚ ਸਮਾਂ ਹੋ ਗਿਆ ਹੈ ਕਿ ਜਦੋਂ ਅਸੀਂ ਹੁਣ ਖਬਰਾਂ ਤੇ ਝਾਤ ਮਾਰਨੀ ਆ ਤੇ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਮਿੰਟੂ ਬਰਾੜ ਹੁਣੀ ਆ ਗਏ ਨੇ ਤੇ ਹੁਣ ਅਸੀਂ ਖਬਰਾਂ ਦੀ ਜਿਹੜੀ ਮੰਥਨ ਕਰਨਾ ਹੈ। ਸੋ ਬਹੁਤ ਬਹੁਤ ਸਵਾਗਤ ਹੈ ਬਰਾੜ।
ਮਾਫੀ ਚਾਹੁੰਦਾ ਜੀ, ਆਵਾਜ਼ ਮੈਨੂੰ ਲੱਗਦਾ ਸ਼ੁਰੂ ਚ ਕੱਟੀ ਗਈ ਸੀ ਤੇ ਪਰ ਹੁਣ ਮੈਨੂੰ ਲੱਗਦਾ ਮੇਰਾ ਲਿੰਕ ਲੱਗ ਚੁੱਕਿਆ। ਸੋ ਸਾਰੇ ਹਰਮਨ ਰੇਡੀਓ ਦੇ ਲਿਸਨਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ, ਤੇ ਉਮੀਦ ਕਰਦੇ ਹਾਂ ਪ੍ਰੋਗਰਾਮ ਦਾ ਲੁਤਫ ਉਠਾ ਰਹੇ ਹੋਣਗੇ। ਮੌਸਮ ਵੱਖੋ ਵੱਖਰੇ ਢੰਗ ਦਾ ਹੋ ਸਕਦਾ, ਪਰ ਜਿਹੜਾ ਜੇ ਗੱਲ ਕਰੀਏ ਐਡਲੇਡ ਦਾ ਤਾਂ ਐਡਲੇਡ ਅੱਜ ਬਰਸਾਤ ਪੈ ਰਹੀ ਹੈ ਜੀ, ਮੀਂਹ ਪੈ ਰਿਹਾ ਪੂਰਾ ਜਿਹਨੂੰ ਰੁਕ ਰੁਕ ਕੇ ਸਾਰੀ ਰਾਤ ਦਾ ਹੀ। ਤੇ ਸੋ ਗਿੱਲੇ ਸਿੱਲੇ ਜੇ ਮੌਸਮ ਦੇ ਵਿੱਚ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਜੀ, ਤੇ ਖਬਰਾਂ ਦੇ ਵਿੱਚ ਅਸੀਂ ਆਉਣ ਵਾਲੇ ਜਿਹੜੇ ਕੁਝ ਇੱਕ ਮਿੰਟ ਤੁਹਾਡੇ ਨਾਲ ਸਾਂਝ ਪਾਉਣੀ ਆ। ਪਰ ਅੱਜ ਦੀਆਂ ਖਬਰਾਂ ਦੇ ਉੱਤੇ ਜੇ ਝਾਤ ਮਾਰੀ ਹੈ ਤਾਂ ਉਸ ਖਬਰਾਂ ਦੇ ਵਿੱਚ ਮੈਨੂੰ ਕੋਈ ਇਹੋ ਜਿਹੀ ਖਬਰ ਨਹੀਂ ਦਿਖਾਈ ਦੇ ਰਹੀ ਜਿਹੜੀ ਦੇ ਉੱਤੇ ਕੋਈ ਲੰਮੀ ਚੌੜੀ ਟਿੱਪਣੀ ਹੋ ਸਕਦੀ। ਚਲੋ ਫਿਰ ਵੀ ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਅੱਜ ਦੀਆਂ ਖਬਰਾਂ ਨੂੰ ਉਧੇੜਨ ਦੀ। ਜੀ ਮੈਨੂੰ ਲੱਗਦਾ ਸਾਡਾ ਲਿੰਕ ਆਪਸ ਵਿੱਚੋਂ ਟੁੱਟ ਚੁੱਕਿਆ ਸੁਖਰੀ ਤੋਰਾਂ ਨਾਲ, ਤੇ ਪਰ ਕੋਈ ਚੱਕਰ ਨਹੀਂ, ਛੇਤੀ ਹੀ ਅਸੀਂ ਕੋਸ਼ਿਸ਼ ਕਰਦੇ ਹਾਂ। ਕਿਉਂਕਿ ਕਈ ਵਾਰ ਇਹ ਹੁੰਦਾ ਨਾ ਵੀ ਇੱਕ ਤਰਫਾ ਲੈਕਚਰ ਦੇਣਾ ਵੀ ਔਖਾ, ਜਿੰਨਾ ਚਿਰ ਤੁਹਾਨੂੰ ਹੁੰਗਾਰਾ ਨਾ ਕੋਈ ਭਰੇ ਤੇ ਹੁੰਗਾਰੇ ਬਿਨਾਂ ਬਾਤ ਵੀ ਨਹੀਂ ਸੁਣਾਈ ਜਾ ਸਕਦੀ। ਸੋ ਲੱਗਦਾ ਮੈਨੂੰ ਲੱਗਦਾ ਸੰਪਰਕ ਹੋ ਗਿਆ ਜੀ
ਮੁੜਿਆ ਹੀ ਮੈਂ ਹੁੰਗਾਰਾ ਦੇਣ ਲਈ ਬਿਲਕੁਲ। ਸੋ ਮਾਫੀ ਚਾਹੁੰਦੀ ਹਾਂ ਜੀ, ਮੈਂ ਸਰੋਤਿਆ ਤੋਂ ਕੁਝ ਦੇਰ ਲਈ ਜਿਹੜਾ ਸੰਪਰਕ ਆ ਉਹ ਟੁੱਟ ਗਿਆ ਸੀ। ਸੋ ਖਬਰਾਂ ਦੇ ਵਿੱਚ ਬਰਾੜ ਸਾਹਿਬ ਗੱਲ ਸ਼ੁਰੂ ਕਰਦੇ ਆ ਜੀ, 10ਵੀਂ ਦੇ ਨਤੀਜੇ ਜਿਹੜੇ ਆਏ ਆ ਤੇ ਉਹਦੇ ਵਿੱਚ ਫਿਰ ਕੁੜੀਆਂ ਨੇ ਮੱਲਾਂ ਮਾਰ ਲਈਆਂ ਫਿਰ ਇਸ ਵਾਰੀ ਦੇਖ ਲਓ
ਜੀ। ਬਿਲਕੁਲ, ਦੇਖੋ ਕੱਲ ਪਰਸੋਂ ਜਿਹੜੇ 12ਵੀਂ ਦੇ ਨਤੀਜੇ ਆਏ ਸੀ ਮੈਂ ਉਹਨਾਂ ਤੇ ਬੜੀ ਹੈਰਾਨੀ ਜ਼ਾਹਿਰ ਕੀਤੀ ਸੀ, ਤੇ ਅੱਜ ਜਿਹੜੇ 10ਵੀਂ ਦੇ ਨਤੀਜੇ ਆਏ ਆ ਤੇ 10ਵੀਂ ਦੇ ਨਤੀਜਿਆਂ ਦੇ ਵਿੱਚ ਜਦੋਂ ਮੈਂ ਦੇਖ ਰਿਹਾ ਸੀ ਵੀ 99.8 ਮਾਰਕਸ ਲੈ ਕੇ ਜਿਹੜੀ ਸਿਮਰਦੀਪ ਕੌਰ ਆ ਖਡੂਰ ਸਾਹਿਬ ਤੋਂ ਉਹ ਕੁੜੀ ਨੇ ਜਿਹੜੀ ਟੌਪ ਕੀਤਾ ਜੀ ਸਕੂਲਾਂ ਦੇ ਵਿੱਚੋਂ ਸਾਰੇ ਪੰਜਾਬ ਦੇ ਵਿੱਚੋਂ। ਪਰ ਹੈਰਾਨੀ ਤਾਂ ਇਸ ਗੱਲ ਦੀ ਆਉਂਦੀ ਹੈ ਜੀ ਵੀ ਚਲੋ ਕੁੜੀਆਂ ਤਾਂ ਸ਼ੁਰੂ ਤੋਂ ਹੀ ਨਤੀਜਿਆਂ ਚ ਟੌਪ ਕਰਦੀਆਂ ਰਹੀਆਂ, ਇਹ ਤਾਂ ਅੱਜ ਦਾ ਨੀ ਇਤਿਹਾਸ, ਇਹ ਤਾਂ ਪੁਰਾਣਾ ਵੀ ਆ। ਪਰ ਹੈਰਾਨੀ ਤਾਂ ਇਹ ਆਉਂਦੀ ਆ ਵੀ ਮੈਂ ਇਸ ਚੀਜ਼ ਤੇ ਹੈਰਾਨ ਨੀ, ਉਹਨੂੰ ਵੀ 99.8 ਨੰਬਰ ਆ ਗਏ, ਮੈਂ ਇਸ ਚੀਜ਼ ਤੇ ਹੈਰਾਨ ਆ ਵੀ ਉਹਦੇ 0.2 ਨੰਬਰ ਕੱਟ ਕਾਹਦੇ ਲਏ ਕਿਸੇ ਨੇ, ਵੀ ਇਸ ਚੀਜ਼ ਦੇਖਣੀ ਚਾਹੂੰ ਵੀ ਉਹ ਗਲਤੀ ਕਿਹੜੀ ਕਰ ਗਈ। ਜਦੋਂ ਕਈ ਵਾਰੀ ਤੁਸੀਂ ਕੀ ਹੁੰਦਾ ਨਾ ਵੀ ਜਦੋਂ ਤੁਸੀਂ ਬਹੁਤ ਸਾਰੀਆਂ ਗਲਤੀਆਂ ਕਰਦੇ ਹੋ ਤਾਂ ਉਦੋਂ ਬੰਦਾ ਪੜਤਾਲਦਾ ਵੀ ਇਹਨੇ ਕਿਤੇ ਕੋਈ ਸਹੀ ਕੰਮ ਵੀ ਕੀਤਾ ਕਿ ਨਹੀਂ ਕੀਤਾ। ਹੁਣ ਮੇਰਾ ਤਾਂ ਇਹ ਜਗਿਆਸਾ ਜਾਗ ਰਹੀ ਆ, ਮੇਰਾ ਜੀ ਕਰ ਰਿਹਾ ਵੀ ਮੈਂ ਕੁੜੀ ਨੂੰ ਫੋਨ ਲਾਵਾਂ ਜਾਂ ਇਹਦੇ ਪੇਪਰਾਂ ਬਾਰੇ ਕੋਈ ਪਤਾ ਜਾਂ RTA ਪਾਵਾਂ ਤੇ ਉਹਦੇ ਚੋਂ ਮੈਂ ਇਹ ਪਤਾ ਕਰਾਂ ਵੀ ਜਿਹੜੇ 0.2 ਕੱਟੇ ਆ ਉਹ ਕਾਹਦੇ ਲਈ ਕੱਟੇ ਆ, ਕਿਸ ਚੀਜ਼ ਚੋਂ ਗਲਤੀ ਕਰ ਗਈ ਇੰਨੀ ਪਰਫੈਕਟ ਕੁੜੀ ਜਿਹੜੀ 0.2 ਇੱਥੋਂ ਤੱਕ ਪਹੁੰਚ ਗਈ। ਸੋ ਇਹ ਇੱਕ ਮੇਰੀ ਜਗਿਆਸਾ ਹੁਣ ਬਣੀ ਹੋਈ ਹੈ। ਦੂਜੀ ਜਿਹੜੀ ਗੱਲ ਜੇ ਅੰਕੜੇ ਦੇਖੀਏ ਨਾ, ਅੰਕੜਿਆਂ ਦੇ ਵਿੱਚ ਭਾਵੇਂ ਇਹ ਚੀਜ਼ ਸਾਬਤ ਹੁੰਦੀ ਆ ਵੀ ਭਾਈ ਕੁੜੀਆਂ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਤੇ ਕੁੜੀਆਂ ਟੌਪ ਤੇ ਰਹੀਆਂ, ਪਰ ਉਹਨਾਂ ਚ ਮੁੰਡਿਆਂ ਦਾ ਨਾਂ ਵੀ ਆਉਂਦਾ, ਇੱਕ ਮੁੰਡਾ ਮਲਹੋਤਰਿਆਂ ਦਾ ਉਹਨੇ ਵੀ ਜਿਹੜੀ ਥਾਂ ਹਾਸਲ ਕੀਤਾ ਤੇ। ਪਰ ਜੇ ਓਵਰਆਲ ਕਹੀਏ ਵੀ ਸਾਡੇ ਨਾ ਕਹਿ ਰਹੀ ਸੀ ਇੱਕ ਆਪਦੇ ਅੰਦਰ ਇਮੇਜ ਬਣਾ ਲੈਂਦੇ ਆ ਵੀ ਕੁੜੀਆਂ ਤਾਂ ਜੀ ਫੇਲ ਹੀ ਨਹੀਂ ਹੁੰਦੀਆਂ, ਕੁੜੀਆਂ ਤਾਂ ਜੀ ਬਸ ਜਿਹੜੀਆਂ ਟੋਪਰ ਹੀ ਆ ਸਭ ਤੋਂ, ਪਰ ਜਦੋਂ ਤੁਸੀਂ ਓਵਰਆਲ ਅੰਕੜੇ ਪੜੋਗੇ ਨਾ ਤੇ ਅੰਕੜਿਆਂ ਚ ਮੈਨੂੰ ਬੜੀ ਹੈਰਾਨੀ ਹੋਈ ਵੀ ਜੇ 2.5-3 ਲੱਖ ਦੇ ਲਾਗੇ ਕੁੜੀਆਂ ਪੇਪਰ ਚ ਬੈਠੀਆਂ ਸੀ ਤਾਂ ਉਹਦੇ ਚ 90,000 ਕੁੜੀਆਂ ਫੇਲ ਵੀ ਹੋਈਆਂ। ਸੋ ਉਹ ਵੀ ਤਾਂ ਕਹਿ ਸਕਦੇ ਨਾ, ਉਹ ਵੀ ਤਾਂ ਕੁੜੀਆਂ ਨੇ, ਜੇ ਉਹ ਪੜਦੀਆਂ ਸਨ ਤਾਂ 90% ਉਹਦੇ ਚ ਫੇਲ ਵੀ ਹੋਈਆਂ, 90,000 ਕੁੜੀਆਂ ਫੇਲ ਵੀ ਹੋਈਆਂ। ਸੋ ਇਹ ਡਿਪੈਂਡ ਕਰਦਾ ਜੀ ਬੱਚੇ ਦੇ ਆਲੇ ਦੁਆਲੇ ਤੇ, ਬੱਚੇ ਦੇ ਪਾਲਣ ਪੋਸ਼ਣ ਤੇ, ਕੱਲ ਦੀ ਮੇਰੀ ਕਹਾਣੀ ਮੁਤਾਬਕ ਬੱਚੇ ਦੀਆਂ ਸਾਂਭ ਸੰਭਾਲ ਦੇ ਉੱਤੇ। ਦੂਜੀ ਮੈਂ ਇੱਥੇ ਇੱਕ ਗੱਲ, ਅੱਜ ਦੀਆਂ ਖਬਰਾਂ ਦੇ ਵਿੱਚ ਨਾ ਸੁਖਪ੍ਰੀਤ ਮੱਲਾ ਦਾ ਖਬਰਾਂ ਨਾਲੋਂ ਨਾ ਆਪਾਂ ਅੱਜ ਜਿਹੜੀ ਉਹ ਪ੍ਰਵਚਨ ਵਾਲੀਆਂ ਗੱਲਾਂ ਹੀ ਹੋ ਜਾਣੀਆਂ ਜੀ, ਇਧਰਲੀਆਂ ਉਧਰਲੀਆਂ ਗੱਲਾਂ ਕਰਨ ਜੀ ਠੀਕ ਲੱਗਦਾ। ਤਾਂ ਇਸ ਖਬਰ ਦੇ ਨਾਲ ਰਿਲੇਟਡ ਇੱਕ ਗੱਲ ਸਾਹਮਣੇ ਆਉਂਦੀ ਆ ਵੀ ਹਰ ਮਾਂ ਬਾਪ ਦੇ ਸਵਾਲ ਆਉਂਦਾ ਮਨ ਦੇ ਵਿੱਚ ਵੀ ਇੰਨਾ ਬੱਚਾ ਹੁਸ਼ਿਆਰ ਕਿਵੇਂ ਹੋ ਸਕਦਾ, ਇੰਨਾ ਬੱਚੇ ਚ ਲਗਨ ਕਿਵੇਂ ਹੋ ਸਕਦੀ ਆ ਵੀ ਜਿਵੇਂ ਉਹ ਮਲਹੋਤਰਾ ਦਾ ਜਿਹੜਾ ਪਰਿਵਾਰ ਆ, ਅਰਸ਼ ਮਲਹੋਤਰਾ ਜਿਹੜਾ ਕਿ 98.77 ਨੰਬਰ ਲਏ ਆ ਜਿਹਨੇ, ਉਹਦਾ ਪਰਿਵਾਰ ਕਹਿੰਦਾ ਵੀ 22 ਘੰਟੇ ਪੜ੍ਹਦਾ ਸੀ ਬੱਚਾ। ਹੁਣ ਸਭ ਤੋਂ ਵੱਡੀ ਸੋਚ ਇਸ ਗੱਲ ਦੀ ਆਉਂਦੀ ਆ ਵੀ 22 ਘੰਟੇ ਪੜ੍ਹ ਕੇ ਕਾਮਯਾਬ ਹੋਇਆ ਜਾ ਸਕਦਾ, 24 ਘੰਟਿਆਂ ਚੋਂ ਕਿਹੜੇ ਟਾਈਮ ਬੰਦਾ ਰੈਸਟ ਕਰ ਸਕਦਾ, ਤੇ ਜਾਂ ਕੀ ਇਹਦਾ ਕੋਈ ਹੋਰ ਮੈਥਡ ਤਰੀਕਾ ਜਿਹਦੇ ਨਾਲ ਇੰਨਾ ਕੁ ਬੰਦਾ ਹੁਸ਼ਿਆਰ ਹੋ ਸਕਦਾ। ਉਹਦੇ ਲਈ ਮੈਂ ਆਪਣਾ ਪਰਸਨਲ ਜਿਹੜਾ ਵਿਊ ਜੇ ਰੱਖਾਂ ਜਾਂ ਪਰਸਨਲ ਵਿਊ ਦੇਣਾ ਚਾਹਾਂ ਤਾਂ ਮੇਰੀ ਤਾਂ ਇਹ ਸੋਚ ਆ ਵੀ ਨਾ ਤਾਂ 22 ਘੰਟੇ ਪੜ੍ਹ ਕੇ ਬੰਦਾ ਟੋਪਰ ਹੋ ਸਕਦਾ, ਇਹ ਇੱਕ ਵੱਖਰੀ ਚੀਜ਼ ਆ। ਹਰ ਬੰਦੇ ਦੀ ਇੱਕ ਨਾ ਕੁਦਰਤ ਨੇ ਇਹੋ ਜਿਹੀ ਸੰਰਚਨਾ ਕੀਤੀ ਆ ਵੀ ਕਿਸੇ ਬੰਦੇ ਦਾ ਲੈਵਲ ਹੁੰਦਾ ਕਿਸੇ ਚੀਜ਼ ਨੂੰ ਕੈਚ ਕਰਨ ਦਾ ਬਹੁਤ ਜ਼ਿਆਦਾ ਹੁੰਦਾ, ਕਿਸੇ ਦਾ ਸਲੋ ਹੁੰਦਾ, ਉਹਨੂੰ ਬਹੁਤ ਬਹੁਤ ਵਾਰੀ ਉਹ ਚੀਜ਼ ਪੜ੍ਹਨੀ ਪੈਂਦੀ ਹੈ, ਸਮਝਣੀ ਪੈਂਦੀ ਹੈ, ਫੇਰ ਜਾ ਕੇ ਗੱਲ ਬਣਦੀ ਆ। ਕਈਆਂ ਨੂੰ ਹੁੰਦਾ ਵੀ ਇੱਕ ਵਾਰੀ ਮਾੜੀ ਜਿਹੀ ਦਿਖਾ ਦਿਓ ਉਹ ਉਹੀ ਗੱਲ ਕੈਚ ਕਰ ਜਾਂਦੇ ਆ। ਇਹ ਤਾਂ ਹੈਗੀ ਇੱਕ ਕੁਦਰਤ ਬੰਨਿਓ ਬਖਸ਼ੀ ਹੋਈ ਸੰਰਚਨਾ ਸਾਡੇ ਜੀਵਨ ਚ, ਪਰ ਦੂਜੇ ਪਾਸੇ ਇਹ ਹੁੰਦੀ ਆ ਜਿਹੜੇ ਆਲੇ ਦੁਆਲੇ ਦੀ ਗੱਲ ਕਰਦੇ ਨਾ, ਅਸੀਂ ਪਾਲਣ ਪੋਸ਼ਣ ਦੀ ਗੱਲ ਕਰਦੇ ਹਾਂ, ਉਹਦੇ ਚ ਇਹ ਹੁੰਦੀ ਆ ਵੀ ਜੇ ਤੁਸੀਂ ਕਿਸੇ ਚੀਜ਼ ਦੇ ਵਿੱਚ ਇੰਟਰਸਟ ਪੈਦਾ ਕਰਦੇ ਹੋ, ਜਿਗਿਆਸਾ ਪੈਦਾ ਕਰਦੇ ਹੋ, ਤਾਂ ਜਦੋਂ ਜਿਗਿਆਸਾ ਪੈਦਾ ਹੁੰਦੀ ਹੈ ਨਾ ਉਦੋਂ ਤੁਹਾਡੇ ਦਿਮਾਗ ਦੇ ਦੀਵਾਰ ਖੁੱਲੇ ਹੁੰਦੇ ਆ ਤੇ ਉਹਦੇ ਚ ਜਿਹੜੀ ਚੀਜ਼ ਵੀ ਅੰਦਰ ਚਲੇਗੀ ਉਹ ਕਦੇ ਵੀ ਨਹੀਂ ਮਿਟਦੀ, ਉਹ ਉੱਥੇ ਰਹਿਣੀ ਰਹਿਣੀ ਆ। ਤੇ ਉਹ ਹੁੰਦੀ ਉਦੋਂ ਆ ਜਦੋਂ ਤੁਹਾਡੀ ਜਿਗਿਆਸੂ ਹੋ ਜਾਓ ਤੁਸੀਂ, ਤੇ ਤੁਹਾਡੇ ਚ ਇੰਟਰਸਟ ਪੈਦਾ ਹੋ ਜੇ, ਜਾਣਨ ਦੀ ਇੱਛਾ ਪੈਦਾ ਹੋ ਜੇ, ਤਾਂ ਉਦੋਂ ਜਾ ਕੇ ਇਹ ਗੱਲ ਹੁੰਦੀ ਆ। ਹੁਣ ਜੇ ਤੁਸੀਂ ਬੱਚਾ ਛੋਟਾ ਜਿਹਾ, ਕੱਲ ਮੈਂ ਨਾ ਇੱਕ ਉਦਾਹਰਨ ਦਿੰਦਾ, ਮੇਰੀਆਂ ਉਦਾਹਰਨਾਂ ਨਾ ਮੇਰੀ ਜੋਬ ਤੋਂ ਡਿਪੈਂਡ ਹੁੰਦੀਆਂ, ਕਿਉਂਕਿ ਮੈਂ ਐਵਰੇਜ 5 ਘਰਾਂ ਚ ਰੋਜ਼ ਜਾਂਦਾ, ਨਵੀਂ ਸਟੋਰੀ ਦੇਖਦਾ। ਤੇ ਕੱਲ ਮੈਂ ਇੱਕ ਜੋਬ ਤੇ ਸੀ, ਗਿਆ ਘਰ ਕਿਸੇ ਦੇ, ਤੇ ਅਸੀਂ ਜਦੋਂ ਉਹਨਾਂ ਦੇ ਡਰਾਇੰਗ ਰੂਮ ਦੇ ਵਿੱਚ ਖੜੇ ਸੀ, ਮੇਰੇ ਬੇਟਾ ਮੇਰੇ ਨਾਲ ਸੀ ਕੱਲ ਅਨਮੋਲ, ਤੇ ਉਹਨਾਂ ਨੇ ਨਾ ਮੇਰਾ ਇੱਕ ਚੀਜ਼ ਵਾਲੇ ਪਾਸੇ ਧਿਆਨ ਦਵਾਇਆ, ਤੇ ਮੈਂ ਦੇਖਿਆ ਵੀ ਉਸ ਘਰ ਦੇ ਵਿੱਚ ਨਾ 2 ਖੁੰਜਾਂ ਦੇ ਵਿੱਚ ਇੱਕ ਟਿਲਰ ਪਏ, ਜਿਹੜੇ ਆਮ ਟਿਲਰ ਜਿਨ੍ਹਾਂ ਨੂੰ ਆਪਾਂ ਸ਼ੋਪ ਦੇ ਉੱਤੇ ਨਹੀਂ ਯੂਜ਼ ਕਰਦੇ, ਸਕੈਨਰ ਤੇ ਟਿਲਰ ਜਿਵੇਂ ਹੁੰਦਾ, ਤੁਸੀਂ ਰੋਜ਼ ਹੀ ਸ਼ੋਪਿੰਗ ਕਰਨ ਜਾਂਦੇ ਆ ਤੇ ਉੱਥੇ ਜਿਹੜਾ ਕਾਊਂਟਰ ਦੇ ਉੱਤੇ ਮੁੰਡਾ ਕੁੜੀ ਖੜਾ, ਉਹਦੇ ਹੱਥ ਚ ਸਕੈਨਰ ਹੁੰਦਾ ਤੇ ਉਹਦੇ ਕੋਲੇ ਉਹ ਟਿਲਰ ਹੁੰਦਾ, ਉਹ ਨਾ ਪਲਾਸਟਿਕ ਦੇ ਟਿਲਰ ਪਏ ਉੱਥੇ, ਤੇ ਉਹ ਦੋ ਇੱਕ ਇੱਧਰ ਪਿਆ ਇੱਕ ਇੱਧਰ ਪਿਆ, ਜਦੋਂ ਮੈਂ ਦੂਜੇ ਕਮਰਿਆਂ ਚ ਗਿਆ ਹੋਰ ਥਾਂ ਤੇ ਗਿਆ, ਥਾਂ ਥਾਂ ਦੇ ਉੱਤੇ ਨਾ ਇਹੋ ਜਿਹਾ ਮਾਹੌਲ ਉਹਨਾਂ ਦਾ ਜਿਵੇਂ ਸ਼ੋਪਕੀਪਰ ਹੀ ਬਣਨਾ ਹੁੰਦਾ ਕਿਸੇ ਨੇ ਉਹਨਾਂ ਦੇ ਬੱਚਿਆਂ ਨੇ। ਤਾਂ ਮੈਨੂੰ ਬੱਚਾ ਪਹਿਲਾਂ ਹੀ ਮੇਰਾ ਬੇਟਾ ਮੈਨੂੰ ਉਹਦਾ ਕਹਿੰਦਾ ਲੱਗਦਾ ਬੱਚੇ ਨੂੰ ਐਂ ਟ੍ਰੇਨਡ ਕਰ ਰਹੇ ਆ ਵੀ ਉਹਨੇ ਕੋਈ ਸ਼ੋਪ ਹੀ ਖੋਲਣੀ ਆ, ਵੀ ਉਹਨੂੰ ਗੱਲੇ ਤੇ ਖੜਨਾ ਸਿਖਾ ਰਹੇ ਆ, ਕਾਊਂਟਰ ਤੇ ਖੜਨਾ ਸਿਖਾ ਰਹੇ ਆ, ਵੀ ਨਿੱਕੇ ਜੇ ਬੱਚੇ ਨੂੰ ਉਸ ਚੀਜ਼ਾਂ ਪ੍ਰਤੀ ਜਿਗਿਆਸਾ ਪੈਦਾ ਕਰ ਰਹੇ ਆ। ਸੋ ਇਹੀ ਚੀਜ਼ ਇਹੀ ਫਾਰਮੂਲਾ ਜਿਹੜਾ ਇਹ ਇੱਥੇ ਕੰਮ ਕਰਦਾ ਵੀ ਜੇ ਤੁਸੀਂ ਬੱਚੇ ਦੇ ਵਿੱਚ ਜਿਗਿਆਸਾ ਨਾਂ ਦੀ ਚੀਜ਼ ਪੈਦਾ ਕਰਤੀ, ਇੰਟਰਸਟ ਪੈਦਾ ਕਰਤਾ, ਤਾਂ ਉਦੋਂ ਬਾਅਦ ਉਹ ਜੇ ਪੜ੍ਹਾਈ ਕਰਦਾ ਤਾਂ ਉਹਨੂੰ 22-24 ਘੰਟੇ ਪੜ੍ਹਨ ਦੀ ਲੋੜ ਨਹੀਂ ਹੈ, ਉਹ ਜੋ ਵੀ ਪੜੂਆ ਜੋ ਵੀ ਦੇਖੂਗਾ ਜੋ ਵੀ ਸੁਣੂਗਾ ਉਹਦੇ ਵਿੱਚ ਉਹ ਪ੍ਰਪੱਕ ਹੁੰਦਾ ਜਾਊਗਾ। ਸੋ ਹੁਣ ਜਿਗਿਆਸਾ ਕੀਤੀ ਜਾਵੇ ਪੜ੍ਹਾਉਣ ਵਾਲੇ ਪਾਸੇ ਕੀ ਕਰਦੇ ਆ, ਇੰਡੀਆ ਦਾ ਜੇ ਮਾਹੌਲ ਦੇਖੀਏ ਤਾਂ ਅਸੀਂ ਉਹਨੂੰ ਝਿੜਕ ਕੇ, ਉਹਨੂੰ ਲੜ ਕੇ, ਉਹਨੂੰ ਭਿੜ ਕੇ, ਉਹਨੂੰ ਅਸੀਂ ਧਮਕੀਆਂ ਦੇ ਕੇ, ਉਹਨੂੰ ਵੱਡਾ ਬੈਗ ਚੁਕਾ ਕੇ ਇਧਰੋਂ ਤੜਕੇ ਉੱਠਦੇ ਨੂੰ ਫੜ ਕੇ ਬਹਾਤਾ, ਫਿਰ ਸਕੂਲ ਟਿਊਸ਼ਨਾਂ ਤੇ ਭੇਜ ਕੇ, ਜੇ ਇੱਦਾਂ ਦੇ ਅਸੀਂ ਪੜ੍ਹਾਉਣੇ ਆ ਬੱਚਿਆਂ ਨੂੰ ਤਾਂ ਅੱਜ ਸਿਮਰਦੀਪ ਕੌਰ ਆ ਜਿਹੜੀ ਉਹ 99.8 ਨੰਬਰ ਨਹੀਂ ਲੈ ਸਕਦੀ, ਕਿਉਂਕਿ ਉਹਦੇ ਮਾਂ ਬਾਪ ਨੇ ਅੱਜ ਲਿਖਿਆ ਵੀ ਉਹ ਟਿਊਸ਼ਨ ਵੀ ਨਹੀਂ ਜਾਂਦੀ ਕਿਤੇ, ਟਿਊਸ਼ਨ ਵੀ ਨਹੀਂ ਪੜ੍ਹਦੀ। ਕਾਰਨ ਕੀ ਆ, ਉਹਦੇ ਅੰਦਰ ਇੱਕ ਜਿਗਿਆਸਾ, ਉਹਦੇ ਚ ਜਾਗਣ ਕਿਸੇ ਚੀਜ਼ ਨੂੰ ਜਾਣਨ ਦੀ ਉਹਦੀ ਇੱਛਾ ਸ਼ਕਤੀ ਆ। ਸੋ ਉਹ ਜਦੋਂ ਇੱਛਾ ਸ਼ਕਤੀ ਤੁਸੀਂ ਪੈਦਾ ਇਹ ਕਰਨੀ ਆ ਵੀ ਬੱਚੇ ਨੂੰ ਕਿਸੇ ਚੀਜ਼ ਬਾਰੇ, ਜਦੋਂ ਪਹਿਲੀ ਵਾਰ ਅਸੀਂ ਕਿਸੇ ਚੀਜ਼ ਬਾਰੇ ਦੱਸਦੇ ਹਾਂ ਬੱਚੇ ਨੂੰ, ਤਾਂ ਬੱਚੇ ਦਾ ਮਨ ਆ ਜਿਹੜਾ ਮਾਇੰਡ ਸੈੱਟ ਜਿਹਨੂੰ ਕਹਿੰਦੇ ਆ ਉਹ ਉੱਥੇ ਹੋ ਜਾਂਦਾ। ਹੁਣ ਜਦੋਂ ਅਸੀਂ ਬੱਚੇ ਨੂੰ ਨਿੱਕੇ ਹੁੰਦੇ ਤੋਂ ਮਾਊ ਤੋਂ ਡਰਾਈ ਜਾਂਦੇ ਆ, ਨਿੱਕੀਆਂ ਨਿੱਕੀਆਂ ਚੀਜ਼ਾਂ ਮਾਊ ਆਜੂ ਕਮਾਣੋ ਆਜੂਗੀ, ਤਾਂ ਉਹ ਬੱਚੇ ਦੇ ਅੰਦਰ ਉਹ ਜਿਹੇ ਅਹਿਮ ਸਹਿਮ ਜਿਹੜੇ ਬਣ ਜਾਂਦੇ ਆ। ਤੇ ਜੇ ਬੱਚੇ ਨੂੰ ਅਸੀਂ ਇੱਕ ਦੋ ਗੱਲਾਂ ਦੀ ਗੱਲ ਕਰੀਏ, ਜੇ ਬੱਚਾ ਕੁਛ ਵੀ ਪੁੱਛੇ, ਬੱਚਾ ਕਹੇ ਵੀ ਆਹ ਚੀਜ਼, ਤਾਂ ਤੁਸੀਂ ਉਹਨੂੰ ਕਹੋ ਵੀ ਜੇ ਆਹ ਕਿਤਾਬ ਦੇ ਵਿੱਚੋਂ ਜਾਂ ਇੱਥੇ ਪੜ੍ਹ ਕੇ, ਜਿਨ੍ਹਾਂ ਚਿਕ ਪੜ੍ਹ ਨਹੀਂ ਸਕਿਆ ਉਹਨਾਂ ਚਿਕ, ਅੱਜ ਕੱਲ੍ਹ ਆਧੁਨਿਕਤਾ ਦੇ ਬਹੁਤ ਸਾਰੀਆਂ ਵੀਡੀਓ, ਬਹੁਤ ਸਾਰੀਆਂ ਚੀਜ਼ਾਂ ਦਿਖਾ ਕੇ ਤੁਸੀਂ ਦੱਸੋ ਉਹਨਾਂ ਨੂੰ, ਜਾਂ ਉਹ ਕਰਕੇ ਦਿਖਾਓ ਵੀ ਹਾਂ ਐਂ ਕਰਕੇ ਹੋ ਸਕਦਾ ਇਹ, ਤਾਂ ਬੱਚਾ ਆਪ ਹੀ ਲੱਭਣ ਲੱਗ ਜੇ ਬੱਚੇ ਦੇ ਵਿੱਚ ਭਾਲਣ ਦੀ ਇੱਕ ਸ਼ਕਤੀ ਪੈਦਾ ਕਰੋ ਵੀ ਉਹ ਭਾਲਣ ਜਾਵੇ, ਵੀ ਮੈਂ ਜੇ ਕੋਈ ਵੀ ਚੀਜ਼ ਦਾ ਉਹਨੂੰ ਸਵਾਲ ਖੜਾ ਹੋਵੇ ਉਹਨੂੰ ਦਵਾ ਦਾ ਭਾਲਣ ਜਾਵੇ ਵੀ ਇਹਦਾ ਪਿਛੋਕੜ ਕੀ ਆ, ਇਹਦੇ ਪਿੱਛੇ ਕੀ ਆ। ਵੈਸੇ ਤਾਂ ਅੱਜ ਦਾ ਬੱਚਾ ਇਸ ਚੀਜ਼ ਦੇ ਵਿੱਚ, ਮੈਂ ਪਹਿਲਾਂ ਵੀ ਉਦਾਹਰਣਾਂ ਦਿੰਦਾ, ਅੱਜ ਦਾ ਬੱਚਾ ਇਹ ਚੀਜ਼ਾਂ ਕਰਦਾ ਗਾ, ਬਹੁਤ ਕੁਛ ਗੂਗਲ ਨੇ ਬਹੁਤ ਕੁਛ ਸਾਰ ਦਿੱਤਾ, ਬਹੁਤ ਚੀਜ਼ਾਂ ਮਿਲਦੀਆਂ, ਪਰ ਹੋ ਸਕਦਾ ਉੱਥੋਂ ਗਲਤ ਇਨਫੋਰਮੇਸ਼ਨ ਲੈ ਰਿਹਾ ਹੋਵੇ, ਉਹ ਤੁਸੀਂ ਕੰਟਰੋਲ ਕਰਨਾ, ਤੁਸੀਂ ਜਿਹੜੀ ਉਹਨੂੰ ਉਹਦੇ ਤੇ ਨੇੜੇ ਤੋਂ ਨਿਗਾਹ ਰੱਖਣੀ ਆ। ਸੋ ਇਸ ਕਰਕੇ ਪੜ੍ਹਾਈ ਦੇ ਵਿੱਚ ਮੈਨੂੰ ਨਹੀਂ ਲੱਗਦਾ, ਮਿਹਨਤ ਤਾਂ ਦੇਖੋ ਹਰ ਥਾਂ ਤੇ ਰਾਸ ਆਉਂਦੀ ਹੈ, ਪਰ ਮੈਨੂੰ ਨਹੀਂ ਲੱਗਦਾ ਵੀ ਰੱਟੇ ਲਾਉਣਾ ਜਾਂ 22-22 ਘੰਟੇ ਇੱਕੋ ਚੀਜ਼ ਨੂੰ ਰਿਪੀਟ ਕਰ ਕਰਕੇ ਜੇ ਪੜ੍ਹਨਾ ਤੇ ਫੇਰ ਤੁਸੀਂ ਉਸ ਚੀਜ਼ ਦੇ ਉੱਤੇ ਪਰਫਾਰਮ ਕਰ ਸਕੋਗੇ। ਨਹੀਂ, ਪਰਫਾਰਮ ਤੁਸੀਂ ਉਦੋਂ ਕਰੋਗੇ ਜਦੋਂ ਤੁਸੀਂ ਕੋਈ ਚੀਜ਼ ਦਾ ਮੈਥਡ ਸਮਝ ਲਿਆ, ਜੇ ਤੁਸੀਂ ਇੱਕ ਸਵਾਲ ਦਾ ਇੱਕ ਮੈਥਡ ਸਮਝ ਲਿਆ ਨਾ, ਤੇ ਤੁਸੀਂ ਸਵਾਲ ਦੇ ਦੁਨੀਆਂ ਭਰ ਦੇ ਸਾਰੇ ਸਵਾਲਾਂ ਦੇ ਹੱਲ ਕਰ ਲਓਗੇ। ਸੋ ਇੱਥੇ ਜ਼ੋਰ ਦੇਣ ਦੀ ਲੋੜ ਆ, ਤੇ ਸਿਮਰਤਪ੍ਰੀਤ ਦੀਪ ਨੇ ਜਿਹੜੀ ਇਹ ਸਾਬਤ ਵੀ ਕਰਤਾ ਵੀ ਬਿਨਾਂ ਟਿਊਸ਼ਨ ਤੋਂ ਸਿਰਫ 0.2 ਨੰਬਰ ਘੱਟ ਲਏ ਆ ਜੀ, ਕਿਉਂਕਿ ਦੂਜੇ ਪਾਸੇ ਤਾਂ ਨੰਬਰ ਦੱਸਣ ਚ ਮੈਨੂੰ ਬਹੁਤ ਔਖਾ ਲੱਗਦਾ, 0.2 ਨੰਬਰ ਘੱਟ, ਹੈਰਾਨੀਜਨਕ ਕੰਮ।
ਬਿਲਕੁਲ ਬਿਲਕੁਲ ਵਿਰਾਟ ਸਾਹਿਬ, ਔਰ ਜਿੱਦਾਂ ਤੁਸੀਂ ਸ਼ੌਕ ਦੀ ਗੱਲ ਕੀਤੀ, ਬਿਲਕੁਲ ਸਹੀ ਕਿ ਜੇ ਸ਼ੌਕ ਹੋਵੇ ਤੇ ਤੁਸੀਂ ਕੋਈ ਵੀ ਚੀਜ਼ ਕਰ ਸਕਦੇ ਆ। ਜੇ ਹੁਣ ਮੈਂ ਝਾਤ ਮਾਰਾਂ ਸੀ ਜਦੋਂ ਪੜ੍ਹਦੇ ਸੀ, ਤੇ ਇੱਕ ਲਕੀਰ ਦੇ ਫਕੀਰ ਹੋਣਾ ਬੜੀ ਵੱਡੀ ਗੱਲ ਹੁੰਦੀ ਸੀ, ਤੇ ਉਹੀ ਚੀਜ਼ਾਂ ਹੁਣ ਅੱਜ ਸਮਝ ਆਈ ਆ ਔਰ ਸ਼ੌਕ ਆ, ਤੇ ਦਿਲ ਕਰਦਾ ਕਿ ਉਹ ਲਿਟਰੇਚਰ, ਉਹ ਪੋਇਟਰੀ, ਉਹ ਦੁਬਾਰਾ ਪੜ੍ਹੀਏ। ਪਰ ਜਦੋਂ ਉਸ ਸਮੇਂ ਪੜ੍ਹਦੇ ਹੁੰਦੇ ਸੀ, ਉਦੋਂ ਇੱਕ ਡੰਡਾ ਹੁੰਦਾ ਸੀ ਸਿਰ ਤੇ ਕਿ ਬਸ ਪੇਪਰ ਦੇਣੇ ਆ ਔਰ ਉਹਨਾਂ ਦੇ ਵਿੱਚੋਂ ਪਾਸ ਹੋਣੇ ਆ, ਇਸ ਕਰਕੇ ਉਹ ਸ਼ੌਕ ਪੜ੍ਹ ਵੀ ਨਹੀਂ ਪਾਉਂਦਾ ਜੀ, ਉਦੋਂ ਉਹ ਡੰਡਾ ਖੜਾ ਹੁੰਦਾ ਪੇਪਰਾਂ ਦਾ। ਤੇ ਬਾਕੀ ਹੁਣ ਜਿੱਦਾਂ ਦੱਸਿਆ ਕਿ ਕੁੜੀ ਦੇ ਇੰਨੇ ਅੱਛੇ ਨੰਬਰ ਆਏ ਆ, ਤੇ ਬਾਕੀ ਹੁਣ ਜਿਹੜੇ ਮੇਰੇ ਵਰਗੇ ਹੋਣੇ ਉਹਨਾਂ ਦੀ ਤੇ ਵੈਸੇ ਹੀ ਕਲਾਸ ਲੱਗ ਜਾਣੀ ਆ ਇੰਡੀਆ ਦੇ ਵਿੱਚ। ਤੇ ਪੇਰੈਂਟਸ ਨੂੰ ਇਹ ਬੜਾ ਹੁੰਦਾ ਕਿ ਉਹਦੇ ਵੱਲ ਦੇਖੋ, ਦੂਸਰੇ ਵੱਲ ਉਂਗਲ ਕਰਕੇ ਕਿ ਉਹਦੇ ਦੇਖੋ ਇੰਨੇ ਨੰਬਰ ਆ ਗਏ ਉਹਦੇ।
ਜੀ ਜੀ ਜੀ, ਮੈਂ ਸੁਖਪ੍ਰੀਤ, ਹੱਲਾਸ਼ੇਰੀ ਵੀ ਬਹੁਤ ਕੰਮ ਕਰਦੀ ਹੈ, ਕਿਸੇ ਵੀ ਚੀਜ਼ ਦੀ ਹੱਲਾਸ਼ੇਰੀ ਬਹੁਤ ਕੰਮ ਕਰਦੀ ਆ। ਜਦੋਂ ਜੇ ਤੁਹਾਡੇ ਟੀਚਰ ਆਲਾ ਦੁਆਲਾ ਤੁਹਾਨੂੰ ਹੱਲਾਸ਼ੇਰੀ ਦਿੰਦੇ ਆ, ਜੇ ਅਸੀਂ ਬੱਚੇ ਨੂੰ ਇਹ ਕਰੀਏ ਨਾ 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 ਤੂੰ ਨੀ ਇਹ ਕਰ ਸਕਦਾ, ਤੂੰ ਕੰਜਰਾ ਕਦੋਂ ਸਿੱਖੇਗਾ, ਤੂੰ ਸਿੱਖ ਹੀ ਨੀ ਸਕਦਾ, ਤੂੰ ਆਏ ਆ, ਤਾਂ ਇਹ ਚੀਜ਼ਾਂ ਵੀ ਕਿਤੇ ਨਾ ਕਿਤੇ ਬੰਦੇ ਨੂੰ ਨਾ ਢੈਂਦੀਆਂ ਕਲਾਂ ਵਾਲੇ ਪਾਸੇ ਲਿਜਾਂਦੀਆਂ। ਜੇ ਤੁਸੀਂ ਚੜ੍ਹਦੀ ਕਲਾ ਵਾਲੇ ਪਾਸੇ ਲਿਜਾਓਗੇ, ਤੁਸੀਂ ਇੱਥੇ ਗੋਰਿਆਂ ਦਾ ਮਾਹੌਲ ਦੇਖੋ, ਤਾਂ ਗੋਰਿਆਂ ਦਾ ਬੱਚਾ ਮੈਂ ਕਈ ਵਾਰ ਦੇਖਿਆ ਮਾਹੌਲ ਚ, ਜੇ ਉਹ ਕੋਈ ਗਲਤੀ ਕਰ ਰਿਹਾ ਜਾਂ ਮੰਨ ਲਓ ਕੋਈ ਉਹ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਤਾਂ ਹੋ ਨਹੀਂ ਰਿਹਾ, ਤਾਂ ਉਹ ਉਹਨੂੰ ਕਹਿਣਗੇ ਉਹ ਬੱਚਾ ਕਹਿ ਰਿਹਾ ਹੁੰਦਾ ਆਈ ਕਾਂਟ ਡੂ, ਤੇ ਉਹ ਕਹਿੰਦੇ ਨੋ ਯੂ ਕੈਨ, ਚਾਰ ਵਾਰੀ ਪੰਜ ਵਾਰੀ ਉਹਨੂੰ ਇਹ ਹੌਸਲਾ ਦਿੰਦੇ ਵੀ ਤੂੰ ਕਰ ਸਕਦਾ, ਤੇ ਦੇਖੋ ਕਿੰਨਾ ਗੱਲ ਦਾ ਫਰਕ ਆ ਜਾਂਦਾ। ਜੇ ਅਸੀਂ ਕਹੀਏ ਚੱਲ ਪਰੇ ਤੇਥੋਂ ਨਹੀਂ ਹੁੰਦਾ, ਐਵੇਂ ਤੂੰ ਓ ਕਰੇਗਾ ਵੋ ਕਰੇਗਾ, ਤਾਂ ਕਿਵੇਂ ਬੱਚਾ ਕਾਮਯਾਬ ਹੋਊਗਾ। ਸੋ ਇਹ ਬੱਚੇ ਨੂੰ ਦੇਖਣਾ ਹੀ ਪੈਂਦਾ, ਬੱਚੇ ਨੂੰ ਕਹਿਣਾ ਹੀ ਪੈਂਦਾ। ਜੇ ਹੁਣ ਮੈਂ ਆਪਣੇ ਬਚਪਨ ਦੀ ਇੱਕ ਦੱਸਾਂ, ਤਾਂ ਮੈਂ ਨਾ ਸਾਡੇ ਹਿਸਟਰੀ ਦੇ ਟੀਚਰ ਸੀ ਅਜਮੇਰ ਸਿੰਘ ਕਿੰਗਰਾ, ਤਾਂ ਉਹ ਇੰਗਲਿਸ਼ ਦੇ ਵੀ ਟੀਚਰ ਸਨ ਸਾਡੇ, ਇੰਗਲਿਸ਼ ਵੀ ਪੜ੍ਹਾਉਂਦੇ ਸਨ, ਕਿਉਂਕਿ ਸੀ ਤਾਂ ਉਹ ਮੂਲ ਰੂਪ ਚ ਹਿਸਟਰੀ ਦੇ, ਤੇ ਪਰ ਜਦੋਂ ਟੀਚਰ ਦੀ ਘਾਟ ਹੁੰਦੀ ਆ ਫਿਰ ਤੁਹਾਨੂੰ ਪਤਾ ਹੀ ਆ ਉੱਥੇ ਖਾਨਾ ਪੂਰਤੀ ਕਰ ਦਿੰਦੇ ਜਿੱਥੇ, ਤਾਂ ਉਹ ਜ਼ਿਆਦਾ ਬਿਜੀ ਹੋਣ ਕਾਰਨ ਤੇ ਕਈ ਵਾਰੀ ਹਿਸਟਰੀ ਦੇ ਵਿੱਚ ਪੀਰੀਅਡ ਚ ਨਾ ਆਉਂਦੇ ਜਾਂ ਹੋਰ ਆਉਂਦੇ, ਤੇ ਉਹਨਾਂ ਨੇ ਮੇਰੇ ਤੇ ਨਾ ਇੱਕ ਮੋਹਰ ਲਾ ਰੱਖੀ ਸੀ ਤੇ ਮੈਨੂੰ ਇੰਨਾ ਕੁ ਪੰਪ ਮਾਰਦੇ, ਉਹ ਬਾਈ ਦੇਸੂ ਵਾਲਿਆਂ ਦਾ ਮੁੰਡਾ ਸੀ ਦੇਸੂ ਤੋਂ ਹੋਣ ਕਰਕੇ, ਜਾਂ ਬਾਗ ਵਾਲਾ, ਜਾਂ ਬਾਗ ਵਾਲਾ ਮੇਰਾ ਜਿਹੜੀ ਉਹ ਪੈਂਦੀ ਸੀਗੀ ਅੱਲ ਪਾਉਂਦੇ ਸੀ, ਉਹ ਬਾਈ ਇਹ ਬਾਗ ਵਾਲਿਆਂ ਦਾ ਮੁੰਡਾ ਸਾਰਾ ਕੁਛ ਹੀ ਜਾਣਦਾ, ਇਹ ਸਾਰਾ ਕੁਛ ਹੀ ਜਾਣਦਾ, ਇਹ ਤੂੰ ਪੁੱਛ ਲਿਆ ਕਰੋ ਜੇ ਮੈਂ ਨਾ ਹੋਊ ਆ, ਤਾਂ ਮੈਨੂੰ ਉਹੀ ਪੰਪ ਮਾਰ ਮਾਰ ਕੇ ਨਾ, ਤੇ ਉਹ ਮੈਨੂੰ ਪੜ੍ਹਨ ਤੇ ਮਜਬੂਰ ਕਰ ਦਿੰਦੇ ਵੀ ਮੈਨੂੰ ਨੀ ਪਤਾ ਵੀ ਕਦੋਂ ਕੋਈ ਹਿਸਟਰੀ ਦੀ ਡੇਟ ਨਾ ਪੁੱਛ ਲੈ ਵੀ ਪਾਣੀਪਤ ਦੀ ਲੜਾਈ ਕਦੋਂ ਹੋਈ ਸੀ, ਤੇ ਉਹ ਫਿਰ ਮੈਨੂੰ ਮਜਬੂਰ ਨੂੰ ਚੀਜ਼ਾਂ ਯਾਦ ਕਰਨੀਆਂ ਰੱਖਣੀਆਂ ਪੈਂਦੀਆਂ, ਮੈਂ ਉਹਨਾਂ ਵਿੱਚ ਅਪਡੇਟ ਰਹਿੰਦਾ ਆਪਦੇ ਆਪ ਨੂੰ ਵੀ ਭਾਈ ਜੇ ਟੀਚਰ ਨੇ ਕਹਿਤਾ ਤੇ ਜਵਾਕਾਂ ਨੇ ਸਵਾਲ ਪੁੱਛ ਲਿਆ ਤੇ ਹਾਸੋ ਹੀ ਨੀ ਗੱਲ ਨਾ ਪੈਦਾ ਹੋ ਜੇ, ਮੈਨੂੰ ਉਹੀ ਫੀਲਿੰਗ ਦਵਾਤੀ ਵੀ ਬਹੁਤ ਜ਼ਿਆਦਾ ਹੁਸ਼ਿਆਰ ਆ, ਤੇ ਮੈਂ ਉਹ ਸੱਚੀ ਫਿਰ ਪੜ੍ਹ ਪੜ੍ਹ ਕੇ ਉਹਨਾਂ ਨੂੰ ਯਾਦ ਕਰਨ ਲੱਗ ਗਿਆ। ਸੋ ਇਹ ਵੀ ਇੱਕ ਫਰਕ ਪੈਂਦਾ ਹੱਲਾਸ਼ੇਰੀ ਦਾ ਤੇ ਆਲੇ ਦੁਆਲੇ ਦਾ।
ਜੀ ਬਿਲਕੁਲ ਵਿਰਾਟ ਸਾਹਿਬ, ਤੇ ਦੇਖ ਲਓ ਉਹਨਾਂ ਦੀ ਜਿਹੜੀ ਪਾਇਆ ਹੋਇਆ ਜਿਹੜੀ ਚੇਟਕ ਉਹ ਅਜੇ ਤੱਕ ਹੈਗੀ ਆ ਕਿ ਸਾਰੇ ਆਲੇ ਦੁਆਲੇ ਦੀ ਖਬਰ ਤੁਹਾਨੂੰ ਰੱਖਣੀ ਪੈਂਦੀ ਆ ਕਿ ਸਾਨੂੰ ਤਾਂ ਏਦਾਂ ਜੀ ਭਾਈ ਮਿੰਟੂ ਭਾਜੀ ਨੂੰ ਕੋਈ ਵੀ ਖਬਰ ਨਿਕਲਦੀ ਆ ਨਾ, ਤੇ ਉਹ ਹੁੰਦਾ ਕਿ ਮਿੰਟੂ ਭਾਜੀ ਨੂੰ ਫੋਨ ਕਰਕੇ ਪੁੱਛ ਲਓ ਤੁਸੀਂ, ਤੇ ਉਹ ਤੁਹਾਨੂੰ ਅਪਡੇਟ ਰਹਿਣਾ ਪੈਂਦਾ ਫਿਰ। ਬਿਲਕੁਲ
ਉਹ ਗਲੇ ਚ ਸਰੋਪਾ ਪਾ ਲੈਂਦਾ ਜਦੋਂ ਕੋਈ ਬੰਦਾ, ਜਦੋਂ ਬੰਦਾ ਕਿਸੇ ਦੇ ਗਲ ਚ ਕੋਈ ਸਰੋਪਾ ਪਾ ਲੈਂਦਾ ਨਾ, ਉਦੋਂ ਬਾਅਦ ਫਿਰ ਮਜਬੂਰੀ ਹੋ ਜਾਂਦੀ ਹੈ ਬੰਦੇ ਦੀ ਉੱਥੇ ਚੱਲਣਾ, ਜਦੋਂ ਤੁਹਾਡੇ ਸਿਰ ਦੇ ਉੱਤੇ ਕੋਈ ਕਿਸੇ ਨੇ ਸਜਾਤਾ ਤਾਜ ਤਾਂ ਉਹ ਸਾਹਮਣੇ ਹੀ ਪੈਣਾ ਤੁਹਾਨੂੰ।
ਬਿਲਕੁਲ ਠੀਕ ਆ ਤੁਸੀਂ ਵਿਰਾਟ ਸਾਹਿਬ, ਤੇ ਸਾਡੇ ਨਾਲ ਜਿਹੜੇ ਕਾਫੀ ਸਰੋਤੇ ਆ ਉਹ ਵੀ ਸ਼ਿਰਕਤ ਕਰ ਰਹੇ ਆ ਜੀ। ਹਰਮੀਤ ਸਿੰਘ ਚੰਨਾ ਹੁਣਾ ਨੇ ਸਤਿ ਸ੍ਰੀ ਅਕਾਲ ਬੁਲਾਈ ਆ ਜੀ, ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਬੜੀ ਵਧੀਆ ਐਗਜ਼ਾਮਪਲ ਦਿੱਤੀ ਤੁਸੀਂ ਜੀ, ਆ ਜਿਹੜੀ 100% ਵਾਲੀ ਹੈਗੀ ਆ। ਸੋ ਹਾਂ ਛਾਂ ਮਿਲਾਈ ਆ, ਤੇ ਵਿਕਰਮਜੀਤ ਸਿੰਘ ਹੁਣੀ ਜੁੜੇ ਆ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਆ। ਸੋ ਜੀ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹੋਏ ਅਸੀਂ ਖਬਰਾਂ ਦੇ ਵਿੱਚ ਅੱਗੇ ਵਧਦੇ ਹਾਂ। ਸੋ ਬਰਾੜ ਸਾਹਿਬ ਖਬਰਾਂ ਦੇ ਵਿੱਚ ਅੱਗੇ ਜਿਹੜਾ ਹੈ ਕਿ ਮੋਦੀ ਸਰਕਾਰ ਦੇ 2 ਸਾਲ ਪੂਰੇ ਕਰ ਲਏ ਆ ਤੇ ਉਹਦਾ ਬੜਾ ਵਿਖਿਆਨ ਕਰ ਰਹੇ ਉਹ ਆਪਣਾ। ਸੋ ਤੁਸੀਂ ਕੀ ਸਿੱਟਾ ਕੱਢਿਆ ਇਹ 2 ਸਾਲਾਂ ਦੇ ਵਿੱਚ? ਉਹਨਾਂ ਦਾ ਸਰਵੇਖਣ ਦਾ ਨਤੀਜਾ ਤੇ ਕੱਲ ਆਏਗਾ, ਪਰ ਤੁਸੀਂ ਜਿਹੜਾ ਉਹ ਅੱਜ ਹੀ ਦੱਸੋ ਕਿ ਮੋਦੀ ਸਰਕਾਰ ਦੇ 2 ਸਾਲ ਕਿਸ ਰੁੱਖ ਬੈਠੀ ਹੈ।
ਦੇਖੋ ਮੋਦੀ ਸਰਕਾਰ ਹੁਣ ਜਦੋਂ ਜੇ ਤੁਸੀਂ ਅਖਬਾਰ ਜਰੀਏ ਮੋਦੀ ਸਰਕਾਰ ਦੀਆਂ ਇੱਕ ਦਿਨ ਗੱਲਾਂ ਸੁਣਨ ਚ ਰਹੇ ਹੋ, ਅੱਜ ਸੁਣ ਰਹੇ ਹੋ ਤੇ ਅੱਜ ਪੜ੍ਹ ਰਹੇ ਹੋ ਕੁਛ ਇੱਕੋ ਕੋਈ ਸਮੀਖਿਆ, ਤਾਂ ਇਹਦਾ ਮਤਲਬ ਇਹ ਉਹ ਆਪ ਗੁਣਗਾਣ ਗਾ ਰਹੇ ਆ ਤੇ ਉਹ ਆਪ ਇਹ ਗੱਲਾਂ ਕਰ ਰਹੇ ਆ, ਕਿਉਂਕਿ ਅਖਬਾਰ ਤਾਂ ਜੇ ਰੋਜ਼ ਦੇ ਪੜ੍ਹਦੇ ਆ ਜਾਂ ਪਿਛਲੇ 2 ਸਾਲ ਦੇ ਆਪਾਂ ਪੜ੍ਹ ਰਹੇ ਆ ਤਾਂ ਮੋਦੀ ਸਰਕਾਰ ਦੀਆਂ ਗੱਲਾਂ ਤਾਂ ਉੱਥੋਂ ਪਤਾ ਲੱਗਦੀਆਂ ਸਾਨੂੰ ਵੀ ਕਿੱਥੋਂ ਕੀ ਉਹਨਾਂ ਨੇ ਕੀਤਾ ਕੀ ਨਹੀਂ ਕੀਤਾ। ਜੇ ਹੁਣ ਅੱਜ ਦੀ ਅਖਬਾਰ ਦੀਆਂ ਸੁਰਖੀਆਂ ਕਰੀਏ ਤਾਂ ਉਹਨਾਂ ਨੇ ਗਲੋਬਲ ਲੀਡਰ ਦੀ ਕੂਟਨੀਤੀ ਦੀ ਗੱਲ ਕੀਤੀ ਆ ਤੇ ਉਹਨਾਂ ਨੇ ਅੱਤਵਾਦ ਨੂੰ ਕਹਿੰਦੇ ਮੂੰਹ ਤੋੜਵਾਂ ਜਵਾਬ ਦਿੱਤਾ, ਨੀਤੀਆਂ ਬਦਲੀਆਂ, ਦਸ਼ਾ ਬਦਲਣੀ ਬਾਕੀ ਆ ਇਹ ਕਹਿੰਦੇ ਆ, ਉਹ ਇਹੋ ਜਿਹੀਆਂ ਖਬਰਾਂ ਕਹਿੰਦੇ ਆ ਜਾਂ ਰੱਖਿਆ ਦੇ ਵਿੱਚ ਕਹਿੰਦੇ ਸੀ ਬਹੁਤ ਪਾਰਦਰਸ਼ਤਾ ਲਿਆ ਰਹੇ ਆ, ਕੱਲ ਨੂੰ ਇਹ ਹੈਲੀਕਾਪਟਰ ਘਪਲੇ ਜਾਂ ਇਹੋ ਜਿਹੀਆਂ ਚੀਜ਼ਾਂ ਨਹੀਂ ਹੋਣਗੀਆਂ। ਤਾਂ ਉਹਨਾਂ ਨੇ ਨਾਲ ਨਾਲ ਜਿਹੜੀ ਹਿੰਸਕ ਘਟਨਾਵਾਂ ਦੇ ਵੀ ਵੇਰਵੇ ਦਿੱਤੇ ਆ ਵੀ ਕਿੰਨੀ ਘੱਟ ਗਈ ਆ 2015-16 ਚ ਆ ਕੇ, ਜਿਹੜੀਆਂ ਮੌਤਾਂ ਹਿੰਸਕ ਘਟਨਾਵਾਂ ਦੇ ਵਿੱਚ 1136 ਤੱਕ ਪਹੁੰਚ ਗਈਆਂ ਸਨ ਉਹ 307 ਰਹਿ ਗਈਆਂ, ਤੇ ਜਿਹੜੇ ਨਾਗਰਿਕ 282 ਮਰੇ ਸੀ ਉਹ 67 ਹੀ ਮਰੇ ਐਤਕੀ। ਜਿਹੜੇ ਨਕਸਲੀ ਆ ਨਕਸਲੀ ਵੀ ਉਸ ਦੀ ਗਿਣਤੀ ਘੱਟ ਹੋਈ ਆ ਜਿਹੜੇ 100-100 ਮਰਦੇ ਸੀ। ਸੋ ਕਹਿਣ ਦਾ ਭਾਵ ਉਹਨਾਂ ਨੇ ਇਹ ਅੰਕੜੇ ਜਿਹੜੇ ਦਿੱਤੇ ਆ ਉਹ ਆਪਦਾ ਗੁਣਗਾਣ ਤੇ ਆਪ ਦਿੱਤੀ ਹੋਈ ਰਿਪੋਰਟ ਅੱਜ ਦੇ ਅਖਬਾਰ ਚ ਪੈਸੇ ਦੇ ਕੇ ਛਾਪੀ ਹੋਈ ਰਿਪੋਰਟ ਆ। ਪਰ ਆਪਾਂ ਤਾਂ ਇੱਕ ਫਰਜ਼ ਆ ਜੀ ਆਪਣੀ ਤਾਂ ਡਿਊਟੀ ਆ, ਆਪਾਂ ਤਾਂ ਨਿਊਟਰਲ ਹੋ ਕੇ ਇਹ ਚੀਜ਼ਾਂ ਗੱਲਾਂ ਕਰਨੀਆਂ। ਤੇ ਜੇ ਮੈਂ ਆਪਣੀ ਪਰਸਨਲ ਸੋਚ ਮੁਤਾਬਕ ਦੇਖਾਂ ਤਾਂ ਪਰਸਨਲੀ ਸੋਚ ਮੁਤਾਬਕ ਭਾਜਪਾ ਦੀਆਂ ਜੇ ਪ੍ਰਾਪਤੀਆਂ ਦੇ ਦੇਖੀਏ ਗਿਣਾਈਏ, ਕਿਉਂਕਿ ਅਸੀਂ ਨਿੰਦ ਬਹੁਤ ਲਿਆ ਨਿੰਦੇ ਆ ਅਕਸਰ, ਉਹ ਗੱਲ ਵੱਖਰੀ ਚੀਜ਼ ਆ, ਪਰ ਜੇ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਏ ਤਾਂ ਜੇ ਮੋਦੀ ਸਰਕਾਰ ਲੰਮਾ ਟਾਈਮ 2 ਸਾਲਾਂ ਦੇ ਵਿੱਚ ਮੋਦੀ ਆਪ ਬਾਹਰ ਦੌਰੇ ਕੀਤੇ ਆ ਤਾਂ ਉਹ ਦੌਰਿਆਂ ਦਾ ਨਤੀਜਾ ਹੈਗਾ, ਇਹ ਗੱਲ ਮੰਨਣੀ ਪੈਣੀ ਆ। ਇਸ ਗੱਲ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ ਵੀ ਬਹੁਤ ਸਾਰੇ ਇਹੋ ਜਿਹੇ ਸਮਝੌਤੇ ਇਸ ਦੌਰਾਨ ਹੋਏ ਆ। ਭਾਵੇਂ ਇਹ ਤਾਂ ਤੁਸੀਂ ਕਹੋ ਨਾ ਵੀ ਸਮਝੌਤਾ ਜਦੋਂ ਹੁੰਦਾ ਉਹ 100% ਦੇਸ਼ ਦੇ ਹੱਕ ਚ ਜਾਂਦਾ ਜਾਂ 100% ਆਮ ਲੋਕਾਂ ਦੇ ਹੱਕ ਚ ਜਾਂਦਾ, ਇਹ ਤਾਂ ਸਾਡੀ ਮੰਨ ਕੇ ਚੱਲੋ ਵੀ 98 ਤਾਂ ਉਹ ਕਿਸੇ ਪਰਸਨਲ ਪਰਸਨ ਨੂੰ ਫਾਇਦਾ ਦੇਣ ਲਈ ਹੁੰਦੇ ਆ, ਉਹ ਤਾਂ ਹੁੰਦੇ, ਪਰ ਫਿਰ ਵੀ 98 ਤਾਂ ਸਾਡੇ ਪੱਲੇ ਪੈਂਦੀ ਆ ਨਾ, ਇਹ ਗੱਲ ਮੰਨਣੀ ਪੈਣੀ ਆ। ਜੇ ਹੁਣ ਅਸੀਂ ਰਸ਼ੀਆ ਨਾਲ ਸਾਡੇ ਜਵਾਹਰ ਲਾਲ ਨਹਿਰੂ ਵੇਲੇ ਦੇ ਸੰਬੰਧ ਸੀ ਤੇ ਉਹ ਰਸ਼ੀਆ ਦੇ ਜਿਹੜੇ ਸੰਬੰਧ ਸੀ ਉਹਨਾਂ ਦਾ ਜੋ ਸਰਵੇਖਣ ਕੀਤਾ ਗਿਆ ਉਹ ਚ ਕਈ ਲਕੀਰ ਦੇ ਫਕੀਰ ਵਾਲੀਆਂ ਗੱਲਾਂ ਚੱਲ ਰਹੀਆਂ ਸੀ ਅਜੇ ਤੱਕ, ਤੇ ਉਹਨਾਂ ਨੂੰ ਬਦਲਣ ਦੀ ਲੋੜ ਸੀ ਜਿਹੜੀਆਂ ਕਿ ਸਮਾਂ ਬਹਾ ਚੁੱਕੀਆਂ ਸੀ, ਕੋਈ ਫਾਇਦਾ ਹੀ ਨਹੀਂ ਸੀ ਉਹਨਾਂ ਤੇ, ਐਵੇਂ ਜਾਇਆ ਹੋ ਰਹੀਆਂ ਸੀ ਗੱਲਾਂ। ਤਾਂ ਉਹ ਚੀਜ਼ਾਂ ਚੇਂਜ ਕਰਕੇ ਨਵੇਂ ਸਿਰੋਂ ਸਮਝੌਤੇ ਕੀਤੇ ਗਏ ਆ ਜਾਂ ਬਹੁਤ ਸਾਰੇ ਕੰਟਰੀਜ਼ ਨਾਲ ਹੋਰ ਸਮਝੌਤੇ ਹੋਏ ਆ ਤੇ ਉਹਨਾਂ ਨਾਲ ਕੀ ਹੋਇਆ ਵੀ ਜਿਹੜਾ ਲੈਣ ਦੇਣ ਦੇ ਵਿੱਚ ਵਾਧਾ ਹੋਇਆ, ਬਹੁਤ ਸਾਰੀਆਂ ਸਹੂਲਤਾਂ ਦਾ ਸਾਨੂੰ ਵੀ ਹੁਣ ਪਤਾ ਲੱਗਿਆ। ਤੁਸੀਂ ਹੁਣ ਦੇਖੋ ਜੇ ਆਸਟ੍ਰੇਲੀਆ ਵਾਲੇ ਪੁੱਛੀਏ ਤਾਂ ਆਸਟ੍ਰੇਲੀਆ ਵਾਲਿਆਂ ਦੀ ਜਿਹੜੀ OCI ਦੀ ਤੇ ਹੋਰ ਚੀਜ਼ਾਂ ਦੇ ਵਿੱਚ ਜਿਹੜੇ ਵੀਜ਼ੇ ਦੀ ਆ ਤੇ ਹੋਰ ਆਨ ਅਰਾਈਵਲ ਵੀਜ਼ੇ ਦੀਆਂ ਗੱਲਾਂ, ਉਹ 2-4 ਚੀਜ਼ਾਂ ਜਿਹੜੀਆਂ ਲਾਗੂ ਹੋਈਆਂ ਤਾਂ ਉਹ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਲਾਗੂ ਹੋਈਆਂ ਵੀ ਜੇ ਮੋਦੀ ਸੈਰਾਂ ਕਰ ਰਹੇ ਆ ਨਾ ਤੇ ਨਾਲ ਨਾਲ ਉਹਦਾ ਕੁਝ ਨਾ ਕੁਝ ਤਾਂ ਜਿਹੜਾ ਕੰਮ ਤੇ ਕੰਮ ਵੀ ਤਾਂ ਉਹਨਾਂ ਦੀ ਮਜਬੂਰੀ ਆ ਕਰਨਾ ਹੀ ਪਿਆ ਹੋਣਾ ਨਾ, ਤੇ ਉਹ ਕੰਮ ਸਾਨੂੰ ਮਿਲਿਆ। ਸੋ ਕੂਟਨੀਤਿਕ ਪੱਧਰ ਦੇ ਉੱਤੇ ਹੈਰਾਨੀਜਨਕ ਜਿਹੜੀ ਮੇਰੇ ਕੋਲ ਹੈਰਾਨੀਜਨਕ ਨਤੀਜੇ ਆਏ ਆ। ਮੇਰੀ ਸੋਚ ਇਹ ਸੀ ਵੀ ਜਦੋਂ ਭਾਜਪਾ ਆਜੂਗੀ ਤੇ ਉਹ ਕੂਟਨੀਤਿਕ ਪੱਧਰ ਦੇ ਉੱਤੇ ਉਹ ਕੱਟੜਵਾਦ ਦੇ ਨਾਲ ਪੂਰਨ ਹੋਣਗੇ ਤੇ ਉਹ ਕੋਈ ਨਾ ਕੋਈ ਹੋ ਸਕਦਾ ਜੰਗ ਵਰਗਾ ਮਾਹੌਲ ਵੀ ਆ ਜੇ, ਨਹੀਂ ਤਾਂ ਫਿਰ ਉਹ ਬਹੁਤ ਸਾਰੇ ਮੁਲਕਾਂ ਨੂੰ ਬੈਨ ਵੀ ਕਰ ਸਕਦੇ ਆ। ਪਰ ਤੁਸੀਂ ਦੇਖਿਆ ਹੋਣਾ ਵੀ ਜਮਾ ਹੀ ਉਲਟ ਨਤੀਜੇ ਆਏ। ਪਾਕਿਸਤਾਨ ਪ੍ਰਤੀ ਜਿਹੜੀ ਸੋਚ ਸੀ ਤੇ ਉਹ ਪਾਕਿਸਤਾਨ ਨਾਲ ਸਿੱਧੇ ਦੋਸਤੀ ਤੇ ਆਏ ਜਾਣ, ਜਿਵੇਂ ਤਾਏ ਕੇ ਪਿੰਡ ਜਾਣਾ ਹੁੰਦਾ ਉਸ ਢੰਗ ਨਾਲ, ਤਾਏ ਕੇ ਘਰੇ ਜਾਣਾ ਹੁੰਦਾ ਨਾ, ਇਸ ਢੰਗ ਨਾਲ ਮੋਦੀ ਜਿਹੜਾ ਵਰਤਾਰਾ ਕਰ ਰਹੇ ਆ। ਸੋ ਇਹ ਚੀਜ਼ਾਂ ਇੱਕ ਹੈਰਾਨੀਜਨਕ ਜਿਹੜੇ ਚੀਜ਼ਾਂ ਆਈਆਂ ਸਾਹਮਣੇ ਜਿਹੜੀਆਂ ਕਿ ਕਈ ਵਾਰੀ ਕੀ ਹੁੰਦਾ ਨਾ ਕਿਸੇ ਬੰਦੇ ਦੀ ਨੇਚਰ ਹੁੰਦੀ ਆ, ਕਿਸੇ ਬੰਦੇ ਦਾ ਕੱਦ ਕਾਟ ਜਾਂ ਉਹਦੀ ਉਹਦਾ ਦਿੱਖ ਬਾਹਰਲੀ ਹੋਰ ਹੁੰਦੀ ਆ ਤੇ ਅੰਦਰੋਂ ਕੁਛ ਹੋਰ ਨਿਕਲਦਾ। ਸੋ ਕੂਟਨੀਤੀ ਦੇ ਮਾਮਲੇ ਦੇ ਵਿੱਚ ਮੇਰੀ ਸੋਚ ਇਹ ਸੀ ਵੀ ਭਾਜਪਾ ਦੇ ਆਉਣ ਤੋਂ ਬਾਅਦ ਸਾਡਾ ਮੁਲਕ ਆ ਜਿਹੜਾ ਅਲੱਗ ਥਲੱਗ ਪੈ ਸਕਦਾ, ਕਿਉਂਕਿ ਇਹ ਕੱਟੜਵਾਦੀ ਲੋਕ ਆ, ਇਹਨਾਂ ਨੇ ਹਰ ਥਾਂ ਦੇ ਉੱਤੇ ਕੱਟੜਵਾਦਤਾ ਦੀ ਗੱਲ ਕਰਨੀ ਹੈ ਤੇ ਕਿਸੇ ਮੁਲਕ ਨਾਲ ਲਾ ਕੇ ਨਹੀਂ ਖਾਣੀ, ਇਹ ਮੇਰੀ ਸੋਚ ਸੀਗੀ ਜੇ ਮੈਂ ਸੱਚੀ ਕਹਾਂ ਤੇ। ਪਰ ਇਹ ਸੋਚ ਤੋਂ ਹਟ ਕੇ ਜਿਹੜੇ ਕੂਟਨੀਤੀ ਦੇ ਵਿੱਚ ਜਿਹੜੇ ਰਿਸ਼ਤੇ ਹੋਏ ਆ, ਅੱਜ ਉਹਨਾਂ ਨੇ ਆਪਣੇ ਅਖਬਾਰ 'ਚ ਵੀ ਗਿਣਾਏ ਆ ਵੀ ਪਾਕਿਸਤਾਨ ਨਾਲ ਰਿਸ਼ਤੇ ਸੁਧਰੇ, ਚੀਨ ਨਾਲ ਵਧਦੀ ਸ਼ਕਤੀ ਨੂੰ ਸੰਤੁਲਿਤ ਕੀਤਾ, ਅਫਗਾਨਿਸਤਾਨ ਤੇ ਪਾਕ ਸਮਰਥਕ ਸੰਗਠਨਾਂ ਨਾਲ ਨਜਿੱਠੇ, ਨੇਪਾਲ ਭਾਰਤ ਵਿਰੋਧੀ ਅਨਸਰਾਂ ਨੂੰ ਸ਼ਾਂਤੀ ਕੀਤਾ, ਕਹਿੰਦੇ ਯੂਰੋਪੀ ਸੰਘ ਨੂੰ ਮੁਕਤ ਸਮਝੌਤੇ ਤੈਅ ਕਰਨੇ, ਰੂਸ ਨਾਲ ਸਮਝੌਤੇ ਰੀਫਰੈਸ਼ ਕਰਨੇ, ਇਹ ਜਿਹੀਆਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਅੱਜ ਗਿਣਾਈਆਂ ਵੀ ਆ ਤੇ ਬਾਕੀ ਹੋਈਆਂ ਵੀ ਆ। ਸੋ ਕੂਟਨੀਤਿਕ ਤਾਂ ਹੋਈ ਆ, ਜਿਹੜਾ ਦੂਜੇ ਪਾਸੇ ਜਿਹੜਾ ਮੋਦੀ ਸਰਕਾਰ ਦੌਰਾਨ ਜੇ ਵੱਡੇ ਕੰਮ ਹੋਏ ਆ ਤਾਂ ਉਹਨਾਂ 'ਚ ਜਿਹੜਾ ਗੈਸ ਵਾਲਾ ਕੰਮ ਹੋਇਆ ਉਹ ਗੈਸ ਵਾਲੇ ਕੰਮ ਦਾ ਕ੍ਰੈਡਿਟ ਮੋਦੀ ਸਰਕਾਰ ਲੈ ਰਹੀ ਆ ਵੀ ਭਾਈ ਗੈਸ ਦਾ ਜਿਹੜਾ ਆਮ ਗਰੀਬਾਂ ਤੱਕ ਪਹੁੰਚਾਉਣ ਲਈ ਜਿਹੜਾ ਸਬਸਿਡੀ ਦਾ ਜਿਹੜਾ ਸਿਸਟਮ ਆ ਉਹ ਚੇਂਜ ਕੀਤਾ। ਪਹਿਲਾਂ ਤਾਂ ਵੀ ਸਬਸਿਡੀ ਸਿੱਧੀ ਬੈਂਕ 'ਚ ਜਾਵੇ ਤੇ ਫਿਰ ਬੈਂਕ 'ਚੋਂ ਬੰਦੇ ਨੂੰ ਮਿਲੇ, ਤਾਂ ਉਹ ਚੀਜ਼ ਨਾਲ ਕੀ ਹੋਇਆ ਵੀ ਜਿਹੜੀ ਦੋ ਨੰਬਰ ਕਾਲਾ ਬਜ਼ਾਰੀ ਸੀ ਉਹ ਰੁਕੀ ਆ। ਪਰ ਇਹਦੇ ਪਿਛਲੀ ਅਸਲੀਅਤ ਇਹ ਆ ਵੀ ਇਹ ਜਿਹੜੀ ਪਾਲਿਸੀ ਹੈ ਲਾਗੂ ਜ਼ਰੂਰ ਮੋਦੀ ਦੇ ਰਾਜ 'ਚ ਹੋਈ ਆ, ਇਹ ਪਾਲਿਸੀ ਡਾਕਟਰ ਮਨਮੋਹਨ ਸਿੰਘ ਦੀ ਦੇਣ ਆ ਤੇ ਉਹਨਾਂ ਨੇ ਬਣਾਈ ਸੀ, ਅਸਲੀਅਤ ਇਹਦੀ ਇਹ ਆ। ਸੋ ਇਸ ਪਾਲਿਸੀ ਨੂੰ ਵੀ ਆਪਾਂ ਜੇ ਛੱਡ ਦਈਏ ਮੋਦੀ ਦੇ ਤਾਂ ਦੂਜੀ ਮੋਦੀ ਨੇ ਜਿਹੜੀ ਪਰਸਨਲ ਪੱਧਰ ਤੇ ਇਮੋਸ਼ਨਲ ਕੁਝ ਚੀਜ਼ਾਂ ਜੋੜਨ ਦੀ ਕੋਸ਼ਿਸ਼ ਕੀਤੀ ਆ, ਇਹ ਇੱਕ ਮੈਂ ਵਧੀਆ ਪੁਆਇੰਟ ਮੰਨਦਾ। ਜਿਹੜਾ ਇਮੋਸ਼ਨਲ ਚੀਜ਼ਾਂ ਮੁਤਾਬਕ ਜਿਵੇਂ ਮੋਦੀ ਨੇ ਲੋਕਾਂ ਨੂੰ ਸਫਾਈ ਮੁਹਿੰਮ ਲਈ ਆਪ ਰਿਕੁਐਸਟ ਕੀਤੀ, ਥਾਂ ਥਾਂ ਤੇ ਰਿਕੁਐਸਟ ਕੀਤੀ, ਤਾਂ ਅੱਜ ਕਿਤੇ ਨਾ ਕਿਤੇ ਇਹਦੇ ਨਤੀਜੇ ਮੰਨ ਲਈਏ, ਜੇ ਭਾਰਤ ਦੇ ਵਿੱਚ ਸਫਾਈ ਦੇ ਨਤੀਜਿਆਂ ਦੀ ਗੱਲ ਕਰੀਏ ਤਾਂ ਉਹ ਸੁਧਾਰ ਹੋਣਾ ਤਾਂ ਬਹੁਤ ਦੂਰ ਦੀ ਗੱਲ ਆ, ਪਰ 10-15% ਵੀ ਜੇ ਸਫਾਈ ਹੋਈ ਆ ਤਾਂ ਉਹ ਮੋਦੀ ਦਾ ਪਰਸਨਲ ਕੰਮ ਕਰਨ ਦਾ ਤਰੀਕਾ, ਜਿਹੜਾ ਪਰਸਨਲ ਟੱਚ ਦੇਣਾ ਉਹਦਾ ਨਤੀਜਾ। ਜੇ ਅਸੀਂ ਗੱਲ ਕਰੀਏ ਹੁਣ ਜਿਹੜੀ ਸਫਾਈ ਦੇ ਨਾਲ ਨਾਲ ਉਦੋਂ ਬਾਅਦ ਮਨ ਕੀ ਬਾਤ ਨਾਲ ਰੇਡੀਓ ਜ਼ਰੀਏ ਲੋਕਾਂ ਨਾਲ ਸਿੱਧੀ ਗੱਲਬਾਤ ਕਰਨੀ, ਉਹਦੇ ਨਾਲ ਵੀ ਕਿਤੇ ਨਾ ਕਿਤੇ ਲੋਕਾਂ ਦੇ ਮਨ 'ਚ ਇਹ ਆਇਆ ਵੀ ਸਾਡਾ ਸਿੱਧਾ ਸੰਪਰਕ, ਸਿੱਧਾ ਰਾਬਤਾ ਜਿਹੜਾ ਸਾਡਾ ਹੈ ਮੋਦੀ ਨਾਲ। ਸੋ ਇਹ ਵੀ ਇੱਕ ਉਹਨਾਂ ਦੇ ਹੱਕ 'ਚ ਗਈ ਆ ਗੱਲ, ਤੇ ਇਹ ਵੀ ਇੱਕ ਤਰੀਕਾ ਵਧੀਆ ਰਿਹਾ ਉਹਨਾਂ ਦਾ। ਦੂਜਾ ਉਹਨਾਂ ਦੀਆਂ ਜਿਹੜੀਆਂ ਹਲਕੀ ਫੁਲਕੀਆਂ ਗੱਲਾਂ ਜਿਹੜੀਆਂ ਇੱਕ ਪ੍ਰਧਾਨ ਮੰਤਰੀ ਹੁੰਦੇ ਹੋਏ ਤੇ ਸੈਲਫੀਆਂ ਖਿੱਚਣੀਆਂ ਤੇ ਕੋਈ ਚੀਜ਼ ਘੁੰਮਣ ਦੇਖਣ ਜਾਣਾ ਜਾਂ ਇਹ ਜਿਹੀਆਂ ਗੱਲਾਂ ਕਰਨੀਆਂ ਨਾ, ਉਹ ਚੀਜ਼ਾਂ ਨਾਲ ਵੀ ਕਿਤੇ ਨਾ ਕਿਤੇ ਪ੍ਰੈਸ਼ਰ ਲੋ ਹੋਇਆ ਆਮ ਲੋਕਾਂ ਦੇ ਪ੍ਰਧਾਨ ਮੰਤਰੀ ਦੇ ਕੱਦ ਕਾਟ ਦੇ ਵਿੱਚ, ਕਿਉਂਕਿ ਨਹੀਂ ਤਾਂ ਨਾ ਪ੍ਰੈਸ਼ਰ ਬਿਲਟ ਹੋ ਜਾਂਦਾ ਤੇ ਇੱਕ ਅਸੀਂ ਵੱਡੇ ਲੋਕਾਂ ਨੂੰ ਵੱਡੇ ਨਜ਼ਰੀਏ ਨਾਲ ਤੇ ਉਹ ਚੀਜ਼ਾਂ ਦੇਖਣਾ। ਇਹ ਜਿਹੀਆਂ ਚੀਜ਼ਾਂ ਕਰਕੇ ਚਾਹੇ ਉਹ ਡਰਾਮਾ ਕਹਿਣ ਆਮ ਲੋਕ ਚਾਹੇ ਉਹ ਡਰਾਮਾ, ਪਰ ਜਿਹਦੇ ਦੇ ਨਤੀਜੇ ਹੁੰਦੇ ਨਾ ਉਹ ਆਮ ਲੋਕਾਂ ਤੱਕ ਪਹੁੰਚਦੇ ਆ ਜਾਂ ਹੁੰਦੇ ਆ। ਹੁਣ ਮੋਦੀ ਨੇ ਸਬਸਿਡੀ ਤਾਂ ਮੰਨ ਲਓ ਮਨਮੋਹਨ ਸਿੰਘ ਨੇ ਲਾਗੂ ਕਰਤੀ ਗੈਸ ਵਾਲੀ, ਪਰ ਮੋਦੀ ਨੇ ਇੱਕ ਅਪੀਲ ਕੀਤੀ ਵੀ ਸਬਸਿਡੀ ਛੱਡੋ, ਜੇ ਤੁਹਾਡੇ ਕੋਲੇ ਪੈਸੇ ਹੈਗੇ ਤਾਂ ਤੁਸੀਂ ਸਬਸਿਡੀ ਛੱਡੋ। ਉਹ ਕੋਈ ਫਰਮਾਨ ਨਹੀਂ ਸੀ, ਉਹਨੂੰ ਤੁਗਲਕੀ ਫਰਮਾਨ ਕਹਿਣਾ ਜਾਂ ਉਹਨੂੰ ਇਹ ਕਹਿਣਾ ਵੀ ਉਹ ਫਰਮਾਨ ਸੀ ਜਿਹਨੂੰ ਜਿਹਦੇ ਨਾਲ ਪ੍ਰੈਸ਼ਰ ਪਾਇਆ, ਉਹ ਇੱਕ ਰਿਕੁਐਸਟ ਕੀਤੀ ਸੀ ਤੇ, ਪਰ ਮੈਨੂੰ ਪਤਾ ਲੱਗਿਆ ਵੀ ਕਰੋੜ ਤੋਂ ਉੱਤੇ ਬੰਦਾ ਹੁਣ ਤੱਕ ਆਪਦੀ ਸਹਿਮਤੀ ਨਾਲ ਸਬਸਿਡੀ ਛੱਡ ਚੁੱਕਿਆ ਗੈਸ ਦੇ ਉੱਤੇ ਜਿਨ੍ਹਾਂ ਨੂੰ ਸਰਦਾ ਸੀਗਾ। ਸੋ ਇਹ ਜਿਹੀਆਂ ਗੱਲਾਂ ਨੂੰ ਮੈਂ ਕਾਮਯਾਬੀ ਵੀ ਮੰਨਦਾਗਾ ਤੇ, ਪਰ ਜਿਹੜੀ ਮੈਂ ਇਹਦੇ ਵਿੱਚ ਮੰਨਦਾਗਾ ਜਿਹੜਾ ਇਹਨਾਂ ਦਾ ਫੇਲੀਅਰ ਮੰਨਦਾ, ਉਹ ਫੇਲੀਅਰ ਦੇ ਕੰਮ ਦੇ ਵਿੱਚ ਇਹੀ ਹੈ ਜੀ ਵੀ ਕਈ ਵਾਰ ਕੀ ਹੁੰਦਾ ਨਾ ਜਦੋਂ ਤੁਸੀਂ ਉਹੀ ਕੱਲ ਮੇਰੀ ਕਹਾਣੀ ਵਾਲੀ ਗੱਲ ਹੋਗੀ ਵੀ ਜੇ ਉਹ ਸ਼ੇਰ ਆ ਜੇ ਉਹ ਕੁੱਤਾ ਦੀ ਫੀਲਿੰਗ ਲਊਗਾ ਤਾਂ ਉਹ ਕਈ ਚੀਜ਼ਾਂ ਨੂੰ ਉਹਨੂੰ ਗਵਾ ਵੀ ਜਾਊਗਾ। ਸੋ ਕਿਤੇ ਨਾ ਕਿਤੇ ਜਿਹੜੀ ਫੀਲਿੰਗ ਆ ਉਹ ਜ਼ਿਆਦਾ ਨਰਮੀ ਦੀ ਲੈਣ ਤੋਂ ਬਾਅਦ ਪਾਕਿਸਤਾਨ ਨਾਲ ਚਾਹੇ ਜਿੰਨੇ ਮਰਜ਼ੀ ਰਿਲੇਸ਼ਨ ਵਧੀਆ ਬਣਦੇ ਰਹੇ ਪਰ ਕਿਤੇ ਨਾ ਕਿਤੇ ਗੋਡੇ ਵੀ ਟੇਕੇ ਆ ਕਈ ਥਾਵਾਂ ਦੇ ਵਿੱਚ। ਤੇ ਜਿਹੜੀ ਆਮ ਜਨਤਾ ਦੇ ਮਾਮਲੇ ਦੇ ਵਿੱਚ ਗੱਲ ਕਰੀਏ ਤਾਂ ਆਮ ਜਨਤਾ ਦੇ ਵਿੱਚ ਇੱਕ ਜਿਹੜੇ ਕੁਝ ਕੁ ਕੱਟੜਵਾਦੀ ਸੰਗਠਨ ਜਿਨ੍ਹਾਂ ਚੋਂ RSS ਵਿਸ਼ਵ ਹਿੰਦੂ ਪਰਿਸ਼ਦ ਉਹਨਾਂ ਨੂੰ ਜਿਹੜੀ ਸ਼ਹਿ ਦਿੱਤੀ ਗਈ ਆ ਉਹ ਸ਼ਹਿ ਦੇ ਨਾਲ ਉਹਨਾਂ ਨੇ ਆਮ ਜਨਤਾ ਜਿਹੜਾ ਮਾਹੌਲ ਆ ਉਹ ਖਰਾਬ ਕੀਤਾ। ਜਿਵੇਂ ਪਿਛਲੇ ਦਿਨੀ ਤੁਸੀਂ ਦੇਖਿਆ ਵੀ ਇੱਕ ਦੀਪਕ ਭਾਰਦਵਾਜ ਨਾਂ ਦਾ ਬੰਦਾ ਤੇ ਉਹ ਕਹਿ ਰਿਹਾ ਲਲਕਾਰ ਰੈਲੀ ਕੱਢੂੰਗਾ ਮੈਂ, ਫਿਰ ਉੱਥੇ ਜਾ ਕੇ ਕੁਝ ਸੰਤਾਂ ਦੇ ਪਰੋਕਾਰ ਆ ਜਿਹੜੇ ਭਿੰਡਰਾਂ ਵਾਲੇ ਉਹ ਜਾ ਕੇ ਉਹਨਾਂ ਦੇ ਘਰ ਦੇ ਉੱਤੇ ਇੱਕ ਬੈਨਰ ਬੰਨ ਰਹੇ ਆ ਵੀ ਜੇ ਤੇਰੇ ਵਿੱਚ ਤਾਕਤ ਹੈ ਬੈਨਰ ਲਾ। ਇਹ ਤਾਂ ਪਤਾ ਨੀ ਕਿਵੇਂ ਉਹ ਮਾਹੌਲ ਸਖਾਵਾਂ ਰਹਿ ਗਿਆ, ਪਰ ਮਾਹੌਲ ਸਖਾਵੇ ਵਾਲੀਆਂ ਕੋਈ ਗੱਲਾਂ ਤਾਂ ਨਹੀਂ ਹੋ ਰਹੀਆਂ ਨਾ ਉਹ, ਤੇ ਕਿਹੋ ਜਿਹੀਆਂ ਵੀਡੀਓ ਪਾਈਆਂ ਜਾ ਰਹੀਆਂ, ਵੱਢ ਦਿਆਂਗੇ ਟੁੱਕ ਦਿਆਂਗੇ, ਉਹ ਸਰਕਾਰੀ ਸ਼ਹਿ ਤੋਂ ਬਿਨਾਂ ਨਹੀਂ ਹੁੰਦੀਆਂ। ਉਹ ਸਰਕਾਰੀ ਸ਼ਹਿ ਹੁੰਦੀ ਆ ਉਹਨਾਂ ਨੂੰ। ਸੋ ਇਹੋ ਜਿਹੀਆਂ ਜਿਹੜੀਆਂ ਚੀਜ਼ਾਂ ਉਹ ਮੋਦੀ ਸਰਕਾਰ ਦੇ ਵਿੱਚ ਮਾੜੀਆਂ ਵੀ ਹੋ ਰਹੀਆਂ, ਪਰ ਕੁੱਲ ਮਿਲਾ ਕੇ ਇਹ ਹੈ ਜੀ ਵੀ ਦੇਖੋ ਕੋਈ ਸਰਕਾਰ ਆਵੇ ਕੁਛ ਵੀ ਆਵੇ ਸਾਨੂੰ ਮਾਇੰਡ ਸੈੱਟ ਕਰਨਾ ਚਾਹੀਦਾ ਵੀ ਉਹ ਤੁਹਾਨੂੰ ਦੇਣ ਤੋਂ ਪਹਿਲਾਂ ਆਪਦੇ ਬਾਰੇ ਸੋਚੂਗੀ, ਉਹ ਆਪਦੀ ਕੁਰਸੀ ਬਚਾਊਗੀ, ਆਪਦਾ ਪਰਿਵਾਰ ਬਚਾਊਗੀ, ਆਪਦੇ ਪਰਿਵਾਰ ਦਾ ਢਿੱਡ ਪਹਿਲਾਂ ਭਰੂਗੀ, ਉਦੋਂ ਬਾਅਦ ਆਮ ਜਨਤਾ ਦੀਆਂ ਗੱਲਾਂ ਜੀ, ਉਹ ਚਾਹੇ ਕਾਂਗਰਸ ਆ ਤੇ ਚਾਹੇ ਉਹ ਜੀ ਬੀਜੇਪੀ ਆ, ਤੇ ਰਹਿ ਗਈ ਆਪ। ਹੁਣ ਆਪ ਦਾ ਜਿਹੜਾ ਦੇ ਉੱਤੇ ਦੋਸ਼ ਪੁਰਦੋਸ਼ ਤਾਂ ਸ਼ੁਰੂ ਹੋ ਚੁੱਕੇ ਲੱਗਣੇ, ਪਰ ਜਿਵੇਂ ਜਿਵੇਂ ਪੁਰਾਣੀ ਹੋਊਗੀ ਉਵੇਂ ਉਵੇਂ ਇਹਦੀ ਵੀ ਬਿੱਲੀ ਜਿਹੜੀ ਥੈਲੋਂ ਬਾਹਰ ਆਜੂਗੀ ਵੀ ਇਹਦੇ ਚ ਕਿਹੋ ਜਿਹਾ ਮਾਹੌਲ ਰਹਿੰਦਾ ਜਾਂ ਕੀ ਹੁੰਦਾ। ਹਜੇ ਟਿੱਪਣੀ ਕਰਨਾ ਥੋੜਾ ਜਿਹਾ ਟੂ ਅਰਲੀ ਹੋਊ ਆਪ ਦੇ ਮਾਮਲੇ ਚ।
ਜੀ ਵਿਰਾਟ ਸਾਹਿਬ ਤੇ ਸਾਡੇ ਨਾਲ ਈਮੇਲ ਦੇ ਜ਼ਰੀਏ ਸਰੋਤੇ ਜੁੜ ਰਹੇ ਜੀ, ਸੰਤੋਖ ਸਿੰਘ ਹੁਣਾਂ ਨੇ ਤੇ ਜਸਬੀਰ ਸਿੰਘ ਪਾਪਲਾ ਹੁਣਾਂ ਨੇ ਰਾਬਤਾ ਕਾਇਮ ਕੀਤਾ ਹੈ ਜੀ। ਸੋ ਮੈਂ ਪਹਿਲਾਂ ਜਸਬੀਰ ਸਿੰਘ ਹੁਣਾਂ ਦਾ ਮੈਸੇਜ ਲੈਣੀ ਆ। ਉਹਨਾਂ ਨੇ ਕਿਹਾ ਹੈ ਜੀ, ਪਲੀਜ਼ ਕਮੈਂਟ ਔਨ ਸ਼ਿਵ ਸੈਨਾ ਐਂਡ ਸਿੱਖ ਗਰੁੱਪ ਕਲੈਸ਼ ਔਨ ਸੋਸ਼ਲ ਮੀਡੀਆ ਐਂਡ ਫੋਰ 25th May ਪੋਸੀਬਲ ਕਲੈਸ਼ ਔਨ ਬਿਆਸ ਰਿਵਰ,
ਬਿਆਸ ਦੇ ਉੱਤੇ ਜਿਹੜਾ ਕਿਹਾ ਵੀ ਬਿਆਸ ਨੀ ਲੰਘਣ ਦੇਣਾ ਸੀ ਤੇ ਉਧਰੋਂ ਉਹਨਾਂ ਨੇ ਜਿਹੜੀ ਲਲਕਾਰ ਰੈਲੀ ਕੱਢਣੀ ਆ ਤੇ ਤੁਸੀਂ ਉਹਨਾਂ ਦੀਆਂ ਜੇ ਵੀਡੀਓ ਦੇਖੋਗੇ ਤਾਂ ਉਹ ਵੀਡੀਓ ਦੇਖ ਕੇ ਵਾਕਈ ਦਿਲ ਦੁਖਦਾ ਵੀ ਯਾਰ ਕੀ ਇਹ ਭਰਾ ਮਾਰੂ ਜੰਗਾਂ ਦਾ। ਚੱਲ ਅਸੀਂ ਅੱਡ ਗੱਲ ਕਰ ਰਹੇ ਹਾਂ ਕੁਝ ਕੁ ਦਿਨਾਂ ਦੀ, ਪਰ ਇਹ ਇਹ ਕੀ ਭਰਾ ਮਾਰੂ ਨੀ, ਕੀ ਹਿੰਦੂ ਸਿੱਖ ਭਰਾ ਨੀ ਹੈ, ਕੀ ਦੂਜੇ ਜੇ ਜਿਹੜੇ ਇਨਸਾਨ ਆ ਉਹ ਇਨਸਾਨੀਅਤ ਨਾਤੇ ਅਸੀਂ ਭਰਾ ਨੀ ਆ ਇੱਕ ਦੂਜੇ ਦੇ। ਇਹ ਸਾਡੀ ਸੋਚ ਜਿਹੜੀ ਬਾਬੇ ਨਾਨਕ ਨੇ ਗੱਲਾਂ ਕੀਤੀਆਂ ਸਰਬੱਤ ਦੇ ਭਲੇ ਦੀ ਗੱਲ ਮੰਗੀ ਜਾਂ ਸਾਰੇ ਜਿਹੜੀ ਇਨਸਾਨੀਅਤ ਦੀ ਗੱਲ ਕੀਤੀ, ਉਹ ਤਾਂ ਉਹਨਾਂ ਦੀਆਂ ਗੱਲਾਂ ਚ ਹੈ ਹੀ ਨਹੀਂ। ਉਹ ਤਾਂ ਇੱਕ ਲਲਕਰੇ ਮਾਰ ਰਹੇ ਆ ਤੇ ਕਹਿ ਰਹੇ ਆ ਵੀ ਅਸੀਂ ਤੁਹਾਨੂੰ ਦੇਖ ਲਾਂਗੇ, ਉਹ ਆਦੇ ਤੁਹਾਨੂੰ ਦੇਖ ਲਾਂਗੇ। ਪਰ ਹੁਣ ਇਹਦਾ ਜੇ ਕੱਲ ਨੂੰ ਨਤੀਜੇ ਦੀ ਗੱਲ ਕਰੀਏ ਤਾਂ ਨਤੀਜਾ ਇਹਦਾ ਇਹ ਆ ਜੀ ਵੀ ਇਹ ਜਿਹੜੇ ਗਿੱਦੜ ਭੌਂਕੀਆਂ ਹੁੰਦੀਆਂ ਜਿਹੜੇ ਭੌਂਕਦੇ ਆ ਨਾ ਉਹ ਵੱਢਦੇ ਬਹੁਤ ਘੱਟ ਦਿੰਦੇ ਆ, ਵੱਢਣ ਵਾਲਾ ਭੌਂਕਦਾ ਨੀ ਹੁੰਦਾ, ਉਹ ਸਿੱਧਾ ਤੁਹਾਡੀ ਲੱਤ ਨੂੰ ਪੈਂਦਾ। ਸੋ ਇਹ ਚੀਜ਼ਾਂ ਇਹ ਜਿਹੜੇ ਜੋ ਵੀ ਕੁਛ ਕਰ ਰਹੇ ਆ ਸਵਾਲ ਜਵਾਬ ਇੱਕ ਦੂਜੇ ਦੇ ਹੋ ਰਿਹਾ, ਮੈਂ ਕੱਲੀ ਇੱਕ ਨੂੰ ਨੀ ਕਹਿ ਰਿਹਾ, ਇਹ ਦੋਨਾਂ ਪਾਸਿਓਂ ਬਹੁਤ ਗਲਤ ਜਿਹੜੀਆਂ ਗੱਲਾਂ ਹੋ ਰਹੀਆਂ। ਕੱਲ ਮੈਂ ਦੇਖ ਰਿਹਾ ਸੀ ਵੀ ਜਿਹੜਾ ਪੋਸਟਰ ਛੱਤ ਦੇ ਉੱਤੇ ਬੰਨ ਕੇ ਤੇ ਇੱਕ ਖਬਰ ਲੱਗੀ ਹੋਈ ਸੀ ਵੀ ਜਿਹੜਾ ਉਹ ਦੀਪਕ ਭਾਰਦਵਾਜ ਆ ਉਹ ਕਹਿੰਦੇ ਕਿ ਫੋਨ ਘੁਮਾਈ ਗਿਆ ਆਪਦੇ ਕਾਰਕੁਨਾਂ ਨੂੰ ਵੀ ਆਓ ਮੇਰੇ ਛੱਤ ਦੇ ਉੱਤੇ ਪੋਸਟਰ ਲਾਤਾ ਗਾ, ਬੈਨਰ ਬੰਨਤਾ ਤੇ ਉਹਨੂੰ ਲਾਹੋ ਤੇ, ਪਰ ਉੱਥੇ ਸਿੰਘਾਂ ਨੇ ਚੈਲੰਜ ਕਰਤਾ ਵੀ ਜੇ ਬੈਨਰ ਲਾਇਆ ਤਾਂ ਫਿਰ ਦੇਖੂ ਕਿਹੜਾ ਲਾਉਂਦਾ ਬੈਨਰ, ਤੇ ਫਿਰ ਉੱਥੇ ਕਿਸੇ ਨੇ ਟਿੱਪਣੀ ਕੀਤੀ ਹੋਈ ਸੀ ਕਿ ਲੱਗਦਾ ਹੁਣ ਦੀਪਕ ਭਾਰਦਵਾਜ ਆਪ ਰਾਖੀ ਕਰੂਗਾ ਬੈਨਰ ਦੀ ਵੀ ਕੋਈ ਲਾਹ ਨਾ ਜਾਵੇ ਮੇਰਾ ਬੈਨਰ ਇਹ, ਵੀ ਇਹੋ ਜਿਹੀਆਂ ਗੱਲਾਂ ਕਰ ਕਰਕੇ ਇੱਕ ਦੂਜੇ ਨੂੰ ਜਿਹੜਾ ਟੀਜ਼ ਕੀਤਾ ਜਾ ਰਿਹਾ ਸੀ। ਤਾਂ ਇਹ ਚੀਜ਼ਾਂ ਆਮ ਜਨਤਾ ਲਈ ਆਮ ਲੋਕਾਂ ਲਈ ਇਹ ਖਤਰਨਾਕ ਆ, ਆਮ ਲੋਕ ਇਹਨਾਂ ਚੀਜ਼ਾਂ ਚ ਨਹੀਂ ਪੈਣਾ ਚਾਹੁੰਦੇ, ਆਮ ਲੋਕਾਂ ਚ ਕੋਈ ਫਰਕ ਨਹੀਂ ਹੈ। ਇਹ ਕੁਝ ਕੁ ਲੀਡਰ ਆ ਜਿਹੜੇ ਕੱਟੜਵਾਦਤਾ ਦੀ ਜਿਹਨਾਂ ਨੂੰ ਸ਼ਹਿ ਮਿਲੀ ਹੋਈ ਆ ਤੇ ਉਹ ਆਪਦਾ ਕੰਮ ਕਰੀ ਜਾਂਦੇ ਆ। ਉਹ ਬੀਜੇਪੀ ਵਾਲੇ ਜਾਂ RSS ਹੁਣ ਤੱਕ ਨਹੀਂ ਬੋਲੀ ਸੀ ਕਿ ਉਹਨਾਂ ਦਾ ਰਾਜਕਾਜ ਨਹੀਂ ਸੀ, ਹੁਣ RSS ਨੂੰ ਸ਼ਹਿ ਮਿਲੀ ਹੋਈ ਆ ਤਾਂ RSS ਹੁਣ ਬੁੜਕਣ ਲੱਗ ਗਈ ਆ। ਤੇ ਜੇ ਹੁਣ ਦੂਜਾ ਗਰੁੱਪਾਂ ਦੀ ਗੱਲ ਕਰੀਏ, ਕੱਟੜਵਾਦੀ ਸਿੱਖ ਗਰੁੱਪਾਂ ਦੀ ਗੱਲ ਕਰੀਏ, ਉਹਨਾਂ ਨੂੰ ਕੋਈ ਸ਼ਹਿ ਦਾ ਫਰਕ ਨਹੀਂ ਪੈਂਦਾ, ਉਹਨਾਂ ਦਾ ਕੰਮ ਹੀ ਆ, ਉਹਨਾਂ ਨੇ ਹਰੇਕ ਲਲਕਾਰ ਨੂੰ ਬਗਾਈ ਅੱਜ ਤੱਕ, ਉਹ ਸਾਡੇ ਖੂਨ ਚ ਹੀ ਇਹ ਮੰਨ ਸਕਦੇ ਆ, ਸਿੱਖ ਕੌਮ ਦੇ ਇੱਕ ਖੂਨ ਦੇ ਵਿੱਚ ਹੀ ਆ, ਉਹ ਸਦਾ ਹੀ ਤਿਆਰ ਰਹੇ ਆ ਕਿਸੇ ਵੀ ਕਿਸੇ ਚੈਲੰਜ ਨੂੰ ਮੁਕਾਬਲੇ ਨੂੰ ਜਾਂ ਇਹਦੀਆਂ ਗੱਲਾਂ ਕਰਨ ਨੂੰ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਕੁੱਲ ਮਿਲਾ ਕੇ ਬਹੁਤ ਮਾੜਾ ਵਰਤੀਰਾ, ਪਰ ਮੈਨੂੰ ਨਹੀਂ ਲੱਗਦਾ ਵੀ ਸਰਕਾਰਾਂ ਨੂੰ ਜਿਹੜਾ ਅਨਾਊਂਸਮੈਂਟਾਂ ਕਰਕੇ ਤੇ ਕੁਝ ਕਰਨਾ ਸਰਕਾਰਾਂ ਉਹ ਕਰਨ ਦੇਣਗੀਆਂ। ਜੇ ਸਰਕਾਰ ਹੁਣ ਵੀ ਬਿਆਸ ਦੇ ਉੱਤੇ 26 ਤਰੀਕ ਨੂੰ ਕੁਝ ਕਾਂਡ ਵਾਪਰਦਾ ਜਾਂ ਕੱਲ ਨੂੰ ਹੀ ਐਵੇਂ ਲੱਗਦਾ 26 ਤਰੀਕ, ਤਾਂ ਫੇਰ ਸਰਕਾਰ ਦੀ ਨਾਕਾਮੀ ਆ ਜੀ।
ਬਿਲਕੁਲ, ਪਰ ਵਿਰਾਟ ਸਾਹਿਬ ਗੱਲ ਹੋ ਜਾਂਦੀ ਜਦੋਂ ਇਹੋ ਜਿਹੀਆਂ ਕੋਈ ਚੀਜ਼ਾਂ ਜਾਂ ਕੋਈ ਮੁੱਦੇ ਹੁੰਦੇ ਤੇ ਪੁਲਿਸ ਨੂੰ ਉੱਥੇ ਜਾ ਕੇ ਕੁਝ ਆਪਣਾ ਐਕਸ਼ਨ ਲੈਣਾ ਪੈਂਦਾ ਤੇ ਫਿਰ ਉਹਦੇ ਉੱਤੇ ਵੀ ਕਈ ਵਾਰੀ ਜਿਹੜਾ ਰਿਐਕਸ਼ਨ ਲੋਕਾਂ ਦਾ ਉਹ ਥੋੜਾ ਜਿਹਾ ਮਨ ਭਾਗਾ ਹੋ ਨਿਬੜਦਾ ਹੈ। ਜਿਵੇਂ ਅੱਜ ਗਰਾਊਂਡ ਦੇ ਵਿੱਚ ਜਿਹੜਾ ਧਰਨਾ ਹੋਇਆ ਸੀਗਾ ਉਹਦੇ ਵਿੱਚ ਕੁਝ ਇਹੋ ਜਿਹੇ ਬੜੇ ਜਿਹੜੀਆਂ ਖਬਰਾਂ ਦੇਖਣ ਨੂੰ ਮਿਲੀਆਂ, ਉਹਨਾਂ ਬਾਰੇ ਥੋੜੀ ਜਿਹੀ ਤੁਸੀਂ ਚਾਨਣਾ ਪਾਓ ਸਾਨੂੰ, ਸਰੋਤਿਆਂ ਨੂੰ ਦੱਸੋ।
ਬਿਲਕੁਲ, ਜਗਰਾਓਂ ਕਈ ਦਿਨਾਂ ਦਾ ਚਰਚਾ ਚ ਆ, ਕਿਤੇ ਅੱਜ ਸਕੂਲ ਦੇ ਨਤੀਜਿਆਂ ਕਰਕੇ ਚਰਚਾ ਚ ਆਇਆ ਜਗਰਾਓਂ, ਉਥੋਂ ਦੇ ਬੱਚਿਆਂ ਨੇ ਟੌਪ ਕੀਤਾ, ਤੇ ਕੱਲ ਜਿਹੜਾ ਚਰਚਾ ਚੱਲ ਰਹੀ ਸੀ ਰੇਲਵੇ ਦੇ ਥਾਂ ਦੇ ਉੱਤੇ ਜਿਹੜੀਆਂ ਨਜਾਇਜ਼ ਕਬਜ਼ੇ ਹੁੰਦੇ ਆ ਨਾ, ਉੱਥੇ ਮੈਂ ਜਾਂ ਉਹ ਖਬਰ ਪੜ੍ਹ ਕੇ ਵੀ ਉੱਥੇ ਰੇਲਵੇ ਦੇ ਮੁਲਾਜ਼ਮ ਤੇ ਜਦੋਂ ਧਰਨਾ ਚੱਕਣ ਆਈ ਨਾ ਜਿਹੜਾ ਉਹ ਲੋਕਾਂ ਦਾ ਨਜਾਇਜ਼ ਕਬਜ਼ਾ ਹਟਾਉਣ ਆਈ, ਤਾਂ ਉੱਥੇ ਜਿੰਨੀਆਂ ਨੇ ਆਪਣੇ ਬੱਚਿਆਂ ਨੂੰ ਨਾ ਪੈਰਾਂ ਤੋਂ ਫੜ ਕੇ, ਬਹੁਤ ਹੈਰਾਨੀ ਦੀ ਗੱਲ ਵੀ, ਤਿੰਨ ਚਾਰ ਸਾਲ ਦਾ ਬੱਚਾ ਉਹਨੂੰ ਇੱਕ ਗਿੱਟੇ ਤੋਂ ਫੜ ਕੇ ਤੇ ਉਹਨਾਂ ਦੇ ਉੱਤੇ ਚਲਾ ਕੇ ਮਾਰਿਆ, ਜਿਵੇਂ ਕੋਈ ਚੀਜ਼ ਸਿੱਟ ਦਿੰਦੇ ਆ, ਜਿਵੇਂ ਕੋਈ ਇੱਟ ਡਾਲਾ ਸਿੱਟਦੇ ਹੁੰਦੇ ਆ ਨਾ, ਤੇ ਆਪਣਾ ਬੱਚਾ ਇਸ ਢੰਗ ਨਾਲ. ਜਾਂ ਤੁਸੀਂ ਨੋਟ ਕੀਤਾ ਹੋਣਾ ਕਈ ਵਾਰੀ ਵੀ ਜਦੋਂ ਕਿਸੇ ਨੇ ਲੜਨਾ ਸੋਟੀ ਮਾਰਨੀ ਹੁੰਦੀ ਹੈ ਤੇ ਸੋਟੀ ਆਪਦੇ ਪਿੱਛੇ ਲਿਜਾ ਕੇ ਸਿਰ ਦੇ ਉੱਤੋਂ ਦੀ ਹੱਥ ਕਰਕੇ ਪਿੱਛੇ ਲੈ ਕੇ ਖੜਾ ਨੀ ਹੁੰਦਾ ਵੀ ਮੈਂ ਮਾਰੂ ਤੇਰੇ ਸੋਟੀ. ਇਸ ਢੰਗ ਨਾਲ ਫੋਟੋਆਂ ਛਪੀਆਂ ਅਖਬਾਰ ਦੇ ਵਿੱਚ, ਤੁਸੀਂ ਹੈਰਾਨ ਰਹੋ ਕੱਲ ਦੇ ਪੰਜਾਬੀ ਜਾਗਰਣ ਦੇਖੋ ਕਿ ਬੱਚੇ ਨੂੰ ਲੱਤ ਤੋਂ ਫੜ ਕੇ ਤੇ ਉਹਨਾਂ ਦੇ ਮਾਰਿਆ, ਤੇ ਕਹਿੰਦੇ ਮੁੜ ਕੇ ਉੱਥੇ ਜਿੰਨੇ ਅਫਸਰ ਸੀ ਜਾਂ ਜੋ ਵੀ ਉੱਥੇ ਆਏ ਸੀ ਕਬਜ਼ਾ ਕਰਨ, ਉਹ ਭੱਜ ਕੇ ਡਰਦੇ ਵੀ ਆ ਤਾਂ ਜੇ ਬੱਚੇ ਨੂੰ ਕੁਛ ਹੋ ਗਿਆ ਜਾਂ ਕਿਸੇ ਨੂੰ ਵੀ ਕੁਛ ਹੋ ਗਿਆ ਤਾਂ ਲੈਣੇ ਦੇ ਦੇਣੇ ਪੈ ਜਾਣਗੇ. ਸੋ ਇਹ ਇਹ ਹੈਰਾਨੀ ਹੁੰਦੀ ਆ ਵੀ ਸਾਡੇ ਕੋਲੇ ਵੀ ਕੋਈ ਸਾਧਨ ਹੀ ਨਹੀਂ ਬਚਿਆ. ਅਸੀਂ ਬੱਚਿਆਂ ਨੂੰ ਵੀ ਹੁਣ ਇੱਟਾਂ ਡਲਿਆਂ ਦੇ ਤੇ ਹਥਿਆਰਾਂ ਦੇ ਤੌਰ ਦੇ ਉੱਤੇ ਵਰਤਣ ਲੱਗ ਗਏ ਇਸ ਚੀਜ਼ ਦੇ ਉੱਤੇ. ਵਰਤਦੇ ਤਾਂ ਪਹਿਲਾਂ ਵੀ ਸੀ, ਪਹਿਲਾਂ ਵੀ ਬਹੁਤ ਥਾਵਾਂ ਦੇ ਉੱਤੇ ਇਹ ਜਿਹਾ ਕੁਛ ਹੁੰਦਾ ਸੀ ਵੀ ਬੱਚਿਆਂ ਨੂੰ ਲੈ ਕੇ ਮੂਹਰੇ ਬਹਿ ਜਾਂਦੇ ਸੀ, ਧਰਨਿਆਂ ਤੇ ਬਹਿ ਜਾਂਦੇ ਸੀ. ਬਠਿੰਡੇ ਦੇ ਵਿੱਚ ਇੱਕ ਬੱਚੀ ਦੀ ਮੌਤ ਹੋ ਗਈ ਸੀਗੀ, ਛੋਟੀ ਜਿਹੀ ਦੀ, ਜੋ ਟੀਚਰ ਧਰਨੇ ਤੇ ਬੈਠੇ ਸੀ. ਪਰ ਐ ਬੱਚਿਆਂ ਨੂੰ ਪਹਿਲੀ ਵਾਰ ਦੇਖਿਆ ਵੀ ਬੱਚਿਆਂ ਨੂੰ ਇੱਟਾਂ ਡਲਿਆਂ ਵਾਂਗੂ ਕਿਸੇ ਦੇ ਉੱਤੇ ਸਿੱਟਦੇ ਦੇਖਿਆ. ਇੱਕ ਔਰਤ ਸਿੱਟਿਆ, ਕਹਿੰਦੇ ਦੂਜੀਆਂ ਔਰਤਾਂ ਵੀ ਭੱਜ ਭੱਜ ਆਪਣੇ ਬੱਚੇ ਚੱਕ ਚੱਕ ਉਹਨਾਂ ਦੇ ਮਗਰ ਪੈ ਗਈਆਂ. ਤਾਂ ਇਹ ਕੀ ਮਾਹੌਲ ਹੋਇਆ ਜਾਂ ਕੀ ਚੀਜ਼ ਹੋਇਆ? ਮੰਨ ਲੈਂਦੇ ਆ ਵੀ ਜੇ ਤੋਂ ਵਾਰ ਪੱਟਿਆ ਜਾ ਰਿਹਾ ਤਾਂ ਉਹਦੇ ਹੋਰ ਬਹੁਤ ਸਾਰੇ ਤਰੀਕੇ ਹੈਗੇ ਵਿੱਚ. ਉਹਨਾਂ ਨੂੰ ਬੱਚਿਆਂ ਨੂੰ ਇਸ ਚੀਜ਼ ਦੇ ਵਿੱਚ ਕਿਉਂ ਲਿਆਂਦਾ ਗਿਆ, ਕੀ ਕੀਤਾ? ਪਰ ਜੀ ਅਸੀਂ ਕੁਛ ਨਹੀਂ ਕਰ ਸਕਦੇ. ਸਾਡੇ ਕੋਲੇ ਇਹ ਆ ਵੀ ਅਸੀਂ ਜਿੱਤਨੇ ਚਾਹੀਦੇ ਆ, ਸਾਡੀ ਜਿੱਤ ਹੋਣੀ ਚਾਹੀਦੀ ਆ, ਚਾਹੇ ਉਹਦੇ ਲਈ ਕੁਝ ਵੀ ਤਰੀਕਾ ਵਰਤਣਾ ਪਵੇ, ਸਾਨੂੰ ਕਿੰਨਾ ਵੀ ਨੀਵੇਂ ਡਿੱਗਣਾ ਪਵੇ.
ਜੀ ਜੀ ਵਿਰਾਟ ਸਾਹਿਬ, ਕਈ ਵਾਰੀ ਇਹੋ ਜਿਹੀਆਂ ਮੰਦਭਾਗੀਆਂ ਖਬਰਾਂ ਜਿਹੜੀਆਂ ਹੋਰ ਨਿਬੜਦੀਆਂ ਤੇ ਪੁਲਿਸ ਵੀ ਜਿਹੜੀ ਆ ਉਹ ਕਸੂਤੀ ਫਸ ਜਾਂਦੀ ਆ ਫਿਰ. ਤੇ ਸਾਡੇ ਨਾਲ ਤੁਹਾਨੂੰ ਦੱਸਿਆ ਸੀਗਾ ਕਿ ਰਾਬਤਾ ਕਰਨ ਕੀਤਾ ਜੀ ਸੰਤੋਖ ਸਿੰਘ ਹੋਣਾ ਨੇ, ਤੇ ਉਹਨਾਂ ਨੇ ਜੀ ਤੁਹਾਡੇ ਲਈ ਮੈਸੇਜ ਭੇਜਿਆ ਇੱਕ. ਵਿਰਾਟ ਸਾਹਿਬ ਕਹਿੰਦੇ, ਸੁਣ ਰਿਹਾ ਹਾਂ ਜੀ ਕਿ ਪਤਾ ਲੱਗਾ ਹੈ ਕਿ ਤੁਸੀਂ ਐਤਵਾਰ ਤੇ ਸੋਮਵਾਰ ਨੂੰ ਮੇਰੇ ਤੇ ਤਵਾ ਲਾਇਆ ਸੀ ਮਿੰਟੂ ਭਤੀਜੇ, ਤੇ ਨਾਲ ਇਹਨਾਂ ਨੇ ਕਿਹਾ ਕਿ ਵਧੀਆ ਗੱਲਾਂ ਕਰ ਰਹੇ ਹੋ ਜੀ, ਸੋ ਤੁਸੀਂ ਜਵਾਬ ਦਿਓ ਹੁਣ.
ਬਿਲਕੁਲ ਜੀ ਬਿਲਕੁਲ, ਦੇਖੋ ਸਾਡੇ ਕੋਲ ਇੱਕ ਤਾਂ ਤਾਇਆ ਜਿਹੜਾ ਕਿ ਸੁਣਨ ਦੀ ਸ਼ਕਤੀ ਰੱਖਦਾ, ਜਿਹਨੂੰ ਬਰਦਾਸ਼ਤ ਕਰਨ ਦੀ ਸ਼ਕਤੀ ਹੈ ਜਿਹਦੇ ਚ, ਤਾਂ ਉਸੇ ਨੂੰ ਅਸੀਂ ਕਹਿ ਸਕਦੇ ਹਾਂ. ਦੇਖੋ ਜੇ ਜੇ ਉਹ ਜੇ ਇਹੋ ਜਿਹੇ ਲੋਕ ਨੂੰ ਅਸੀਂ ਕਹਿਣ ਦਾ ਪੰਗਾ ਲਵਾਂਗੇ ਜਿਹੜੇ ਨੂੰ ਬਰਦਾਸ਼ਤ ਦੀ ਜਿਹੜੀ ਸ਼ਕਤੀ ਹੈ ਨੀ. ਸੋ ਗੱਲ ਇਹ ਹੈ ਜੀ, ਅਕਸਰ ਗਾਇਬ ਗਾਏ ਲੋਕ ਜਦੋਂ ਸਾਨੂੰ ਮੇਲ ਮੈਸੇਜ ਕਰਦੇ ਆ, ਕੱਲ ਪਰਸੋਂ ਮੈਨੂੰ ਮੈਸੇਜ ਆਇਆ ਸੀ ਇੱਕ ਦੋ ਸੱਜਣਾਂ ਮਿੱਤਰਾਂ ਦੇ ਵੀ ਤਾਏ ਨੇ ਜਿਹੜਾ ਦਿੱਲੀ ਵਾਲਿਆਂ ਨੂੰ ਟੋਪੀ ਵਾਲੇ ਕਿਹਾ ਤਾਂ ਇੱਦਾਂ ਕਿਹਾ, ਮੈਂ ਉਹਨਾਂ ਨੂੰ ਇਹੀ ਕਿਹਾ ਸੀ ਵੀ ਕੋਈ ਚੱਕਰ ਨਹੀਂ, ਤੁਹਾਡੇ ਸਵਾਲ ਸਿਰ ਮੱਥੇ ਆ ਤੇ ਕਿਸੇ ਦਿਨ ਤਾਏ ਨੂੰ ਮੈਂ ਲੈ ਕੇ ਆਊਂਗਾ, ਉਸ ਦਿਨ ਆਪਾਂ ਇਹਨਾਂ ਸਵਾਲਾਂ ਤੋਂ ਵੀ ਪਰਦੇ ਚੱਕ ਦਿਆਂਗੇ, ਤੇ ਮੈਨੂੰ ਉਮੀਦ ਆ ਵੀ ਤਾਇਆ ਜਿਹੜਾ ਤੁਹਾਨੂੰ ਸ਼ਾਂਤ ਕਰ ਦੂ. ਇਹੀ ਗੱਲਬਾਤ ਉਸ ਦਿਨ ਵੀ ਹੋਈ ਸੀ, ਤੇ ਕੋਈ ਚੱਕਰ ਨੀ ਜੀ, ਕਿਸੇ ਦਿਨ ਤਾਏ ਨਾਲ ਉਹ ਨਾ ਤਾਏ ਦੇ ਵੀ ਕਈ ਕਿਸਮ ਦੇ ਭਤੀਜੇ ਆ, ਵੱਖਰੋ ਵੱਖਰੀ ਵਰਾਇਟੀਆਂ, ਕਿਸੇ ਨੂੰ ਲੰਮਾ ਭਤੀਜਾ, ਕਿਸੇ ਨੂੰ ਮੱਧਰਾ ਭਤੀਜਾ, ਕਿਸੇ ਨੂੰ ਕਮਲਾ ਭਤੀਜਾ, ਕਿਸੇ ਨੂੰ ਸਿਆਣਾ ਭਤੀਜਾ ਇਹ ਕਹਿੰਦਾ. ਤੇ ਫਿਰ ਹੁਣ ਤਾਏ ਨਾਲ ਨਾ ਮੈਂ ਭਰ ਲਊਂਗਾ ਕਿਸੇ ਕਿਸੇ ਪ੍ਰੋਗਰਾਮ ਚ. ਅਮਨਦੀਪ ਤਾਂ ਥੋੜੀ ਜਿਹੀ ਲਿਹਾਜ਼ ਵਰਤ ਜਾਂਦਾ ਕਿਉਂਕਿ ਦੋਨੇ ਇੱਕ ਸਟੇਟ ਦੇ ਆ, ਨਿਊ ਸਾਊਥ ਵੇਲਸ ਦੇ ਆ, ਤੇ ਉਹ ਇੱਕ ਦੂਜੇ ਨਾਲ ਨਾ ਰਾਇ ਕਰ ਜਾਂਦੇ ਆ, ਤੇ ਰਾਇ ਕਰਕੇ ਤੇ ਫਿਰ ਥੋੜੀ ਜਿਹੀ ਸੌਫਟ ਗੱਲਾਂ ਕਰਦੇ, ਲੜਦੇ ਭਿੜਦੇ ਨੀ. ਤੇ ਪਰ ਮੈਂ ਸਾਊਥ ਆਸਟ੍ਰੇਲੀਆ ਦੇ ਮੋਰਚੇ ਤੇ ਖੜਾ ਹੋ ਕੇ ਤਾਏ ਨਾਲ ਕਿਸੇ ਦਿਨ ਨਾ ਮੈਂ ਪ੍ਰੋਗਰਾਮ ਚ ਫਿਰ ਦੋ ਹੱਥ ਕਰੂੰਗਾ
ਜ਼ਰੂਰ. ਮੈਨੂੰ ਲੱਗਦਾ ਕਿ ਹੁਣ ਤਾਇਆ ਜੀ ਨੇ ਸੋਚਿਆ ਹੋਣਾ ਆ, ਤੇ ਹੁਣ ਸੋ ਜੀ ਆਪਣੇ ਅਸ਼ਟ ਸ਼ਸਤਰ ਤਿਆਰ ਰੱਖੋ, ਵਿਰਾਟ ਸਾਹਿਬ ਨੇ ਮੋਰਚਾ ਸ਼ੁਰੂ ਕਰ ਦਿੱਤਾ ਹੈ. ਸੋ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਹੋਰ ਸਰੋਤੇ ਸਾਡੇ ਨਾਲ ਜੁੜੇ ਆ, ਤੇ ਜਿਹੜੀਆਂ ਅਸੀਂ ਮੋਦੀ ਸਾਹਿਬ ਬਾਰੇ ਗੱਲਾਂ ਕੀਤੀਆਂ ਉਹਨਾਂ ਨਾਲ, ਕਈਆਂ ਨੇ ਜੀ ਹਾਂ ਚ ਹਾਂ ਮਿਲਾਈ ਹੈ ਤੇ ਕਈ ਥੋੜੇ ਜੇ ਦੂਸਰਾ ਦੁੱਖ ਅਖਤਿਆਰ ਕਰ ਰਹੇ. ਵਿਕਰਮਜੀਤ ਸਿੰਘ ਹੁਣਾਂ ਨੇ ਕਿਹਾ ਹੈ ਕਿ ਬਿਲਕੁਲ ਸਹੀ ਕਿਹਾ ਜੀ ਕਿ ਜੋ ਕਰ ਰਹੇ ਨੇ ਉਹਨਾਂ ਦੇ ਗੁਜਰਾਤ ਦੇ ਵਿੱਚ ਵੀ ਉਹਨਾਂ ਦੀ ਜਿਹੜੀ ਬੜੀ ਸਫਲਤਾ ਸੀਗੀ, ਉਹਨਾਂ ਦੀ ਜਿਹੜੀ ਅਪਰੋਚ ਹੈ ਉਹ ਵਧੀਆ ਹੈ. ਸੋ ਮਹਿੰਦਰ ਸਿੰਘ ਹੰਸ ਬ੍ਰਹਮਪੁਰ ਤੋਂ ਜੁੜੇ ਆ ਜੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ. ਸੋ ਕਹਿ ਰਹੇ ਕਿ ਜਿਹੜਾ 10 ਲੱਖ ਦਾ ਸੂਟ ਸੀਗਾ ਉਹਦੇ ਬਾਰੇ ਕੀ ਕਹੋਗੇ ਤੁਸੀਂ? ਤੇ ਇੱਧਰ ਹੈਰੀ ਸਿੰਘ ਹੁਣਾਂ ਨੇ ਸਾਂਝ ਪਾਈ ਆ ਤੇ ਕਹਿ ਰਹੇ ਜੀ ਸਤਿ ਸ੍ਰੀ ਅਕਾਲ ਬੁਲਾ ਰਹੇ, ਤੇ ਕਹਿ ਰਹੇ ਕਿ ਮਿੰਟੂ ਭਾਜੀ ਅੱਜ ਬੜੀ ਮੋਦੀ ਮੋਦੀ ਹੋ ਰਹੀ ਹੈ, ਚੱਕਰ ਕੀ ਹੈ ਇਹ ਦੇਖ ਲਓ ਤੁਸੀਂ. ਮੈਨੂੰ ਲੱਗਦਾ ਕਿ ਬੀਜੇਪੀ ਜੁਆਇਨ ਕਰ ਹੀ ਲੈਣੀ ਹੈ ਭਾਜੀ. ਪਹਿਲਾਂ ਗੱਡੀ ਦੀ ਜਿਹੜੀ ਪਲੇਟ ਸੀਗੀ ਉਹ ਲੈ ਲਈ ਬੀਜੇਪੀ ਦੀ, ਤੇ ਹੁਣ ਸਾਡੇ ਸਰੋਤਿਆਂ ਨੂੰ ਵੀ ਲੱਗ ਰਿਹਾ ਤੇ ਹੁਣ ਇਹ ਚੱਕਰ ਕੀ ਹੈ ਤੁਸੀਂ ਦੱਸੋ ਆਪ ਹੀ.
ਨਹੀਂ ਚੱਕਰ ਕੋਈ ਨੀ ਹੈ ਜੀ, ਦੇਖੋ ਅੱਜ 2 ਸਾਲ ਉਹਨਾਂ ਨੇ ਆਪਦੀ ਰਿਪੋਰਟ ਪੇਸ਼ ਕੀਤੀ ਹੈ ਤੇ ਅਸੀਂ ਉਹ ਰਿਪੋਰਟ ਦਾ ਜਿਹੜਾ ਵਿਸ਼ਲੇਸ਼ਣ ਕਰਨਾ ਸਾਡਾ ਫਰਜ਼ ਬਣਦਾ ਸੀ ਉਹ ਵਿਸ਼ਲੇਸ਼ਣ ਕੀਤਾ, ਤੇ ਮੈਂ ਪਹਿਲਾਂ ਹੀ ਕਿਹਾ ਜਿਵੇਂ 10 ਲੱਖ ਦੇ ਸੂਟ ਦੀ ਗੱਲ ਆਈ ਆ ਜਾਂ ਹੋਰ ਹੋਈ ਆ ਤਾਂ ਮੈਂ ਪਹਿਲਾਂ ਹੀ ਇੱਕ ਸ਼ਬਦ ਐਂਡ ਤੇ ਮੁਕਾਇਆ ਸੀ, ਸ਼ਾਇਦ ਤੁਸੀਂ ਧਿਆਨ ਨਾਲ ਸੁਣਿਆ ਹੋਵੇ ਤਾਂ ਉਹ ਚ ਕਿਹਾ ਸੀ ਵੀ ਜੇ ਜੋ ਵੀ ਮਰਜ਼ੀ ਆਵੇ ਇੱਕ ਚੀਜ਼ ਮੰਨ ਕੇ ਚੱਲੇ, ਉਹ ਪਹਿਲਾਂ ਉਹ ਆਪਣਾ ਢਿੱਡ ਭਰੂਗਾ, ਆਪਣਿਆਂ ਦਾ ਢਿੱਡ ਭਰੂਗਾ, ਆਪਣਾ ਜਿਹੜਾ ਅੱਗਾ ਪਿੱਛਾ ਸਵਾਰੂਗਾ ਤੇ ਉਦੋਂ ਬਾਅਦ ਦੂਜੇ ਬਾਰੇ ਸੋਚੂਗਾ। ਸੇ ਜੇ ਹੁਣ ਮੋਦੀ ਦੀ ਜੇ ਗੱਲ ਕਰੀਏ ਤਾਂ ਭਾਈ ਮੋਦੀ ਜੇ 13 ਸਾਲ ਮੁੱਖ ਮੰਤਰੀ ਰਿਹਾ ਇੱਕ ਸੂਬੇ ਦਾ, ਤੇ ਉਦੋਂ ਬਾਅਦ ਹੁਣ 2 ਸਾਲ ਹੋ ਗਏ ਇੱਕ ਮੁਲਕ ਦਾ ਪ੍ਰਧਾਨ ਮੰਤਰੀ ਆ, 15 ਸਾਲ ਜੇ ਹੁਣ ਰਹਿ ਗਿਆ ਤੇ ਤੁਸੀਂ ਇੱਕ ਚੀਜ਼ ਆਪਦੀ ਪੀੜ੍ਹੀ ਹੇਠ ਸੋਟਾ ਮਾਰ ਕੇ ਦੇਖੋ ਵੀ ਜਿੱਦਣ ਤੁਸੀਂ ਥੋੜੀ ਜਿਹੀ ਤਰੀ ਚ ਆਏ ਸੀ, ਜਿੱਦਣ ਥੋੜੀ ਜਿਹੀ ਤਰੀ ਚ ਆਏ ਸੀ, ਜਦੋਂ ਤਾਂ ਮੰਨ ਲਓ ਵਿਦਿਆਰਥੀ ਜੀਵਨ ਚ ਕੋਈ ਵੀ ਆਪਣੇ ਜ਼ਿਆਦਾ ਸਰੋਤੇ ਵਿਦਿਆਰਥੀ ਆ, ਮੈਂ ਤਾਂ ਸੰਬੋਧਨ ਕਰ ਰਿਹਾ, ਜ਼ਿਆਦਾ ਵਿਦਿਆਰਥੀ ਜੀਵਨ ਚ ਸੀ ਤੇ ਮਾਂ ਬਾਪ ਦੇ ਸਹਾਰੇ ਸੀ, ਤਾਂ ਮਾਂ ਬਾਪ ਸ਼ਾਇਦ ਹੋ ਸਕਦਾ ਵੀ ਤੁਹਾਡੀ ਰੀਝ ਮੁਤਾਬਕ ਹੋ ਜਾਂ ਕੱਪੜਾ ਲੀੜਾ ਜਾਂ ਉਹ ਜਾਂ ਜੋੜੇ ਲੀੜੇ ਨਾ ਲੈ ਕੇ ਦਿੱਤੇ ਹੋਣ, ਤੇ ਜਦੋਂ ਤੁਸੀਂ ਇਸ ਏਬਲ ਹੋ ਗਏ, ਤੁਹਾਡੇ ਕੋਲ ਚੀਜ਼ਾਂ ਹੋ ਗਈਆਂ, ਇਹ ਜਿਹੀਆਂ ਚੀਜ਼ਾਂ ਆ ਗਈਆਂ, ਤਾਂ ਉਦੋਂ ਤੁਸੀਂ ਕਿੰਨੇ ਪਰਸੈਂਟ ਲੋਕ ਹੋਣਗੇ ਤੁਹਾਡੇ ਚੋਂ ਵੀ ਜਿਹੜੇ ਤੁਸੀਂ ਚੋਜ ਨਾ ਕੀਤੇ ਹੋਣਗੇ ਜਾਂ ਉਹ ਕੱਚ ਕੱਢ ਕੇ ਨਾ ਦੇਖਿਆ ਹੋਊ, ਜਿਵੇਂ ਸਰਸੇ ਵਾਲਾ ਬਾਬਾ ਨੀ ਅੱਜ ਕੱਲ ਕੀੜੇ ਕੱਢਦਾ, ਤੇ ਉਵੇਂ ਜੇ ਇੱਕ ਕੱਚ ਕੱਢ ਕੇ ਤੁਸੀਂ ਜ਼ਰੂਰ ਦੇਖਿਆ ਹੋਊ ਆਪਣੇ ਜੀਵਨ ਚ ਜਦੋਂ ਕੁਛ ਤੁਸੀਂ ਉਸਦੇ ਏਬਲ ਹੋਏ ਹੋਗੇ। ਸੋ ਮੋਦੀ ਦੀ ਵੀ ਇਹੀ ਪੋਜੀਸ਼ਨ ਹੈ ਜੀ, ਜਦੋਂ 15 ਸਾਲ ਬੰਦਾ ਏਡੇ ਉੱਚੇ ਅਹੁਦੇ ਤੇ ਰਹਿ ਗਿਆ ਤਾਂ ਕੀ ਉਹ 10 ਲੱਖ ਦੇ ਸੂਟ ਦੀ ਉਹਦੇ ਰੀਝ ਨਹੀਂ ਸੀ ਜਾਂ ਮਹਿੰਗੀ ਘੜੀ ਬੰਨਣ ਦੀ ਰੀਝ ਨਹੀਂ ਸੀ ਤਾਂ ਉਹਨੇ ਰੀਝ ਆਪਦੀ ਪੂਰੀ ਕੀਤੀ ਹੋਊਗੀ। ਇਹ 1% ਵੀ ਨਹੀਂ, 0.1% ਲੋਕ ਹੁੰਦੇ ਆ ਜਿਹੜੀਆਂ ਆਪਦੀਆਂ ਭਾਵਨਾਵਾਂ ਤੇ ਕੰਟਰੋਲ ਕਰਦੇ ਆ। ਡਾਕਟਰ ਮਨਮੋਹਨ ਸਿੰਘ ਨੂੰ ਲੋਕ ਚੁਟਕਲੇ ਬਣਾਉਂਦੇ ਆ, ਜਦੋਂ ਨਾ ਮੈਨੂੰ ਸਭ ਤੋਂ ਵੱਧ ਦੁੱਖ ਪਤਾ ਕਦੋਂ ਹੁੰਦਾ, ਜਦੋਂ ਮੈਂ ਕੋਈ ਡਾਕਟਰ ਮਨਮੋਹਨ ਸਿੰਘ ਚਾਹੇ ਮੰਨ ਲਓ ਕਾਂਗਰਸੀ ਆ, ਉਹ ਕਾਂਗਰਸ ਦਾ ਬੰਦਾ ਸਭ ਕੁਛ ਆ, ਪਰ ਜਦੋਂ ਉਹਦੇ ਪਰਸਨਲ ਜ਼ਿੰਦਗੀ ਦੇ ਉੱਤੇ ਕੋਈ ਉਂਗਲ ਉਠਾਉਂਦਾ ਮੈਨੂੰ ਬਹੁਤ ਦੁੱਖ ਲੱਗਦਾ, ਕਿਉਂਕਿ ਮੈਂ ਉਹਨਾਂ ਬਾਰੇ ਬਹੁਤ ਪੜ੍ਹਿਆ ਤੇ ਨਿੱਕੀਆਂ ਨਿੱਕੀਆਂ ਉਹਨਾਂ ਦੀਆਂ ਮੈਂ ਅਨੇਕਾਂ ਸਟੋਰੀਆਂ ਤੁਹਾਨੂੰ ਸੁਣਾ ਸਕਦਾ ਜਿਨ੍ਹਾਂ ਨੂੰ ਮੈਂ ਨੇੜੇ ਤੋਂ ਬਚਿਆ, ਤੇ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਰੀਝ ਆ ਵੀ ਮੈਂ ਕਿਸੇ ਟਾਈਮ ਉਹਨਾਂ ਕੋਲ ਚਾਹੇ 10 ਮਿੰਟ ਬੈਠਾ ਮੈਂ 10 ਮਿੰਟ ਬੈਠਣਾ ਚਾਹੂੰਗਾ ਉਹਨਾਂ ਕੋਲੇ। ਇਹ ਮੇਰੀ ਮਨ ਦੀ ਇੱਛਾ, ਬਹੁਤ ਔਖੀ ਪੂਰੀ ਹੋਊਗੀ ਪਰ ਮੇਰੀ ਮਨ ਦੀ ਇੱਛਾ ਹੈ, ਇਹ ਇੱਛਾ ਮੈਂ ਰੱਖੂ ਆਪਦੀ ਜਿਹਨਾਂ ਚ ਇੱਕ ਮੇਰਾ ਸਾਧਨ ਬਣਿਆ। ਤਾਂ ਉਹਨਾਂ ਦੀ ਹੁਣ ਜੇ ਗੱਲ ਉਹਨਾਂ ਦੀ ਗੱਲ ਆਉਂਦੀ ਹੈ ਤਾਂ ਉਹ ਰਿਜ਼ਰਵ ਬੈਂਕ ਦੇ ਹੈੱਡ ਸੀ ਤੇ ਉਹ ਕਹਿੰਦੇ ਕਨੌਟ ਪਲੇਸ ਦੇ ਇੱਕ ਮਹਿੰਗੇ ਸ਼ੋਰੂਮ ਚ ਬੂਟਾਂ ਦੇਖਣ ਵਗ ਗਏ ਕਿਸੇ ਦੇ ਕਹਿਣ ਤੇ, ਆਪ ਤਾਂ ਉਹ ਨਹੀਂ ਲੈਣਾ ਚਾਹੁੰਦੇ ਸੀ ਪਰ ਉਹ ਉੱਥੇ ਜਾ ਵੜੇ। ਉੱਥੇ ਜਦੋਂ ਬੂਟ ਲੈਣ ਲੱਗੇ ਨਾ ਤਾਂ ਉਹ ਬੂਟ ਉਹਨੇ ਪੈਸੇ ਵੱਧ ਮੰਗ ਲਏ, ਤਾਂ ਜੋ ਪੈਸੇ ਵੱਧ ਮੰਗ ਲਏ ਤਾਂ ਉਹ ਕਹਿੰਦੇ ਵੀ ਮੇਰੇ ਕੋਲ ਇੰਨੇ ਪੈਸੇ ਨਹੀਂ ਹੈ ਤੇ ਮੈਂ ਇੰਨੇ ਪੈਸੇ ਨਹੀਂ ਦੇ ਸਕਦਾ ਤੇ ਮੈਂ ਨਹੀਂ ਲੈਣੇ। ਪਰ ਉਹ ਹੁਣ ਨਾਲ ਦੇਣੇ ਦੱਸਣ ਤੋਂ ਪਹਿਲਾਂ ਹੀ ਜੋ ਪਤਾ ਸੀ ਤੇ ਉਹ ਆਹਦਾ ਵੀ ਜੇ ਮੈਂ ਤੈਨੂੰ ਕਾਗਜ਼ ਦੇ ਉੱਤੇ ਸਾਈਨ ਕਰਕੇ ਦੇ ਦਿਆਂ ਤੇ ਤੂੰ ਮੈਨੂੰ ਬੂਟ ਦੇ ਦੇਗਾ, ਉਹ ਆਹਦਾ ਕਿਵੇਂ ਕਹਿੰਦੇ ਐ ਤਾਂ ਕਿਵੇਂ ਦਿੱਤੇ ਜਾਂਦੇ ਹੁਣ ਬੂਟ। ਉਹਨੇ ਫਿਰ ਜਦੋਂ ਨੋਟ ਦਿਖਿਆ, ਨੋਟ ਤੇ ਵੀ ਤਾਂ ਮੇਰੇ ਸਾਈਨ ਹੀ ਆ ਕਿਉਂਕਿ ਉਹ ਰਿਜ਼ਰਵ ਬੈਂਕ ਦੇ ਗਵਰਨਰ ਸੀ ਤੇ, ਪਰ ਉੱਥੇ ਉਹਨਾਂ ਨੇ ਇੱਕ ਉਦਾਹਰਨ ਦਿੱਤੀ ਤੇ ਜੋ ਨਾਲ ਦੇ ਨੇ ਉਹਨੂੰ ਦੱਸਿਆ ਵੀ ਇੱਕ ਵਾਰ ਤੇ ਉਹ ਆਖੇ ਮੈਂ ਬੂਟਾਂ ਦੇ ਪੈਸੇ ਨਹੀਂ ਲੈਂਦਾ ਤੇ, ਪਰ ਡਾਕਟਰ ਮਨਮੋਹਨ ਸਿੰਘ ਉੱਥੋਂ ਬਿਨਾਂ ਬੂਟ ਲਏ ਉੱਠ ਕੇ ਆ ਗਏ ਸੀ, ਕਹਿੰਦੇ ਜਿੱਦਣ ਮੇਰੇ ਕੋਲੇ ਪੈਸੇ ਹੋਏ ਨਾ ਮੈਂ ਉਦਣ ਆ ਕੇ ਲੈ ਜੂੰਗਾ। ਜੇ ਉਹਨਾਂ ਨੂੰ ਸੂਟ ਬੂਟ ਬਾਰੇ ਗੱਲ ਹੋਈ, ਸਵਾਲ ਕਾ ਜਵਾਬ ਹੋਏ ਤਾਂ ਉਹਨਾਂ ਨੂੰ ਕਿਸੇ ਨੇ ਪੁੱਛਿਆ ਵੀ ਇਹ ਸੂਟ ਤਾਂ ਤੁਸੀਂ ਪਿਛਲੇ ਇੰਨੇ ਸਾਲਾਂ ਤੋਂ ਪਾ ਰਹੇ ਆ, ਤਾਂ ਉਹਨਾਂ ਨੇ ਉਹਨਾਂ ਜਵਾਬ ਇਹੀ ਦਿੱਤਾ ਸੀ ਵੀ ਮੈਨੂੰ ਲੱਗਦਾ ਹਜੇ ਵੀ ਇਹ ਬਹੁਤ ਸਾਲ ਚੱਲ ਜੂਗਾ, ਬਹੁਤ ਸਾਫ਼ ਸੁਥਰਾ ਪਿਆ, ਕਿਤੋਂ ਵੀ ਨਹੀਂ ਪਾਟਿਆ। ਸੋ ਇਹੋ ਜਿਹੇ 0.1% ਬੰਦੇ ਹੁੰਦੇ ਆ ਜਿਨ੍ਹਾਂ ਨੇ ਇਹੋ ਜਿਹੀ ਜ਼ਿੰਦਗੀ ਜਿਉਈ ਆ, ਤੇ ਮੋਦੀ ਹੋਰਾਂ ਦੇ ਮਾਮਲੇ ਚ ਅਸੀਂ ਇਹ ਸੋਚ ਨਹੀਂ ਰੱਖ ਸਕਦੇ ਵੀ ਉਹ ਕੱਚ ਨਹੀਂ ਕੱਢਣਗੇ, ਉਹ ਕੱਚ ਕੱਢਣਗੇ। ਤੁਸੀਂ ਆਪਦੀ ਪੀੜ੍ਹੀ ਹੇਠ ਵੀ ਸੋਟਾ ਮਾਰ ਕੇ ਦੇਖੋ ਵੀ ਜੇ ਮਾੜੇ ਜੇ ਕਿਤੇ ਤੁਹਾਨੂੰ ਸਾਧਨ ਕੋਈ ਮਿਲੇ ਤਾਂ ਕੀ ਤੁਸੀਂ ਉਹ ਚੀਜ਼ ਦਾ ਕਰੋਗੇ ਕਿ ਨਹੀਂ ਕਰੋਗੇ, ਕਿਉਂਕਿ ਦੂਜੇ ਤੇ ਉਂਗਲ ਉਠਾਉਣੀ ਬਹੁਤ ਸੌਖੀ ਹੁੰਦੀ ਆ। ਅਸੀਂ ਵੀ ਉਹ 99.9 ਚ ਹੀ ਆਉਣੇ ਆ ਸਾਰੇ ਹੀ, ਇੱਕ ਇਨਸਾਨ ਦੀ ਫਿਤਰਤ ਆ।
ਬਿਲਕੁਲ ਬਿਲਕੁਲ ਠੀਕ ਹੈ ਬਰਾੜ ਸਾਹਿਬ, ਤੇ ਇਨਸਾਨੀ ਫਿਤਰਤ ਉਹ ਵੀ ਹੈ ਕਿ ਅਸੀਂ ਜਿਹੜੀ ਨੈਗੇਟਿਵ ਪੁਆਇੰਟਸ ਆ ਉਹਨਾਂ ਨੂੰ ਜ਼ਿਆਦਾ ਦੇਖਣ ਦੀ, ਖੰਗਾਲਣ ਦੀ ਕੋਸ਼ਿਸ਼ ਕਰਦੇ ਆ, ਤੇ ਜਿਹੜਾ ਚੰਗਾ ਪਹਿਲੂ ਹੁੰਦਾ ਆ ਉਹਨੂੰ ਥੋੜਾ ਨਜ਼ਰ ਅੰਦਾਜ਼ ਕਰ ਵੀ ਜਾਈਦਾ, ਪਰ ਜੇ ਕੋਈ ਗਲਤ ਕਰ ਜਾਂਦਾ ਉਹਨੂੰ ਤੇ ਫਿਰ ਸਵਾਲ ਹੀ ਨਹੀਂ ਉੱਠਦਾ ਤੇ ਉਹਦੇ ਉੱਤੇ ਉਂਗਲਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਤੋ ਜੀ ਜਸਵਿੰਦਰ ਸਿੰਘ ਹੁਣਾਂ ਨੇ ਗੱਲ ਮੁਕਾਉਂਦਿਆਂ ਕਿਹਾ ਕਿ ਤੁਸੀਂ ਇਹ ਦੱਸੋ ਵੀ 10 ਵਿੱਚੋਂ ਕਿੰਨੇ ਨੰਬਰ ਦਿੰਦੇ ਹੋ ਮੋਦੀ ਸਰਕਾਰ ਨੂੰ?
ਦੇਖੋ ਨੰਬਰ ਤਾਂ ਹਜੇ 5-6 ਹੀ ਆ ਜੀ, ਨੰਬਰ ਤਾਂ 5-6 ਦੇ ਵਿਚਾਲੇ ਆ, ਨੰਬਰ ਤਾਂ ਤੁਸੀਂ ਬਸ ਉਹ 50-50 ਕਹਿ ਲਓ ਤਾਂ ਉਹ ਆ ਵੀ ਕੋਈ ਸਰਕਾਰ ਆ ਉਹ ਕੰਮ ਤਾਂ ਕਰਨੇ ਸੀਗੇ, ਜੇ ਸਰਕਾਰ ਬਣਾਈ ਕਾਹਦੇ ਲਈ ਆ, ਜੇ ਹੁਣ ਕੋਈ ਅਸੀਂ ਕੰਮ ਕਰਾ ਕੇ ਗਿਣਾਉਣੇ ਆ ਵੀ ਮੈਂ ਉਹ ਕੀਤਾ ਮੈਂ ਉਹ ਕੀਤਾ ਤਾਂ ਫਿਰ ਤੁਹਾਨੂੰ ਤਨਖਾਹ ਤੁਹਾਡੀ ਡਿਊਟੀ ਕੀ ਆ। ਸੋ ਇਸ ਕਰਕੇ ਜਿਹੜਾ ਲੀਜੈਂਡਰੀ ਕੰਮ ਆ ਹਲੇ ਤੱਕ ਉਹ ਨਹੀਂ ਕੋਈ ਹੋਇਆ, ਜਿਹੜੀਆਂ ਮੈਨੂੰ 2-4 ਦਿਨ ਲੱਗੀਆਂ ਵੀ ਪਰਸਨਲ ਟੱਚ ਦੇਣਾ ਮੋਦੀ ਦਾ ਗੱਲਬਾਤਾਂ ਦੇ ਵਿੱਚ ਜਾਂ ਇਹ ਜਿਹੀਆਂ ਥੋੜਾ ਜਿਹਾ ਹਲਕਾ ਫੁਲਕਾ ਮਾਹੌਲ ਇੱਕ ਬਣਾਉਣਾ ਉਹਦੀ ਇਹੋ ਜਿਹਾ ਹੋਣਾ ਚਾਹੀਦਾ, ਕਿਉਂਕਿ ਵਿਦੇਸ਼ਾਂ ਦੇ ਵਿੱਚ ਇਹ ਹੈ ਤੇ ਫਾਰਮੂਲਾ ਕਾਮਯਾਬ ਆ। ਕਿਸੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇਹੋ ਜਿਹਾ ਹੁਣ ਲੱਗਣਾ ਵੀ ਉਹਨੇ ਚਾਹੇ ਅੰਦਰੋਂ ਜੋ ਮਰਜ਼ੀ ਆ ਪਰ ਜਨਤਾ ਨੂੰ ਇਹੋ ਜਿਹਾ ਲੱਗਣਾ ਵੀ ਉਹ ਸਰਲ ਬੰਦਾ, ਤਾਂ ਇਹ ਇੱਕ ਕੁਝ ਇੱਕ ਪਲੱਸ ਪੁਆਇੰਟ ਮੰਨ ਸਕਦੇ ਆ। ਤੇ ਜੇ ਅਸੀਂ ਗੱਲ ਕਰੀਏ ਪ੍ਰਤੀ ਨਹੀਂ ਜਿਹਦੇ ਬਾਰੇ ਚਰਚਾ ਕੀਤੀ ਜਾ ਸਕੇ, ਜਿਹੜੀ ਚੀਜ਼ ਦੀ ਅਸੀਂ ਗੱਲ ਕਰ ਵੀ ਜਿਹੜੀ ਸਾਨੂੰ ਸੋਚ ਨਹੀਂ ਸੀ ਵੀ ਭਾਈ ਇਹ ਕੂਟਨੀਤਿਕ ਪੱਧਰ ਦੇ ਉੱਤੇ ਕੁਛ ਕਰ ਪਾਉਣਗੇ, ਸਾਨੂੰ ਲੱਗਦਾ ਸੀ ਅਲੱਗ ਥਲੱਗ ਪੈ ਜਾਣਗੇ, ਉੱਥੇ ਇਹ ਸਰਕਾਰ ਨੇ ਚਾਹੇ ਉਹ ਮੰਨ ਲਓ ਬਾਹਰ ਘੁੰਮਣ ਫਿਰਨ ਦੇ ਸ਼ੌਂਕ ਨੇ ਇਹ ਕੰਮ ਕਰਾਤਾ, ਪਰ ਕੁਛ ਕੰਮ ਹੋਇਆ। ਸੋ 50-50 ਮੰਨ ਕੇ ਚੱਲੂਗਾ ਜੀ ਮੈਂ ਤਾਂ ਇਸ ਸਟੇਜ ਦੇ ਉੱਤੇ। 5 ਸਾਲਾਂ ਬਾਅਦ ਹਿਸਟਰੀ ਦੇ ਵਿੱਚ ਫੇਰ ਲੇਖਾ ਜੋਖਾ ਹੋਊਗਾ ਵੀ ਮੋਦੀ ਦਾ ਰਾਜ ਐਂਡ ਤੇ ਕੀ ਰਿਹਾ।
ਜੀ ਜੀ, ਬਹੁਤ ਬਹੁਤ ਸ਼ੁਕਰੀਆ ਬਰਾੜ ਸਾਹਿਬ ਤੁਹਾਡਾ ਖਬਰਾਂ ਦੀ ਇਸ ਸਾਂਝ ਦੇ ਲਈ। ਸੋ ਅੱਜ ਪ੍ਰੋਗਰਾਮ ਦੇ ਵਿੱਚ ਅੱਗੇ ਅਸੀਂ ਸੁਰਿੰਦਰ ਕੌਰ ਸਾਂਗਰ ਹੁਣਾਂ ਨਾਲ ਇੱਕ ਖਾਸ ਮੁਲਾਕਾਤ ਕਰਨੀ ਹੈਗੀ ਆ। ਸੋ ਉਹਨਾਂ ਦੀਆਂ ਗੱਲਾਂ ਬਾਤਾਂ ਵੀ ਸੁਣਨੀਆਂ ਤੇ ਕਵਿਤਾਵਾਂ ਵਗੈਰਾ, ਉਹਨਾਂ ਦੀਆਂ ਰਚਨਾਵਾਂ ਵੀ ਸੁਣਨੀਆਂ। ਸੋ ਅੱਜ ਲਈ ਖਬਰਾਂ ਦੇ ਜਾਂਦੇ ਹੋਏ ਜੇ ਤੁਸੀਂ ਕੋਈ ਹੋਰ ਖਬਰ ਤੁਹਾਡੇ ਮਨ ਵਿੱਚ ਹੈ ਤੇ ਤੁਸੀਂ ਸਾਡੇ ਨਾਲ ਜ਼ਰੂਰ ਸਾਂਝੀ ਕਰਦੇ ਜਾਓ ਬਰਾੜ ਸਾਹਿਬ।
ਨਾ ਜੀ, ਖਬਰਾਂ ਇੰਨੀਆਂ ਆ ਬਸ, ਹੁਣ ਬਾਹਰ ਮੀਂਹ ਪੈ ਰਿਹਾ ਤੇ ਮੀਂਹ ਪੈਣ ਚ ਕੰਮ ਕਰਨ ਨੂੰ ਔਖਾ ਜਿਹਾ ਲੱਗ ਰਿਹਾ ਜਾਣਾ, ਪਰ ਮੈਂ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਵੀ ਕੁੱਤੀ ਭੇਡ ਨੂੰ ਪਸੰਦ ਕੀਤਾ ਕੱਲ ਤੇ ਉਹ ਟਾਈਟਲ ਹੀ ਇੱਕ ਅਜੀਬ ਜਿਹਾ ਸੀ ਨਾਮ ਲੈਂਦੇ ਵੀ ਹੋਰੂੰ ਜਿਹਾ ਲੱਗਦਾ।
ਨਹੀਂ ਨਹੀਂ, ਪਰ ਉਹ ਬਹੁਤ ਹੀ ਵਧੀਆ ਬਾ ਕਮਾਲ ਰਚਨਾ ਤੁਹਾਡੀ ਇੱਕ, ਮੈਂ ਸੱਚੀ ਕਹਾਂ ਯਾਨੀ ਉਹਦੇ ਵਿੱਚ ਬਹੁਤ ਥੋੜਾ ਕੁਛ ਹੁੰਦੇ ਹੋਏ ਵੀ ਬਹੁਤ ਕੁਛ ਸੀ।
ਮੈਂ ਆਪਦੇ ਬੰਨਿਓ ਜੇ ਦੱਸਾਂ ਤਾਂ ਕੱਲ ਮੈਂ ਨਾ ਉਹ ਆਰਟੀਕਲ ਲਿਖ ਕੇ ਪੋਸਟ ਕਰਨ ਤੋਂ ਬਾਅਦ ਥੋੜਾ ਜਿਹਾ ਪਛਤਾਵਾ ਸੀ ਮੈਨੂੰ ਜਾਂਦੇ ਨੂੰ ਵੀ ਮੈਂ ਐਡੀ ਕੀ ਗੱਲ ਸੀ, ਮੈਨੂੰ ਕਿਉਂ ਕੀਤਾ, ਮੈਨੂੰ ਇਧਰੋਂ ਖਬਰਾਂ ਦਾ ਟਾਈਮ ਹੋ ਰਿਹਾ ਸੀ, ਉਧਰੋਂ ਮੈਂ ਲਿਖ ਰਿਹਾ ਸੀ ਤੇ ਉਧਰੋਂ ਮੈਂ ਕੰਮ ਤੇ ਜਾਣਾ ਸੀ ਤੇ ਮੈਂ ਉਹਨੂੰ ਸਾਰਾ ਹੀ 15-20 ਮਿੰਟ ਦੇ ਵਿੱਚ ਉਹ ਲਿਖ ਕੇ ਪੋਸਟ ਕਰਕੇ ਚਲਾ ਗਿਆ। ਤਾਂ ਮੈਨੂੰ ਰਾਤ ਜਾਂਦੇ ਨੂੰ ਇਹ ਸੀ ਵੀ ਮੈਨੂੰ ਚਾਹੀਦਾ ਸੀਗਾ ਵੀ ਇਹ ਪੋਸਟ ਸ਼ਾਮ ਨੂੰ ਪੋਸਟ ਕਰਨਾ ਚਾਹੀਦਾ ਸੀ, ਮੈਂ ਇਹਦਾ ਰਿਵਿਊ ਕਰਦਾ, ਇਹਦੇ ਚ ਮੈਂ ਹਜੇ ਹੋਰ 5-4 ਪੰਚ ਦੇ ਸਕਦਾ ਸੀਗਾ ਜਿਹੜੇ ਕਿ ਸਹਾਈ ਹੋ ਸਕਦੇ ਸੀ। ਤਾਂ ਮੈਂ ਸੋਚਦਾ ਜਾ ਰਿਹਾ ਸੀ ਤੇ ਮੈਨੂੰ ਸਾਰਾ ਦਿਨ ਟਾਈਮ ਨਹੀਂ ਮਿਲਿਆ। ਕੱਲ ਰਾਤੀ ਤਕਰੀਬਨ ਸਿੱਖ ਗੇਮਸ ਦੀ ਮੀਟਿੰਗ ਸੀ, 9 ਵਜੇ ਤੱਕ ਮੈਨੂੰ ਟਾਈਮ ਨਹੀਂ ਮਿਲਿਆ ਦੇਖਣ ਦਾ ਵੀ ਕੀ ਹੋਇਆ ਕੀ ਨਹੀਂ ਹੋਇਆ, ਲੋਕਾਂ ਦਾ ਕੀ ਰਿਵਿਊ ਕੀ ਵਿਊ ਆ ਰਹੇ ਆ। ਪਰ ਮੈਨੂੰ 9 ਵਜੇ ਦੇ ਕਰੀਬ ਸਿੱਧੂ ਸਾਹਿਬ ਨਾਲ ਮੈਂ ਗੱਲਬਾਤ ਕਰ ਰਿਹਾ ਸੀ ਤੇ ਉਹਨਾਂ ਨੇ ਦੱਸਿਆ ਵੀ ਭਾਈ ਤੇਰਾ ਆਰਟੀਕਲ ਹਿੱਟ ਹੋ ਗਿਆ ਤੇ ਮੇਰਾ ਕਮੈਂਟ ਹਿੱਟ ਹੋ ਗਿਆ। ਮੈਂ ਕਿਹਾ ਉਹ ਕੀ ਹੋਇਆ, ਉਹਨਾਂ ਨੇ ਦੱਸਿਆ ਕਹਿੰਦੇ ਮੈਂ ਕਮੈਂਟ ਕੀਤਾ ਸੀ ਤੇ ਕਹਿੰਦੇ ਮੇਰੇ ਕਮੈਂਟ ਨੂੰ ਵੀ 10-20 ਲਾਈਕ ਆ ਗਏ ਆ, 11 ਲਾਈਕ ਆਏ ਪਏ ਆ ਤੇ ਉਹਦੇ ਥੱਲੇ ਵੀ ਕਮੈਂਟ ਕਮੈਂਟ ਹੀ ਹੋ ਰਿਹਾ ਕਹਿੰਦੇ ਲੋਕ, ਤੇ ਮੈਂ ਕਿਹਾ ਚਲੋ ਚੰਗੀ ਗੱਲ ਹੈ। ਫਿਰ ਮੈਂ ਸ਼ਾਮ ਨੂੰ ਆ ਕੇ ਸਾਰਿਆਂ ਦੇ ਕਮੈਂਟ ਪੜੇ ਜੀ, ਚੰਗਾ ਲੱਗਿਆ ਵੀ। ਪਰ ਕੀ ਹੁੰਦਾ ਨਾ ਕਿਸੇ ਚੀਜ਼ ਨੂੰ ਤੁਸੀਂ ਬਹੁਤ ਜ਼ੋਰ ਲਾ ਕੇ ਜਾਂ ਸੋਚ ਵਿਚਾਰ ਕੇ ਜਾਂ ਟਾਈਮ ਲਾ ਕੇ ਕੋਈ ਪ੍ਰੋਜੈਕਟ ਕਰੋ ਜਾਂ ਲਿਖੋ, ਜ਼ਰੂਰੀ ਨਹੀਂ ਹੁੰਦਾ ਵੀ ਉਹੀ ਲੋਕਾਂ ਨੂੰ ਪਸੰਦ ਆਵੇ। ਡਾਇਰੈਕਟ ਦਿਲ ਤੋਂ ਜਿਹੜੀ ਸਿੱਧੀ ਗੱਲ ਚਾਹੇ ਇੱਕ ਮਿੰਟ ਦੇ ਵਿੱਚ ਆਈ ਹੋਵੇ ਉਹ ਲੋਕ ਪਸੰਦ ਕਰਦੇ ਆ। ਸੋ ਧੰਨਵਾਦ ਆ ਜੀ ਸਾਰਿਆਂ ਦਾ।
ਬਿਲਕੁਲ ਜੀ ਬਰਾੜ ਸਾਹਿਬ, ਬਿਲਕੁਲ ਤੁਸੀਂ ਠੀਕ ਕਿਹਾ ਕਿ ਜਿਹੜੀ ਦਿਲ ਚੋਂ ਗੱਲ ਨਿਕਲਦੀ ਆ ਉਹੀ ਦੂਸਰੇ ਦੇ ਦਿਲ ਤੇ ਜਾ ਕੇ ਲੱਗਦੀ ਆ। ਸੋ ਬਹੁਤ ਵਧੀਆ। ਸੋ ਜਗਤਾਰ ਸਿੰਘ ਟੁੱਡੀ ਕੇ ਹੁਣਾਂ ਨੇ ਜੀ ਇੱਕ ਹੁਣ ਸਵਾਲ ਥੋੜਾ ਲੇਟ ਹੀ ਪੁੱਛਿਆ, ਕਹਿੰਦੇ ਮਿੰਟੂ ਜੀ ਪੰਜਾਬ ਖਾਲਸਾ ਤੇ ਗਾਂਧੀ ਹੁਣੀ ਕੋਈ ਨਵੀਂ ਆਪ ਲੈ ਕੇ ਆ ਰਹੇ ਹਨ, ਕੀ ਸੱਚਾਈ ਹੈ? ਖਹਿਰਾ ਜੀ ਬਾਰੇ ਘਰ ਵਾਪਸੀ ਬਾਰੇ ਗੱਲ ਚੱਲ ਰਹੀ ਹੈ, ਕੀ ਇਹ ਸੱਚਾਈ ਹੈ?
ਦੇਖੋ ਇਹਨਾਂ ਦੀ ਨਾ ਇੰਨੀ ਕੁ ਗੱਲ ਹੀ ਨਿਕਲ ਕੇ ਆ ਰਹੀ ਹੈ, ਤੂੰ ਬਾਹਰ ਗੱਲ ਨਹੀਂ ਆ ਰਹੀ। ਪਰ ਜੇ ਆਪਾਂ ਉਂਝ ਸੋਚ ਕੇ ਆਏ ਜੇ ਹਿਊਮਨ ਬੀਂਗ ਜਾਂ ਆਪਾਂ ਦੇਖੀਏ ਵੀ ਜਦੋਂ ਕਿਸੇ ਦੇ ਰਾਹ ਬੰਦ ਹੋ ਗਏ ਹਰ ਪਾਸਿਓਂ ਤਾਂ ਉਦੋਂ ਬਾਅਦ ਉਹ ਕੋਸ਼ਿਸ਼ ਤਾਂ ਕਰਦਾ ਹੈਗਾ। ਜੇ ਦੇਖੀਏ ਵੀ ਗਾਂਧੀ ਜਾਂ ਖਾਲਸਾ ਕੋਈ ਚੁੱਪ ਕਰਕੇ ਤਾਂ ਬੈਠਣਗੇ ਨੀ, ਉਹਨਾਂ ਨੇ ਵੀ ਆਪਣਾ ਹੋਂਦ ਕਿਵੇਂ ਨਾ ਕਿਵੇਂ ਤਾਂ ਦਰਸਾਉਣੀ ਆ, ਕਿਉਂਕਿ ਉਹ ਸਵਰਾਜ ਜਿਹੜੀ ਜੋਗਿੰਦਰ ਯਾਦਵ ਹੋਰਾਂ ਦੀ ਤੇ ਪ੍ਰਸ਼ਾਂਤ ਭੂਸ਼ਣ ਹੋਰਾਂ ਦੀ ਨਾਲ ਜੁੜੇ ਹੋਏ ਹੀ ਆ ਤਕਰੀਬਨ, ਤਾਂ ਮੈਨੂੰ ਨਹੀਂ ਲੱਗਦਾ ਵੀ ਨਵੀਂ ਆਪ ਦੀ ਲੋੜ ਪਊ ਉਹਨਾਂ ਨੂੰ। ਹੋ ਤਾਂ ਉਹ ਸਵਰਾਜ ਨੂੰ ਹੀ ਜਿਹੜੀ ਅੱਗੇ ਤੋਰਨ ਜਾਂ ਉਹਦੇ ਲਈ ਜਿਹੜੇ ਪੰਜਾਬ ਦੇ ਵਿੱਚ ਇੱਕ ਵੋਟਾਂ ਦੇ ਵਿੱਚ ਹਿੱਸਾ ਲੈਣ, ਇਹ ਹੋ ਸਕਦਾ, ਇਹ ਤੁਕਰ ਨਹੀਂ ਹੋਣਾ ਹੋਇਆ ਜਾ ਸਕਦਾ। ਤੇ ਜਿਹੜੀ ਖਹਿਰੇ ਦੇ ਮਾਮਲੇ ਚ ਇਹ ਆਉਂਦੀ ਹੈ ਗੱਲ ਜੀ, ਖਹਿਰਾ ਜਿੰਨਾ ਕੁ ਐਕਟਿਵ ਆਪ ਪਾਰਟੀ ਚ ਹੋ ਚੁੱਕਿਆ, ਜੇ ਹੁਣ ਐਡੀ ਛੇਤੀ ਉਹ ਘਰ ਵਾਪਸੀ ਵਾਪਸ ਕਾਂਗਰਸ ਚ ਜਾਣ ਦੀ ਕੋਸ਼ਿਸ਼ ਕਰਦਾ ਜਾਂ ਜਾਂਦਾ, ਕਿਤੇ ਨਾ ਕਿਤੇ ਉਹ ਆਪਣਾ ਵਜੂਦ ਵੀ ਖਤਮ ਕਰ ਲੂਗਾ, ਕਾਂਗਰਸ ਚ ਵੀ ਉਹਦੀ ਉਹ ਇੱਜ਼ਤ ਨਹੀਂ ਰਹਿਣੀ ਤੇ ਲੋਕਾਂ ਚ ਵੀ ਉਹਦਾ ਜਿਹੜਾ ਵਜੂਦ ਖਤਮ ਹੋਊਗਾ, ਜਿੰਨਾ ਮਰਜ਼ੀ ਰੌਲਾ ਪਾ ਲੇ। ਜਿੰਨੇ ਕੁ ਹੁਣ ਉਹਨੂੰ ਖਹਿਰੇ ਨੂੰ ਸੁਣਦੇ ਆ ਉਹਦੀ ਬੇਵਾਕੀ ਲਈ ਸੁਣਦੇ, ਉਹ ਜਿਹੜੀਆਂ ਬੇਵਾਕੀ ਨਾਲ ਦੇ ਜਾਂ ਆਧੁਨਿਕਤਾ ਦਾ ਫਾਇਦਾ ਉਠਾ ਕੇ ਉਹ ਜਿਹੜਾ ਕੰਮ ਕਰ ਰਹੇ ਆ ਉਸ ਲਈ ਸੁਣਦੇ ਆ। ਥੋੜਾ ਜਿਹਾ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ, ਸਬਰ ਰੱਖਣਾ ਚਾਹੀਦਾ ਆਪ ਪਾਰਟੀ ਚ ਜੇ ਉਹ ਆਏ ਆ ਤਾਂ ਹੁਣ ਸਬਰ ਸੰਤੋਖ ਰੱਖਣ ਤੇ ਜ਼ਰੂਰ ਜੇ ਉਹਨਾਂ ਚ ਕੁਛ ਦਮ ਹੋਇਆ ਜਾਂ ਕੁਛ ਉਹਨਾਂ ਦੇ ਵਿਚੜਨ ਪਾਉਣ ਨੂੰ ਹੋਇਆ ਤਾਂ ਉਹ ਆਪੇ ਮੂਹਰੇ ਆ ਜਾਣਗੇ, ਬਥੇਰੀ ਲੋਕਾਂ ਨੂੰ ਕੱਟ ਕੇ ਮੂਹਰੇ ਆ ਜਾਣਗੇ। ਜੇ ਮੰਨ ਲਓ ਹੁਣ ਤੁਸੀਂ ਇੱਕ ਬੱਸ ਦੇ ਵਿੱਚ 60 ਸਵਾਰੀਆਂ ਬੈਠੀਆਂ ਤੇ 60 ਸਵਾਰੀਆਂ ਦੇ ਵਿੱਚੋਂ ਜੇ ਡਰਾਈਵਰ ਅਚਾਨਕ ਡਰਾਈਵਰ ਬਿਮਾਰ ਹੋ ਗਿਆ ਤੇ ਬਿਮਾਰ ਹੋਣ ਤੋਂ ਬਾਅਦ ਉਹ 60 ਸਵਾਰੀਆਂ ਦੇ ਵਿੱਚ ਪਹਿਲ ਤਾਂ ਉਸੇ ਦੀ ਹੋਊਗੀ ਨਾ ਜਿਹਨੂੰ ਡਰਾਈਵਿੰਗ ਕਰਨੀ ਆਉਂਦੀ। ਇਹ ਥੋੜਾ ਵੀ ਕੋਈ ਵੀ ਯਾਤਰੀ ਬਹਿ ਕੇ ਉਸ ਬੱਸ ਨੂੰ ਡਰਾਈਵ ਕਰਨ ਲੱਗ ਪਿਆ। ਸੋ ਜੇ ਮੰਨ ਲਓ ਖੈਰੇ ਨੂੰ ਅੱਜ ਕੁਛ ਨਹੀਂ ਮਿਲ ਰਿਹਾ ਪਾਰਟੀ ਦੇ ਵਿੱਚ, ਜੇ ਉਹ ਜੰਗੀ ਪੱਧਰ ਦੇ ਉੱਤੇ ਆਪਣੀ ਪਰਫਾਰਮੈਂਸ ਦੇ ਰਿਹਾ, ਕੰਮ ਦੇ ਰਿਹਾ, ਪਾਰਟੀ ਦਾ ਕੱਦ ਘੱਟ ਵੱਡਾ ਕਰ ਰਿਹਾ, ਤਾਂ ਕਿਸੇ ਦਿਨ ਬਾਰੀ ਆਊਗੀ ਡਰਾਈਵਿੰਗ ਸੀਟ ਤੇ ਬੈਠਣ ਦੀ, ਇਹ ਜੀ ਗੱਲ ਨਹੀਂ ਨਾ ਆਵੇ
ਜੀ। ਬਿਲਕੁਲ ਬਿਲਕੁਲ। ਬਰਾੜ ਸਾਹਿਬ ਬਹੁਤ ਬਹੁਤ ਸ਼ੁਕਰੀਆ ਖਬਰਾਂ ਦੇ ਵਿੱਚ ਅੱਜ ਦੀ ਸਾਂਝ ਦੇ ਲਈ। ਸਵਾਜ ਦਾ ਦਿਨ ਤੁਹਾਡਾ ਚੜ੍ਹਦੀ ਆ ਕਲਾ ਵਾਲਾ ਹੋਵੇ, ਤੇ ਕੋਈ ਨਾ ਕੋਈ ਆਰਟੀਕਲ ਤੁਸੀਂ ਤੁਹਾਨੂੰ ਫਿਰ ਤੁਰਦਿਆਂ ਫਿਰਦਿਆਂ ਨੂੰ ਲੱਭ ਜਾਵੇ ਤੇ ਤੁਸੀਂ ਸਾਡੀ ਝੋਲੀ ਪਾਓ, ਇਹ ਦੁਆ ਕਰਦੀ ਆ ਜੀ ਮੈਂ, ਤੇ ਉਮੀਦ ਵੀ ਕਰਦੀ ਆ। ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ।
ਬਹੁਤ ਮਿਹਰਬਾਨੀ ਜੀ, ਬਹੁਤ
ਜੀ। ਸੋ ਜੀ ਪ੍ਰੋਗਰਾਮ ਦੇ ਵਿੱਚ ਅਸੀਂ ਖਬਰਾਂ ਤੇ ਝਾਤ ਮਾਰ ਚੁੱਕੇ ਹਾਂ, ਤੇ ਜਿਵੇਂ ਮੈਂ ਪਹਿਲੇ ਦੱਸਿਆ ਸੀ ਕਿ ਖਬਰਾਂ ਤੋਂ ਬਾਅਦ ਅੱਜ ਅਸੀਂ ਇੱਕ ਖਾਸ ਮੁਲਾਕਾਤ ਕਰਨੀ ਹੈ ਜੀ ਸੁਰਿੰਦਰ ਸਾਂਗਰ ਹੁਣਾਂ ਦੇ ਨਾਲ, ਪਰ ਉਸ ਤੋਂ ਪਹਿਲਾਂ ਸਮਾਂ ਹੈ ਬ੍ਰੇਕ ਦਾ। ਸੋ ਬ੍ਰੇਕ ਤੋਂ ਬਾਅਦ ਜਲਦੀ ਹਾਜ਼ਰ ਹੁੰਦੀ ਹਾਂ ਜੀ ਮੈਂ ਸੁਰਿੰਦਰ ਕੌਰ ਹੁਣਾਂ ਨੂੰ ਲੈ ਕੇ ਜੀ।
Saga Music and Unisys Info Solutions presents Sunday CM Saab.
ਲੋਕਾਂ ਦਾ ਸੀ ਲੋਕਾਂ ਦਾ ਆਦਤ ਬਣ ਗਈ ਵੋਟਾਂ ਪਾ ਕੇ ਸਰਕਾਰੀ ਡੰਡੇ ਖਾਉਂਦੇ।
ਸਟਾਰਿੰਗ ਹਰਭਜਨ ਮਾਨ ਐਸ ਜਨਤਾ ਦਾ ਖੈਰ ਖੁਆ ਜਾਂ ਕੋਈ ਭੈਰੂਪੀਆ,
ਜਿਸ ਤਰ੍ਹਾਂ ਦਾ ਮਾਹੌਲ ਉਸ ਤਰ੍ਹਾਂ ਦੀ ਸ਼ਕਲ।
ਰਾਜਨੀਤੀ ਦੇ ਚੱਕਰਵਿਊ ਤੇ ਕਾਮੇਡੀ ਦਾ ਜ਼ਬਰਦਸਤ ਕੰਬੀਨੇਸ਼ਨ ਸਾਡੇ ਸੀਐਮ ਸਾਹਿਬ, ਸਟਾਰਿੰਗ ਹਰਭਜਨ ਮਾਨ, ਗੁਰਪ੍ਰੀਤ ਕੁੱਕੀ, ਪ੍ਰੋਡਿਊਸਡ ਬਾਈ ਸੁਮੀਤ ਸਿੰਘ, ਰਿਲੀਜ਼ਿੰਗ ਵਰਲਡ ਵਾਈਡ ਔਨ 27th ਮਈ 2016।
ਮੈਂ ਉਹ ਨਹੀਂ ਜੋ ਤੁਸੀਂ ਸੋਚ ਰਹੇ ਹੋ।
ਜਰੰਗਪੀਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਬਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 04122923038।
ਕੋਸ਼ਿਸ਼ਾਂ ਸਦਾ ਰਹੀਆਂ ਨੇ ਕਿ ਕੁਝ ਅਜਿਹਾ ਕਰੀਏ ਕਿ ਸਾਡੇ ਆਪਣਿਆਂ ਨੂੰ ਸਦਾ ਮਾਣ ਰਹੇ। ਤੁਹਾਡੇ ਸੰਗ ਤੁਹਾਡੇ ਤੋਂ ਤੁਹਾਡੇ ਲਈ ਹੀ ਸਦਾ ਇਹ ਆਵਾਜ਼ ਹੈ। ਬਹੁਤ ਕੁਝ ਕਰ ਚੁੱਕੇ ਹਾਂ, ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਆਓ ਇਸ ਕਾਫਲੇ ਸੰਗ ਦਿਓ ਸਾਨੂੰ ਸਹਿਯੋਗ। ਤੁਹਾਡੀ ਹਾਜ਼ਰੀ ਸਾਡੇ ਲਈ ਮਾਇਨੇ ਰੱਖਦੀ ਹੈ। ਤਨ ਮਨ ਧਨ ਨਾਲ ਇਸ ਪ੍ਰਵਾਸ ਦੇ ਸਾਰਥੀ ਬਣੋ ਦੋਸਤੋ। ਹਰਮਨ ਰੇਡੀਓ ਤੁਹਾਡੇ ਸਹਿਯੋਗ ਨੂੰ ਹਮੇਸ਼ਾ ਸਲਾਮ ਕਰੇਗਾ। ਇਸ ਦਿਲ ਪੰਜਾਬੀ ਦੀ ਸੁਹਾਣੀ ਆਵਾਜ਼ ਪੰਜਾਬੀ ਨੂੰ ਸਪੌਂਸਰ ਕਰੋ। ਸਾਡੀ ਵਿੱਤੀ ਮਦਦ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਜੂਨਸ ਆਸਟ੍ਰੇਲੀਆ ਲਾਇਰਸ ਤੁਹਾਨੂੰ ਦਿੰਦੇ ਨੇ ਵੱਖ ਵੱਖ ਕਾਨੂੰਨ ਦੀ ਸਲਾਹ ਇੱਕੋ ਛੱਤ ਥੱਲੇ। ਮਾਈਗ੍ਰੇਸ਼ਨ, ਫੈਮਿਲੀ ਲਾ, ਪਰਸਨਲ ਇੰਜਰੀ, ਕਨਵੈਂਸਿੰਗ, ਬਿਜ਼ਨਸ ਸੇਲ ਪਰਚੇਸ, ਕਮਰਸ਼ੀਅਲ ਅਤੇ ਰੀਅਲ ਅਸਟੇਟ ਸਬੰਧੀ ਕਿਸਮ ਦੇ ਮਸਲੇ ਜਾਂ ਮਦਦ ਲਈ ਯਾਦ ਰੱਖੋ ਜਿਊਰਿਸ ਆਸਟ੍ਰੇਲੀਆ ਲਾਇਰਸ ਨੂੰ। ਕਿਸੇ ਵੀ ਕਿਸਮ ਦੀ ਪ੍ਰੋਫੈਸ਼ਨਲ ਮਦਦ ਜਾਂ ਸਲਾਹ ਲਈ ਇਜਾਜ਼ ਖਾਨ ਸਾਹਿਬ ਨੂੰ ਤੁਰੰਤ ਸੰਪਰਕ ਕਰੋ। ਫੋਨ ਨੰਬਰ 02-9887-4748 ਤੇ ਜਾਂ ਵੈਬਸਾਈਟ ਵਿਜ਼ਿਟ ਕਰੋ jurisaustralia.com.au। ਇਹ ਆਸਟ੍ਰੇਲੀਆ ਭਰ ਚ ਆਪਣੀਆਂ ਸੇਵਾਵਾਂ ਦਿੰਦੇ ਨੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 04288955 64।
ਇੱਕ ਐਸਾ ਰੁਜ਼ਗਾਰ, ਜਿਸ ਨਾਲ ਜੁੜਿਆ ਏ ਇੱਕ ਖੂਬਸੂਰਤ ਅਹਿਸਾਸ। ਤੁਹਾਡੀ ਗੋਦੀ ਦਾ ਨਿੱਘ, ਉਸ ਦੀਆਂ ਕੋਮਲ ਉਂਗਲਾਂ ਦਾ ਸਪਰਸ਼, ਅਜਿਹਾ ਕੰਮ ਜੋ ਨਾ ਥਕਾਵੇ ਤੇ ਨਾ ਹੀ ਅਕਾਵੇ। ਹੁਣ ਤੁਸੀਂ ਵੀ ਜੁੜ ਸਕਦੇ ਹੋ ਸਿਡਨੀ ਵਾਲੇ ਰਾਜੇਸ਼ ਸੈਣੀ ਦੇ ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਦੇ ਨਾਲ। ਇਸ ਉਪਰਾਲੇ ਨਾਲ ਜੁੜ ਕੇ ਬਿਨਾਂ ਕਿਸੇ ਕੁਆਲੀਫਿਕੇਸ਼ਨ ਤੋਂ ਬੱਚਿਆਂ ਦੀ ਦੇਖ ਰੇਖ ਕਰਕੇ ਤੁਸੀਂ ਕਮਾ ਸਕਦੇ ਹੋ 2 ਹਫ਼ਤੇ $3,000। ਬੱਚਿਆਂ ਦੀ ਸਹੂਲਤ ਮੁਤਾਬਿਕ ਆਪਣੇ ਘਰ ਚ ਕਰੋ ਕੁਝ ਮਾਈਨਰ ਚੇਂਜਸ। ਜਿੱਥੇ ਤੁਸੀਂ ਇਸ ਨੋਬਲ ਪ੍ਰੋਫੈਸ਼ਨ ਨਾਲ ਤਾਂ ਜੁੜੋਗੇ ਹੀ, ਉੱਥੇ ਤੁਸੀਂ ਬੱਚਿਆਂ ਦੀ ਬੁਨਿਆਦ ਖੜੀ ਕਰਨ ਚ ਵੀ ਅਹਿਮ ਰੋਲ ਅਦਾ ਕਰ ਰਹੇ ਹੋਵੋਗੇ, ਨਾਲੇ ਪੁੰਨ ਤੇ ਨਾਲੇ ਫਲੀਆਂ। ਫੈਮਿਲੀ ਡੇ ਕੇਅਰ ਸਰਵਿਸ ਬਿਜ਼ਨਸ ਨਾਲ ਜੁੜਨ ਲਈ ਸੰਪਰਕ ਕਰੋ ਰਾਜੇਸ਼ ਸੈਣੀ ਨੂੰ, ਫੋਨ ਨੰਬਰ 04-2359-2377।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ।
ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਲਹਿਰਾਂ ਲੈ ਕੇ, ਤੇ ਲਹਿਰਾਂ ਦੇ ਵਿੱਚ ਲਹਿਰਾਂ ਲੱਗੀਆਂ ਹੋਈਆਂ ਜੀ, ਤੇ ਬਾਕੀ ਲਹਿਰਾਂ ਅਸੀਂ ਲਾਉਣੀਆਂ। ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਅੱਜ ਇੱਕ ਖਾਸ ਮੁਲਾਕਾਤ ਕਰਨੀ ਹੈ ਜੀ ਅਸੀਂ ਇੱਕ ਬਹੁਤ ਪੱਖੀ ਪ੍ਰਤਿਭਾ ਸੁਰਿੰਦਰ ਕੌਰ ਸਾਂਗਰ ਹੁਣਾਂ ਦੇ ਨਾਲ। ਉਸ ਤੋਂ ਪਹਿਲਾਂ ਜੀ ਮੈਂ ਥੋੜੇ ਮੈਸੇਜਸ ਲੈ ਲਵਾਂ, ਕਿਉਂਕਿ ਜਿਹੜੇ ਸਰੋਤੇ ਜੁੜੇ ਹੋਏ ਆ ਉਹਨਾਂ ਦਾ ਸਵਾਗਤ ਕਰਨਾ ਵੀ ਪੈਂਦਾ ਹੈ ਜੀ। ਤੋਂ ਕੁਲਵਿੰਦਰ ਸਿੰਘ ਗੋਲਡ ਕੋਸਟ ਤੋਂ ਜੁੜੇ ਨੇ ਜੀ, ਉਹਨਾਂ ਦੀ ਮੇਲ ਜਿਹੜੀ ਸਾਡੀਆਂ ਖਬਰਾਂ ਦੇ ਦੌਰਾਨ ਗੱਲਬਾਤ ਹੋਈ ਸੀ ਉਹਦੇ ਨਾਲ ਉਹਨਾਂ ਨੇ ਜੋੜੀ ਹੈ। ਕਹਿੰਦੇ ਸਤਿ ਸ੍ਰੀ ਅਕਾਲ ਬੁਲਾਉਂਦੇ ਹੋਏ ਕਹਿ ਰਹੇ ਨੇ ਕਿ ਵਧੀਆ ਸਮਾਜ ਸਿਰਜਣ ਲਈ ਬੱਚੇ ਨੂੰ ਨੰਬਰਾਂ ਦੀ ਬਜਾਏ ਕੁਝ ਇਸ ਤਰ੍ਹਾਂ ਕਰਨ ਲਈ ਪ੍ਰੇਰਿਤ ਕੀਤਾ ਜਾਵੇ ਜਿਸ ਨਾਲ ਬੱਚੇ ਦੀ ਲੌਂਗ ਲਾਈਫ ਨੀ ਮਜ਼ਬੂਤ ਹੋਵੇ। ਬਿਲਕੁਲ ਸਹੀ ਕਿਹਾ ਕੁਲਵਿੰਦਰ ਸਿੰਘ ਜੀ, ਬਿਲਕੁਲ ਹਾਂ ਮਿਲਾਉਂਦੀ ਹਾਂ ਮੈਂ ਤੁਹਾਡੀ ਇਸ ਗੱਲ ਦੇ ਨਾਲ ਕਿ ਸਾਡੀ ਜਿਹੜੀ ਇੰਡੀਅਨ ਸੋਸਾਇਟੀ ਕਹਿ ਲਓ ਜਿੱਥੇ ਅਸੀਂ ਜੰਮੇ ਪਲੇ ਹਾਂ, ਉੱਥੇ ਹਮੇਸ਼ਾ ਨੰਬਰਾਂ ਨੂੰ ਹੀ ਤਰਜੀਹ ਦਿੱਤੀ ਜਾਂਦੀ ਹੈ ਕਿਉਂਕਿ ਸਿਸਟਮ ਹੀ ਇਹੋ ਜਿਹਾ ਬਣਿਆ ਹੋਇਆ ਹੈ। ਪਰ ਜਿਵੇਂ ਤੁਸੀਂ ਕਿਹਾ ਕਿ ਕੁਝ ਇਹੋ ਜਿਹਾ ਕਰਨਾ ਚਾਹੀਦਾ ਕਿ ਜਿਸ ਨਾਲ ਉਹਦੀ ਨੀਂਹ ਮਜ਼ਬੂਤ ਹੋ ਸਕੇ। ਸੋ ਜੀ ਬਿਲਕੁਲ ਇਹੋ ਜਿਹਾ ਹੰਬੜਾ ਮਾਰਨਾ ਚਾਹੀਦਾ ਹੈ, ਔਰ ਇਹ ਜਿਹੜੀ ਸ਼ੁਰੂਆਤ ਹੈ ਤੁਹਾਡੀ ਆਪਣੀ ਫੈਮਿਲੀ ਤੋਂ ਹੀ ਹੋ ਜਾਵੇ ਤੇ ਬਹੁਤ ਵਧੀਆ। ਤੇ ਸੰਤੋਖ ਸਿੰਘ ਹੁਣੀ ਵੀ ਸਾਡੇ ਨਾਲ ਦੁਬਾਰਾ ਜੁੜੇ ਹੈ ਜੀ, ਤੋ ਮਿੰਟੂ ਭਾਜੀ ਨਾਲ ਪੰਗਾ ਫੇਰ ਲੈ ਰਹੇ ਨੇ। ਸੰਤੋਖ ਸਿੰਘ ਜੀ ਮੈਨੂੰ ਲੱਗਦਾ ਕਿ ਤੁਸੀਂ ਆਪਣੇ ਅਸ਼ਤਰ ਸ਼ਸਤਰ ਜਿੱਦਾਂ ਮੈਂ ਕਿਹਾ ਸੀ ਵੀ ਤੁਸੀਂ ਤੇ ਚੁੱਕ ਕੇ ਆ ਵੀ ਗਏ ਹੈ ਨਾ, ਮਿੰਟੂ ਭਾਜੀ ਨੂੰ ਮੋਰਚਾ ਤੇ ਸੰਭਾਲ ਲੈਣ ਦੋ ਅਜੇ ਤੱਕ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸਾਡੇ ਨਾਲ ਦਵਿੰਦਰ ਸਿੰਘ ਹੁਣੀ ਵੀ ਜੁੜੇ ਨੇ ਜੀ ਮੈਲਬਨ ਤੋਂ, ਤੇ ਉਹਨਾਂ ਨੇ ਵੀ ਜਿਹੜੀ ਅਸੀਂ ਗੱਲਬਾਤ ਕੀਤੀ ਸੀਗੀ ਮੋਦੀ ਸਰਕਾਰ ਦੇ 2 ਸਾਲ ਪੂਰੀ ਹੋਣ ਬਾਰੇ, ਉਸ ਤੇ ਉਹਨਾਂ ਨੇ ਕਿਹਾ ਕਿ ਬਹੁਤ ਵਧੀਆ। ਉਹਨਾਂ ਨੇ ਕਿਹਾ ਕਿ ਹਰਮਨ ਰੇਡੀਓ ਇਜ਼ ਗੋਇੰਗ ਡੂਇੰਗ ਰੀਅਲੀ ਵੈਰੀ ਗੁੱਡ ਜੋਬ ਇਨ ਆਸਟ੍ਰੇਲੀਆ, ਇਟਸ ਨਾਈਸ ਟੂ ਗੈਟ ਅਪ ਟੂ ਡੇਟ ਅਬਾਊਟ ਪੰਜਾਬ। ਸੋ ਅੱਜ ਦਾ ਜਿਹੜਾ ਟੌਪਿਕ ਸੀਗਾ ਜਿਹਦੇ ਵਿੱਚ ਬੀਜੇਪੀ ਬਾਰੇ ਗੱਲਬਾਤ ਹੋਈ ਉਹ ਵੀ ਉਹਨਾਂ ਨੇ ਪਸੰਦ ਕੀਤਾ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਇਸ ਨੂੰ ਸਰਾਉਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਦਵਿੰਦਰ ਜੀ। ਬਾਲੀ ਸਿੰਘ ਜੀ ਹੁਣਾਂ ਨੇ ਵੀ ਸਾਡੇ ਨਾਲ ਈਮੇਲ ਦੇ ਜ਼ਰੀਏ ਸਾਂਝ ਪਾਈ ਸੀ ਤੇ ਉਹਨਾਂ ਨੇ ਕਿਹਾ ਕਿ ਜਿਹੜੀ ਮੋਦੀ ਸਰਕਾਰ ਦੀਆਂ ਅਚੀਵਮੈਂਟ ਉਹਨਾਂ ਨੂੰ ਡਿਟੇਲ ਦੇ ਵਿੱਚ ਥੋੜਾ ਪੁੱਛਣਾ ਚਾਹ ਰਹੇ ਆ ਉਹ। ਸੋ ਜੀ ਇਹ ਤੇ ਜਿਹੜੀਆਂ ਅਚੀਵਮੈਂਟਸ ਆ ਇਹਦੇ ਬਾਰੇ ਤੇ ਗੱਲਬਾਤ ਮਿੰਟੂ ਭਾਜੀ ਕਰਨਗੇ, ਮੈਨੂੰ ਇਸ ਬਾਰੇ ਕੁਝ ਖਾਸ ਨੌਲੇਜ ਨਹੀਂ ਹੈ, ਪਰ ਤੁਹਾਡਾ ਮੈਸੇਜ ਜਿਹੜਾ ਉਹਨਾਂ ਤੱਕ ਪਹੁੰਚ ਗਿਆ ਹੋਏਗਾ। ਸੋ ਤੁਸੀਂ ਜਿਹੜਾ ਆਉਂਦੇ ਕਿਸੇ ਵੀ ਜਿਹੜਾ ਆਪਣਾ ਲਹਿਰਾ ਪ੍ਰੋਗਰਾਮ ਆ ਉਹਦੇ ਵਿੱਚ ਉਹ ਇਸ ਬਾਰੇ ਜ਼ਰੂਰ ਗੱਲਬਾਤ ਕਰਨਗੇ। ਸੋ ਇੱਧਰ ਜੀ ਟੈਲੀਗ੍ਰਾਮ ਦੇ ਜ਼ਰੀਏ ਵੀ ਸਾਡੇ ਨਾਲ ਕਈ ਸਰੋਤੇ ਜੁੜ ਗਏ, ਉਹਨਾਂ ਦੇ ਵਿੱਚੋਂ ਮੈਂ ਇੱਕ ਅਨੁਰੀਤ ਕੌਰ ਹੁਣੀ ਜਿਹੜੇ ਅੱਜ ਬੁੱਧਵਾਰ ਦੇ ਲਹਿਰਾ ਪ੍ਰੋਗਰਾਮ ਦੇ ਵਿੱਚ ਪਹਿਲੀ ਵਾਰ ਉਹਨਾਂ ਨੇ ਆਪਣੀ ਹਾਜ਼ਰੀ ਲਵਾਈ ਸੀ, ਉਹਨਾਂ ਤੋਂ ਮਾਫੀ ਚਾਹੁੰਦੀ ਹਾਂ ਜੀ। ਉਹਨਾਂ ਦਾ ਜਿਹੜਾ ਮੈਸੇਜ ਆ ਉਹ ਨਹੀਂ ਮੈਂ ਪੜ੍ਹ ਸਕੀ ਸੀ, ਅਸੀਂ ਇੱਕ ਗੀਤ ਸੁਣਾਇਆ ਸੀ ਜੀ ਬੜਾ ਹੀ ਪਿਆਰਾ ਜਿਹਾ, ਸੋ ਉਹਨਾਂ ਨੇ ਉਸ ਦਾ ਜਵਾਬ ਦਿੱਤਾ ਸੀ ਕਿ ਉਹ ਕਿਸ ਮੂਵੀ ਵਿੱਚੋਂ ਹੈ। ਸੋ ਤੁਸੀਂ ਬਿਲਕੁਲ ਠੀਕ ਬੁੱਝਿਆ ਜੀ, ਉਹ ਮੇਰੇ ਹਮਦਮ ਮੇਰੇ ਦੋਸਤ ਮੂਵੀ ਵਿੱਚੋਂ ਹੈ। ਸੋ ਅਨੁਰੀਤ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਹੀ ਸਾਂਝ ਬਣਾਈ ਰੱਖਣੀ ਹੈ ਜੀ, ਕਿਉਂਕਿ ਪ੍ਰੋਗਰਾਮ ਲਹਿਰਾਂ ਜਿਹੜਾ ਹੁਣ ਕੁਝ ਹੋਰ ਖਾਸ ਹੋਣ ਜਾ ਰਿਹਾ, ਕਿਉਂਕਿ ਅੱਜ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਇੱਕ ਖਾਸ ਪ੍ਰਤਿਭਾ ਦੇ ਨਾਲ, ਜੋ ਕਹਿ ਲੋ ਕਿ ਇੱਕ ਬੜੀ ਹੀ ਪਿਆਰੇ ਜਿੰਨੇ ਚੰਗੇ ਇਨਸਾਨ ਨੇ ਉਨੇ ਹੀ ਚੰਗੀ ਉਹਨਾਂ ਦੀ ਕਲਮ ਹੈ, ਉਹਨਾਂ ਦਾ ਜਿਹੜਾ ਕਲਮ ਦਾ ਜਾਦੂ ਹੈ ਉਹ ਸੋਸ਼ਲ ਮੀਡੀਆ ਰਾਹੀਂ ਕਈਆਂ ਦੇ ਸਿਰ ਚੜ ਕੇ ਬੋਲਦਾ ਹੈ ਜੀ। ਸੋ ਮੈਂ ਜ਼ਿਆਦਾ ਨਾ ਕਹਿੰਦੀ ਹੋਈ ਸਵਾਗਤ ਕਰਦੀ ਹਾਂ ਸੁਰਿੰਦਰ ਕੌਰ ਸਾਂਗਰ ਦਾ ਪ੍ਰੋਗਰਾਮ ਦੇ ਵਿੱਚ। ਹਾਂਜੀ ਬਹੁਤ ਬਹੁਤ ਸਵਾਗਤ ਹੈ ਸੁਰਿੰਦਰ ਜੀ।
ਬਹੁਤ ਬਹੁਤ ਸ਼ੁਕਰੀਆ ਜੀ, ਮੈਂ ਹਰਮਨ ਰੇਡੀਓ ਦਾ ਔਰ ਇੱਥੇ ਪਹੁੰਚੇ ਹੋਏ ਸਾਰੇ ਜਿਹੜੇ ਸੁਣਨ ਵਾਲੇ ਨੇ ਉਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ। ਸਤਿ ਸ੍ਰੀ ਅਕਾਲ ਜੀ ਸਭ ਨੂੰ, ਸਤਿ ਸ੍ਰੀ ਅਕਾਲ ਸਹਿਤ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਪ੍ਰੋਗਰਾਮ ਦੇ ਵਿੱਚ ਆਏ। ਸੁਰਿੰਦਰ ਜੀ ਤੁਸੀਂ ਸਭ ਤੋਂ ਪਹਿਲਾਂ ਆਪਣੇ ਪਿਛੋਕੜ ਤੇ ਵਰਤਮਾਨ ਬਾਰੇ ਸਰੋਤਿਆਂ ਨੂੰ ਦੱਸੋ ਤਾਂ ਕਿ ਉਹਨਾਂ ਨੂੰ ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸੁਰਿੰਦਰ ਕੌਰ ਸਾਂਗਰ ਕੀ ਹੈ, ਕੌਣ ਹੈ।
ਪਿਛੋਕੜ ਦੀ ਜੇ ਮੈਂ ਗੱਲ ਕਰਾਂ ਤਾਂ ਜੀ ਮੈਂ ਪੰਜਾਬ ਦੇ ਇੱਕ ਬਹੁਤ ਹੀ ਛੋਟੇ ਜੇ ਸ਼ਹਿਰ ਅਬੋਹਰ ਜਿਹੜਾ ਕਿ ਰਾਜਸਥਾਨ, ਪੰਜਾਬ ਤੇ ਰਾਜਸਥਾਨ ਦੇ ਬਾਰਡਰ ਤੇ ਹੈ, ਉੱਥੋਂ ਦੀ ਮੈਂ ਜੰਮਪਲ ਹਾਂ। ਬੜੇ ਇੱਕ ਸਧਾਰਨ ਜੇ ਪਰਿਵਾਰ ਨੂੰ ਸੰਬੰਧ ਰੱਖਦੀ ਹਾਂ। ਮੇਰੇ ਮੰਮੀ ਪਾਪਾ ਦੋਵੇਂ ਸਰਕਾਰੀ ਟੀਚਰ ਸਨ ਤੇ ਸ਼ਾਇਦ ਮੈਂ ਹਮੇਸ਼ਾ ਤਹਿ ਦਿਲੋਂ ਵੈਸੇ ਤਾਂ ਹਰ ਜਿਹੜੇ ਮਾਂ ਬਾਪ ਨੇ ਉਹ ਆਪਣਾ ਫਰਜ਼ ਨਿਭਾਉਂਦੇ ਨੇ ਆਪਣੇ ਬੱਚਿਆਂ ਨੂੰ ਬਹੁਤ ਅੱਛੀ ਐਜੂਕੇਸ਼ਨ, ਬਹੁਤ ਵਧੀਆ ਪਾਲਣ ਪੋਸ਼ਣ ਦੇਣ ਦੀ ਕੋਸ਼ਿਸ਼ ਕਰਦੇ ਨੇ, ਪਰ ਮੈਂ ਆਪਣੇ ਮਾਤਾ ਪਿਤਾ ਦਾ ਇਸ ਗੱਲੋਂ ਧੰਨਵਾਦ ਕਰਦੀ ਹਾਂ ਕਿ ਉਸ ਸਮੇਂ ਜਿਸ ਸਮੇਂ ਜਿਹੜਾ ਕੁੜੀਆਂ ਨੂੰ ਬਹੁਤ ਜ਼ਿਆਦਾ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ ਬਾਹਰ ਆਉਣ ਦੀ ਜਾਂ ਕੁਛ ਥੀਏਟਰ ਕਰਨ ਦੀ ਜਾਂ ਸਟੇਜ ਦੇ ਉੱਪਰ ਆਉਣ ਦੀ, ਤਾਂ ਉਹਨਾਂ ਨੇ ਉਸ ਸਮੇਂ ਮੇਰਾ ਸਾਥ ਦਿੱਤਾ, ਮੈਨੂੰ ਇੰਨੀ ਇਜਾਜ਼ਤ ਦਿੱਤੀ, ਇੰਨੀ ਖੁੱਲ੍ਹ ਦਿੱਤੀ ਕਿ ਮੈਂ ਬਾਖੂਬੀ ਆਪਣੇ ਆਪ ਨੂੰ ਜਿਹੜਾ ਸਟੇਜ ਦੇ ਉੱਤੇ ਪੇਸ਼ ਕਰ ਸਕਾਂ। ਉਹ ਚਾਹੇ ਮੇਰਾ ਕੋਈ ਵੀ ਆਰਟ ਸੀ, ਉਹਨਾਂ ਨੇ ਹਰ ਥਾਂ ਦੇ ਉੱਤੇ ਮੇਰਾ ਸਾਥ ਦਿੱਤਾ, ਤਾਂ ਮੈਂ ਉਹਨਾਂ ਜਿਹੜੇ ਮੇਰੇ ਪੇਰੈਂਟਸ ਨੇ ਮੈਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੀ ਹਾਂ। ਔਰ ਪੜ੍ਹਾਈ ਲਿਖਾਈ ਮੇਰੀ ਜਿਹੜੀ ਸਾਰੀ ਜੀ ਉਹ ਪਲੱਸ ਟੂ ਤੱਕ ਮੈਂ ਅਬੋਹਰ ਪੜ੍ਹੀ, ਉਸ ਤੋਂ ਬਾਅਦ ਮੈਂ ਕਾਫੀ ਜਿਹੜਾ ਸਮਾਂ ਹੈ ਉਹ ਮੈਂ CNC ਲੁਧਿਆਣਾ, ਕਿਉਂਕਿ ਮੈਂ ਡੀ ਫਾਰਮੇਸੀ ਕੀਤੀ ਉੱਥੇ ਤੇ ਉੱਥੇ ਬਿਤਾਇਆ ਮੈਡੀਕਲ ਪ੍ਰੋਫੈਸ਼ਨ ਦੇ ਵਿੱਚ। ਔਰ ਫਿਰ ਉਸ ਤੋਂ ਬਾਅਦ ਮੈਂ ਇੱਕਦਮ ਮਾਸਟਰ ਮੈਰਿਜ ਮੈਂ ਚੇਂਜ ਕੀਤਾ ਉਸ ਪ੍ਰੋਫੈਸ਼ਨ ਨੂੰ, ਔਰ ਮੈਂ ਟੀਚਿੰਗ ਪ੍ਰੋਫੈਸ਼ਨ ਚ ਆਈ। ਲੇਕਿਨ ਇਸ ਸਮੇਂ ਦੌਰਾਨ ਮੈਂ ਚਾਹੇ ਉਹ CNC ਸੀ, ਚਾਹੇ ਮੈਂ ਅਬੋਹਰ ਸੀ ਜਾਂ ਮੈਂ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਸੀ, ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਕਿ ਮੈਂ ਆਪਣਾ ਜਿਹੜਾ ਟੈਲੈਂਟ ਸੀ ਮੇਰੇ ਅੰਦਰ, ਜੋ ਕੁਛ ਵੀ ਸੀ, ਉਸਨੂੰ ਮੈਂ ਆਪਣੇ ਨਾਲ ਸਾਂਭ ਕੇ ਰੱਖਿਆ। ਪਰਮਾਤਮਾ ਨੇ ਮੇਰਾ ਸਾਥ ਦਿੱਤਾ, ਮੈਨੂੰ ਅਜਿਹੀਆਂ ਫੀਲਡਸ 'ਚ ਰੱਖਿਆ ਕਿ ਮੈਂ ਆਪਣੇ ਟੈਲੈਂਟ ਨੂੰ ਆਪਣੇ ਨਾਲ ਨਾਲ ਚੱਲਦਾ ਰੱਖਾਂ। ਮੈਂ ਉਸ ਵਾਹਿਗੁਰੂ ਦਾ ਵੀ ਤਹਿ ਦਿਲੋਂ ਸ਼ੁਕਰ ਗੁਜ਼ਾਰ ਕਰਦੀ ਹਾਂ ਇਸ ਗੱਲੋਂ। ਔਰ ਜੇ ਮੇਰੀ ਜ਼ਿੰਦਗੀ ਦਾ ਇੱਕ ਮੁੱਖ ਹਿੱਸਾ ਮੈਰਿਜ, ਉਹ ਵੀ ਮੇਰੀ ਅਬੋਹਰ ਸ਼ਹਿਰ ਦੇ ਵਿੱਚ ਲੋਕਲ ਹੀ ਜਿਹੜੀ ਹੋਈ, ਤੇ ਬਹੁਤ ਟੈਲੈਂਟਿਡ ਨੇ ਮੇਰੇ ਹਸਬੈਂਡ ਵੀ, ਮੈਂ ਇਸ ਗੱਲੋਂ ਵੀ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਹਾਂ ਜੀ। ਔਰ ਹੁਣ ਪਿਛਲੇ ਕੁਛ 4 ਸਾਲਾਂ ਤੋਂ ਮੈਂ ਐਡੀਲੇਡ ਹਾਂ
ਜੀ,
ਤੇ ਜੋ ਕੁਛ ਵੀ ਜਿੰਨਾ ਕਰ ਸਕਦੇ ਹਾਂ, ਕਿਉਂਕਿ ਲਾਈਫ ਇੱਥੇ ਬਹੁਤ ਰੁਝੇਵੀਆਂ ਭਰੀ ਹੈ, ਬਿਜ਼ੀ ਹੈ ਬਹੁਤ, ਤਾਂ ਬਟ ਇਵਨ ਦੈਨ ਕੋਸ਼ਿਸ਼ ਕਰੀਦੀ ਹੈ ਕਿ ਜੋ ਕੁਛ ਆਪਣੇ ਅੰਦਰ ਹੈ, ਕਿਉਂਕਿ ਇਹ ਸਾਡੀ ਰੂਹ ਦੀ ਖੁਰਾਕ ਹੈ, ਤਾਂ ਉਸ ਖੁਰਾਕ ਨੂੰ ਜਿਹੜਾ ਰੂਹ ਨੂੰ ਖੁਰਾਕ ਦਿੰਦੇ ਰਹਿਣਾ ਬਹੁਤ ਜ਼ਰੂਰੀ ਹੈ। ਔਰ ਜੋ ਕੁਛ ਹੁਣੇ ਸਮਾਂ ਹੈ ਕਿ ਮਨ ਕਰਦਾ ਹੈ ਕਿ ਜੋ ਕੁਛ ਆਪਣੇ ਕੋਲ ਹੈ ਉਹ ਵੰਡ ਦਈਏ, ਤਾਂ ਬਸ ਇਹ ਛੋਟੀ ਜਿਹੀ ਕੋਸ਼ਿਸ਼ ਜਾਰੀ ਹੈ।
ਬਹੁਤ ਵਧੀਆ ਸੁਰਿੰਦਰ ਜੀ, ਬਿਲਕੁਲ ਤੁਸੀਂ ਜਿਸ ਤਰ੍ਹਾਂ ਕਿਹਾ ਕਿ ਜਿਹੜੇ ਜੋ ਕੁਛ ਵੀ ਉਹਨੂੰ ਵੰਡ ਦਈਏ, ਬਿਲਕੁਲ ਜੀ, ਵੰਡਣ ਦੇ ਨਾਲ ਖੁਸ਼ੀਆਂ ਹਮੇਸ਼ਾ ਦੁੱਗਣੀਆਂ ਚੌਗਣੀਆਂ ਹੁੰਦੀਆਂ। ਤੇ ਮੈਂ ਸਰੋਤਿਆਂ ਨੂੰ ਦੱਸ ਦੇਵਾਂ ਜੀ ਕਿ ਅਸੀਂ 2 ਹਫ਼ਤੇ ਪਹਿਲਾਂ MS ਸੰਗਰ ਹੁਣਾਂ ਦੇ ਨਾਲ ਇੱਕ ਇੰਟਰਵਿਊ ਕੀਤੀ ਸੀ ਜੋ ਸਾਰੇ ਸਰੋਤਿਆਂ ਨੇ ਬਹੁਤ ਪਸੰਦ ਕੀਤੀ ਸੀ। ਸੋ ਜਿਹੜੇ ਸੁਰਿੰਦਰ ਸੰਗਰ ਹੁਣੀ ਆ ਉਹ ਮਿਸ ਜਿਹੜੇ ਮਹਿੰਗਾ ਸਿੰਘ ਸੰਗਰ ਹੁਣਾਂ ਦੇ ਧਰਮ ਪਤਨੀ ਆ ਜੀ। ਸੋ ਇਹ ਦੋਨੇ ਰਲ ਮਿਲ ਕੇ ਇੱਥੇ ਐਡੀਲੇਡ ਦੇ ਵਿੱਚ ਇੱਕ ਪੰਜਾਬੀ ਔਰ ਪੰਜਾਬੀ ਜਿਹੜੀ ਬੋਲੀ ਆ ਉਹਨੂੰ ਬੜਾ ਬੇਰੇ ਨੇ ਨੂੰ ਅੱਗੇ ਕਰਨ ਦੀ ਕੋਸ਼ਿਸ਼ ਕਰ ਰਹੇ। ਸੋ ਜੀ ਇਹਨਾਂ ਦਾ ਹੰਬਲਾ ਜਿੱਥੇ ਇਹ ਥੀਏਟਰ ਦੇ ਨਾਲ ਜੁੜੇ ਹੋਏ ਨੇ, ਐਮਐਸ ਸੰਗਰ ਹੁਣੀ ਉੱਥੇ ਸੁਰਿੰਦਰ ਹੁਣੀ ਉਹਨਾਂ ਦਾ ਸਾਥ ਦਿੰਦੇ ਨੇ ਪੂਰਾ ਥੀਏਟਰ ਦੇ ਵਿੱਚ। ਸੋ ਪਰ ਜਿਹੜੇ ਸੁਰਿੰਦਰ ਹੁਣੀ ਹੈ ਇਹ ਬਹੁਤ ਅੱਛਾ ਲਿਖਦੇ ਵੀ ਨੇ ਜੀ। ਸੋ ਮੈਂ ਇਹਨਾਂ ਨੂੰ ਕਹਾਂਗੀ ਕਿ ਕੁਛ ਸਾਡੇ ਸਰੋਤਿਆਂ ਨੂੰ ਤੁਸੀਂ ਜ਼ਰੂਰ ਸੁਣਾਓ ਆਪਣੀ ਕੋਈ ਵੀ ਰਚਨਾ।
ਹਾਂ ਮੈਂ ਜ਼ਰੂਰ, ਕਿਉਂਕਿ ਸੁਖਪ੍ਰੀਤ ਜੀ ਮੈਂ ਜੋ ਪਤਾ ਨਹੀਂ ਮੈਂ ਕਦੇ ਨਹੀਂ ਸਮਝਦੀ ਕਿ ਮੈਂ ਬਹੁਤ ਅੱਛਾ ਲਿਖਣ ਵਾਲਿਆਂ ਵਿੱਚ ਸ਼ਾਮਿਲ ਹਾਂ, ਕਿਉਂਕਿ ਆਈ ਡੋਂਟ ਨੋ ਮੈਂ ਉਸ ਲੈਵਲ ਤੇ ਹਾਲੇ ਆਪਣੇ ਆਪ ਨੂੰ ਸਮਝਦੀ ਨਹੀਂ ਕਿ ਮੈਂ ਬਹੁਤ ਅੱਛਾ ਜਿਹੜਾ ਲਿਖਦੀ ਹਾਂ ਜਾਂ ਇਸ ਚੀਜ਼ ਤੇ ਮੈਂ ਮਾਣ ਕਰਾਂ। ਫਿਰ ਵੀ ਜੋ ਕੁਛ ਮੈਂ ਲਿਖਿਆ ਹੈ ਉਸ ਵਿੱਚੋਂ ਜ਼ਰੂਰ ਕੁਛ ਸਾਂਝਾ ਕਰਾਂਗੀ। ਇੱਕ ਥੋੜਾ ਸਮਾਂ ਪਹਿਲਾਂ ਹੀ ਮੈਂ ਇੱਕ ਕਵਿਤਾ ਲਿਖੀ ਸੀ ਮਾਂ ਦੀ ਅਰਜੋਈ, ਕਿਉਂਕਿ ਅੱਜ ਕੱਲ ਮਾਹੌਲ ਏਦਾਂ ਦਾ ਹੋ ਗਿਆ ਕਿ ਅਸੀਂ ਆਮ ਇੱਥੇ ਆ ਕੇ ਤਾਂ ਖਾਸ ਕਰਕੇ ਦੇਖਣ ਨੂੰ ਮਿਲਦਾ ਹੈ ਕਿ ਲੋਕ ਆਪਣੇ ਪੇਰੈਂਟਸ ਜਿਹੜੇ ਕਿ ਇੰਨੀ ਮੁਸ਼ਕਿਲਾਂ ਦਾ ਸਾਹਮਣਾ ਕਰ ਕਰਕੇ ਆਪਣੇ ਬੱਚਿਆਂ ਨੂੰ ਪਾਲਦੇ ਨੇ, ਤੇ ਇੱਕ ਸਮਾਂ ਆਉਂਦਾ ਜਦ ਬੱਚਿਆਂ ਦੇ ਕੋਲ ਟਾਈਮ ਨਹੀਂ ਹੁੰਦਾ ਆਪਣੇ ਪੇਰੈਂਟਸ ਵਾਸਤੇ, ਤਾਂ ਉਹ ਕੀ ਕਰਦੇ ਨੇ ਕਿ ਮਾਂ ਪਿਓ ਨੂੰ ਏਜਡ ਕੇਅਰ ਹੋਮ ਦੇ ਵਿੱਚ ਛੱਡ ਆਉਂਦੇ ਨੇ। ਮੇਰੇ ਘਰ ਦੇ ਨਾਲ ਇੱਕ ਬੜੀ ਬਜ਼ੁਰਗ ਔਰਤ ਇੱਥੇ ਰਹਿੰਦੇ ਸੀ, ਤੇ ਮੈਂ ਬੇਸ਼ੱਕ ਉਹ ਦੇਖੋ ਕੋਈ ਵੈਸਟਰਨ ਕਲਚਰ ਨੂੰ ਸੰਬੰਧ ਰੱਖਦਾ ਹੈ ਜਾਂ ਉਹ ਕਿਸੇ ਨੂੰ ਵੀ, ਲੇਕਿਨ ਮਾਂ ਬਾਪ ਦੇ ਜਿਹੜੇ ਜਜ਼ਬਾਤ ਨੇ ਉਹ ਉਹੀ ਹੁੰਦੇ ਨੇ। ਬੱਚੇ ਨੂੰ ਪਿਆਰ ਕਰਨ ਦਾ ਜਿਹੜਾ ਹੈ ਉਸ ਨਜ਼ਰਾਂ ਦੇ ਵਿੱਚ ਜਿਹੜਾ ਦਰਦ ਉਹ ਉਹੀ ਹੁੰਦਾ ਹੈ ਨਾ। ਤੇ ਮੈਂ ਦੇਖਿਆ ਕਿ ਉਹ ਰੋ ਰਹੀ ਸੀ ਜਦੋਂ ਉਹਦੇ ਬੱਚੇ ਨੇ ਡਿਸਾਈਡ ਕੀਤਾ ਕਿ ਉਹਨਾਂ ਨੂੰ ਏਜ ਕੇਅਰ ਹੋਮ ਦੇ ਵਿੱਚ ਛੱਡ ਦਿੱਤਾ ਜਾਏ, ਤਾਂ ਉਹ ਉਹਨਾਂ ਦੀ ਅੱਖਾਂ ਵਿੱਚ ਅੱਥਰੂ ਸੀਗੇ। ਤਾਂ ਮੇਰੇ ਪੁੱਛਣ ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਮੈਂ ਇਸ ਘਰ 'ਚ ਇੰਨੇ ਸਾਲ ਰਹੀ ਹਾਂ, ਇਸ ਘਰ ਨੂੰ ਮੈਂ ਆਪ ਸੰਭਾਲਿਆ, ਮੇਰਾ ਚਿੱਤ ਨਹੀਂ ਕਰਦਾ ਇੱਥੋਂ ਜਾਣ ਨੂੰ, ਬਟ ਮੇਰੇ ਬੱਚੇ ਆ ਹੁਣ ਉਹ ਆਪਣੇ ਘਰਾਂ ਵਾਲੇ ਹੋ ਗਏ, ਉਹ ਸੰਭਾਲ ਨਹੀਂ ਸਕਦੇ। ਤਾਂ ਮੈਂ ਉਸ ਚੀਜ਼ ਨੂੰ ਲੈ ਕੇ ਇੱਕ ਕਵਿਤਾ ਲਿਖੀ ਸੀ ਮਾਂ ਦੀ ਅਰਜ਼ੋਈ। ਠੀਕ ਹੈ। ਕਮਰ ਝੁੱਕ ਗਈ, ਨਜ਼ਰ ਕਮਜ਼ੋਰ ਹੋਈ, ਦਮ ਨਾਲ ਨਹੀਂ ਰਲਦਾ ਹੁਣ ਦਮ ਮੇਰਾ, ਦੰਦ ਉਖੜੇ ਤੁਰਨੋਂ ਵੀ ਰਹਿ ਗਈਆਂ, ਹੱਡ ਖੁਰ ਗਏ, ਤਿਲਕਿਆ ਚੰਮ ਮੇਰਾ, ਲਾਡਾ ਨਾਲ ਤੈਨੂੰ ਪਾਲਿਆ ਏ ਪੁੱਤਰਾ ਹੋਏ, ਮਾਂ ਆਪਣੀ ਨੂੰ ਘਰੋਂ ਕੱਢਣ ਚੱਲਿਆ ਏ, ਸਹਾਰਾ ਬਣੇਗਾ ਸਦਾ ਸਿਆਸ ਲਾਈ, ਮੇਰੀ ਮਮਤਾ ਦਾ ਗਲ ਵੱਢਣ ਚੱਲਿਆ ਏ, ਰਾਤਾਂ ਜਾਗ ਤੈਨੂੰ ਗੋਦ ਦਾ ਡਿੱਗ ਦਿੱਤਾ, ਤੈਥੋਂ ਦੂਰ ਹੋਵਾਂ ਕਿਸ ਤਰ੍ਹਾਂ ਜਰ ਗਿਆ ਏ, ਤੱਤੀ ਵਾਹ ਨਾ ਲੱਗੇ ਨਿੱਤ ਖੈਰ ਮੰਗਾ, ਅੱਜ ਵੇਲਾ ਸੀ ਤੇਰਾ ਤੇ ਤੂੰ ਡਰ ਗਿਆ ਏ, ਮੇਰੇ ਮਹਿਲ ਵਿਸਾਰ ਬੇਗਾਨੀ ਛੱਤ ਦੇਵੇਂ, ਮੈਨੂੰ ਮਾਣ ਹੈ ਬੱਚਾ ਤੇਰੇ ਇਸ ਭਲੇ ਉੱਤੇ, ਲੋਕਾਂ ਆਖਣਾ ਏ ਬਣ ਗਿਆ ਪੁੱਤ ਖੂਨੀ ਛੁਰੀ ਧਰੀ ਆਪਣੀ ਮਾਂ ਦੇ ਗਲੇ ਉੱਤੇ, ਨਾ ਮੰਗਾ ਪਕਵਾਨ ਨਾ ਮਹਿਲ ਮਾੜੀ, ਕਈ ਮਕਾਨ ਪਕਵਾਨ ਤੈਥੋਂ ਵਾਰ ਦੇਵਾਂ, ਤੈਨੂੰ ਵੇਖੇ ਬਗੈਰ ਨਾ ਮੇਰਾ ਦਿਨ ਹੋਣਾ, ਦੱਸ ਮਮਤਾ ਨੂੰ ਕਿੰਜ ਮੈਂ ਮਾਰ ਦੇਵਾਂ, ਪੋਤੇ ਪੋਤੀਆਂ ਸੰਗ ਤੰਦਾਂ ਮੋਹਦੀਆਂ ਨੇ, ਇਸ ਤਾਣੇ ਵਿੱਚ ਉਲਝ ਕੇ ਵੇਖ ਤਾਂ ਸਹੀ, ਮੂਲ ਨਾਲੋਂ ਵਿਆਜ ਕਿੰਨਾ ਪਿਆਰਾ ਹੁੰਦਾ ਏ, ਮੇਰੇ ਦਰਦ ਤਾਈ ਪੁੱਜ ਕੇ ਵੇਖ ਤਾਂ ਸਹੀ, ਇਹ ਖਾਹਿਸ਼ ਹੈ ਮੇਰੇ ਸੋਹਣਿਆ ਹੋਏ, ਤੇਰੇ ਹੱਥਾਂ ਚ ਨਿਕਲਣੇ ਸਾਹ ਬੱਚਾ, ਬੇਸ਼ਕ ਪਲ ਦੋ ਪਲ ਹੀ ਮੇਰੇ ਨਾਲ ਆਵੀ, ਚੋਰੀ ਨਾ ਬਿਰਦ ਆਸ਼ਰਮ ਦੇ ਰਾਹ ਬੱਚਾ, ਚੋਰੀ ਨਾ ਬਿਰਦ ਆਸ਼ਰਮ ਦੇ ਰਾਹ ਬੱਚਾ।
ਬਹੁਤ ਖੂਬ ਔਰ ਬਹੁਤ ਹੀ ਇਮੋਸ਼ਨਲ ਰਚਨਾ ਹੈ ਸੁਰਿੰਦਰ ਜੀ, ਰੋਂਗਟੇ ਖੜੇ ਕਰ ਦੇਣ ਵਾਲੀ, ਔਰ ਬੜਾ ਹੀ ਇੱਕ ਅੱਜ ਤੱਕ ਕਹਿ ਲੋ ਕਿ ਬਿਲਕੁਲ ਸਵਾਲ ਜਿਹੜਾ ਸਮਾਜ ਦੇ ਸਾਹਮਣੇ ਖੜਾ ਕਰਦਾ ਹੈ ਕਿ ਮਾਂ ਬਾਪ ਜਿਹੜੇ ਬੱਚਿਆਂ ਲਈ ਕੀ ਕੁਛ ਕਰ ਗੁਜ਼ਰਦੇ ਨੇ, ਤੇ ਜਦੋਂ ਬੱਚਿਆਂ ਦੀ ਵਾਰੀ ਆਉਂਦੀ ਹੈ ਤੇ ਪਿੱਛੇ ਹਟ ਜਾਂਦੇ। ਬਹੁਤ ਹੀ ਖੂਬ ਬਾ ਕਮਾਲ ਰਚਨਾ, ਔਰ ਜਿਸ ਅੰਦਾਜ਼ ਤੇ ਤੁਸੀਂ ਸੁਣਾਉਂਦੇ ਹੋ ਨਾ ਤੇ ਏਦਾਂ ਲੱਗਦਾ ਕਿ ਹੱਥ ਫੜ ਕੇ ਹੀ ਤੁਰ ਰਹੇ ਹੋ। ਤੁਹਾਡੇ ਇਸ ਅੰਦਾਜ਼ ਦੇ ਬਾਰੇ ਅਸੀਂ ਅੱਗੇ ਹੋਰ ਵੀ ਗੱਲਾਂ ਬਾਤਾਂ ਕਰਨੀਆਂ ਸੁਰਿੰਦਰ ਜੀ, ਪਹਿਲਾਂ ਇੱਕ ਗੀਤ ਨਾ ਸੁਣ ਲਈਏ ਤੇ ਫੇਰ ਗੱਲਾਂ ਬਾਤਾਂ ਅੱਗੇ ਜੀ ਸੁਣਦੇ ਆ ਜੀ ਇਹ ਗੀਤ, ਤੇ ਫਿਰ ਅਸੀਂ ਆਪਣੀ ਗੱਲਾਂ ਬਾਤਾਂ ਦੀ ਲੜੀ ਨੂੰ ਅੱਗੇ ਜਾਰੀ ਰੱਖਾਂਗੇ।
ਜਦ ਫੁੱਲਾਂ ਵਰਗੇ ਜੀ, ਜਦ ਫੁੱਲਾਂ ਵਰਗੇ ਹਾਏ, ਫੁੱਲਾਂ ਵਰਗੇ ਮੁਖੜੇ ਚੋਂ ਕਰਦੇ ਓ ਗੱਲਾਂ ਤੋਲ ਕੇ, ਫੁੱਲਾਂ ਵਰਗੇ मुखड़े चो कर दे गल्ला तोल के तुसी किन्ने सोने जी तुसी किन्ने सोने है किन्ने सोने लग दे दस्या नी जांदा बोल के हां किन्ने सोने लग दे दस्या नी जांदा बोल के तुसी पो माग दी धुप वर्गे फगन दी रंगली रुत वर्गे तुसी पो माग दी धुप वर्गे फगन दी रंगली रुत वर्गे तिखे नक्ष तराशे होए ने किसे संग मरमर दे बुत वर्गे नक्ष तराशे होए ने किसे संग मरमर दे बुत वर्गे मैकां दी गागर डुल जावे मैकां दी गागर डुल जावे बौंदे जदों जुल्फां खोल के तुसी किन्ने सोने जी तुसी किन्ने सोने हां किन्ने सोने लगदे ओ दस्या नी जांदा बोल के किन्ने सोने लगदे ओ दस्या नी जांदा बोल के शब्दां नाल सिफतां की करिए तेरे तुल तशबीहां की परिए शब्दां नाल सिफतां की करिए तेरे तुल तशबीहां की परिए रब ने भी हद मुका दिती हुसना दी जी थोड़े जरिए रब ने भी हद मुका दिती हुसना दी जी थोड़े जरिए फुलां विच जे कर लुक जावो फुलां विच जे कर लुक जावो कोई किवें वखा दू टोल के तुसी किन्ने सोने जी तुसी किन्ने सोने लगदे ओ दस्या नी जांदा बोल के हां किन्ने सोने लगदे ओ दस्या नी जांदा बोल के कदे नखरा कदे नाराजगियां कावा का दिल अंदाजगियां कदे नखरा कदे नाराजगियां कावा का दिल अंदाजगियां की राज पला दस बेदिल नू हर पल चेहरे ते ताजगियां की राज पला दस बेदिल नू हर पल चेहरे ते ताजगियां गोरा रंग रंगिया लगदा ए हो गोरा रंग रंगिया लगदा ए दुध विच चमेली घोल के तुसी किन्ने सोने जी तुसी किन्ने सोने हां किन्ने सोने लगदे ओ दस्या नी जांदा बोल के किन्ने सोने लगदे ओ दस्या नी जांदा बोल के
बड़ा ही खूबसूरत गीत सी जी असि सारे ने माणिया मेनू पूरी उम्मीद है कि तुसी पसंद कीता होएगा सो जी साडे नाल प्रोग्राम दे विच सुरिंदर जी शामिल ने अज और उन्होंने अपनी इमोशनल जी एक जेड़ी रचना सुना के सारे नू इमोशनल कर दिता सुरिंदर जी प्रोग्राम दे विच साडे नाल जेड़े सरोते आ ओह जुड़ रहे ने सो उन्हां दे मैसेजेस लै लईए
हां जी जरूर
ਜੀ ਸਾਡੇ ਨਾਲ ਹਰਮੀਤ ਸਿੰਘ ਚੰਨਾ ਮੈਲਬਨ ਤੋਂ ਜੁੜੇ ਆ ਜੀ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਸਾਰਿਆਂ ਨੂੰ ਪ੍ਰੋਗਰਾਮ ਦੀ ਕਹਿ ਰਹੇ ਕੇ ਬਹੁਤ ਵਧੀਆ ਚੱਲ ਰਿਹਾ ਹੈ ਜੀ ਸੋ ਇਹਨਾਂ ਨੇ ਤੁਹਾਡੀ ਜਿਹੜੀ ਰਚਨਾ ਹੈ ਉਹਨੂੰ ਬਹੁਤ ਪਸੰਦ ਕੀਤਾ ਕਹਿੰਦੇ ਟੂ ਮੱਚ ਇਮੋਸ਼ਨਲ ਤੇ ਬਹੁਤ ਵਧੀਆ ਉਹਨਾਂ ਨੇ ਕਿਹਾ ਹੈ ਜੀ ਸੋ ਉਹਨਾਂ ਨੂੰ ਬਹੁਤ ਪਸੰਦ ਆਈ ਤੁਹਾਡੀ ਰਚਨਾ
ਨਾਲ ਹੀ ਉਹਨਾਂ ਨੇ
ਜੀ ਤੇ ਉਹਨਾਂ ਨੇ ਜਿਹੜਾ ਸੀ ਸ਼ੁਰੂ ਦੇ ਵਿੱਚ ਸ਼ਬਦ ਲਗਾਇਆ ਸੀ ਉਹਦੀ ਵੀ ਤਾਰੀਫ ਕੀਤੀ ਕਹਿੰਦੇ ਕਿ ਬਹੁਤ ਵਧੀਆ ਸ਼ਬਦ ਸੀ ਤੇ ਉਹਨਾਂ ਨੇ ਇੱਕ ਗੀਤ ਸੁਣਨ ਦੀ ਫਰਮਾਇਸ਼ ਕੀਤੀ ਹੈ ਜੀ ਜ਼ਿੰਦਗੀ ਕੀ ਨਾ ਟੂਟੇ ਲੜੀ ਪਿਆਰ ਕਰ ਲੈ ਘੜੀ ਦੋ ਘੜੀ ਸੋ ਜ਼ਰੂਰ ਜੀ ਪ੍ਰੋਗਰਾਮ ਦੇ ਵਿੱਚ ਇਹ ਸੌਂਗ ਅਸੀਂ ਚਲਾਵਾਂਗੇ ਕ੍ਰਾਂਤੀ ਫਿਲਮ ਦਾ ਸੌਂਗ ਹੈਗਾ ਜੀ ਬੜਾ ਪਿਆਰਾ ਗੀਤ ਹੈ ਸੋ ਜ਼ਰੂਰ ਸੁਣਾਂਗੇ ਇਹਨੂੰ ਵੀ ਮਾਣਾਂਗੇ ਤੇ ਨਾਲ ਹੀ ਇਹਨਾਂ ਨੇ ਇੱਕ ਜਿਹੜਾ ਵਿਚਾਰ ਸਾਂਝਾ ਕੀਤਾ ਹੈ ਲਿਖਿਆ ਕਿ ਹੇ ਵਾਹਿਗੁਰੂ ਗੁਨਾਹਾਂ ਨੂੰ ਮਾਫ਼ ਕਰੀ ਨੀਅਤਾਂ ਨੂੰ ਸਾਫ਼ ਕਰੀ ਇੱਜ਼ਤਾਂ ਵਾਲੇ ਸਾਹ ਦੇਵੀ ਮੰਜ਼ਿਲਾਂ ਨੂੰ ਰਾਹ ਦੇਵੀ ਜੇ ਡਿੱਗੀਏ ਤਾਂ ਉਠਾ ਦੇਵੀ ਜੇ ਭੁੱਲੀਏ ਤਾਂ ਸਿੱਧੇ ਰਾਹ ਪਾ ਦੇਵੀ ਸੋ ਜੀ ਇਹ ਅਰਦਾਸ ਜਿਹੜੀ ਹੈ ਇਹਨਾਂ ਨੇ ਉਸ ਪਰਮਾਤਮਾ ਦੇ ਅੱਗੇ ਕੀਤੀ ਹੈ ਜੀ ਬਿਲਕੁਲ ਤੁਹਾਡੇ ਨਾਲ ਰਲ ਕੇ ਅਸੀਂ ਇਹ ਅਰਦਾਸ ਪਰਮਾਤਮਾ ਤੋਂ ਕਰਦੇ ਹਾਂ ਕਿ ਮੰਜ਼ਿਲਾਂ ਨੂੰ ਰਾਹ ਦੇਵੀ ਤੇ ਜੇ ਡਿੱਗੀਏ ਤਾਂ ਉਠਾ ਦੇਵੀ ਜੇ ਭੁੱਲੀਏ ਤਾਂ ਸਿੱਧੇ ਰਾਹ ਪਾ ਦੇਵੀ ਸੋ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਹਰਮੀਤ ਸਿੰਘ ਜੀ ਸੋ ਇਸ ਤਰ੍ਹਾਂ ਹੀ ਸਾਂਝ ਬਣਾਈ ਰੱਖਣਾ ਵਿਕਰਮਜੀਤ ਸਿੰਘ ਹੁਣਾਂ ਨੇ ਜੀ ਸੁਰਿੰਦਰ ਜੀ ਤਾਰੀਫ਼ ਕੀਤੀ ਹੈ ਤੁਹਾਡੇ ਜਿਹੜੀ ਤੁਸੀਂ ਰਚਨਾ ਸੁਣਾਈ ਸੀ ਉਹਨਾਂ ਨੂੰ ਬਹੁਤ ਪਸੰਦ ਕੀਤੀ ਤੇ ਨਾਲ ਹੀ ਉਹਨਾਂ ਨੇ ਸ਼ੁਭਕਾਮਨਾਵਾਂ ਦਿੱਤੀਆਂ ਨੇ ਤੁਹਾਨੂੰ
ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਵਰਗੇ ਜਿਹੜੇ ਸੂਝਵਾਨ ਲੋਕ ਨੇ ਉਹਨਾਂ ਦੀਆਂ ਦੁਆਵਾਂ ਸਦਕਾ ਹੀ ਅਸੀਂ ਜ਼ਿੰਦਾ ਹਾਂ ਔਰ ਇਹ ਹਮੇਸ਼ਾ ਬਸ ਇਸ ਜਿਹੜੀਆਂ ਦੁਆਵਾਂ ਨੇ ਆਪ ਸਾਡੇ ਨਾਲ ਰੱਖਣਾ ਇਹ ਬਣੀਆਂ ਰਹਿਣ ਇਹ ਸਾਡੀ ਖੁਸ਼ਕਿਸਮਤੀ ਹੈ ਧੰਨਵਾਦ ਜੀ
ਜੀ ਸੁਰਿੰਦਰ ਕੌਰ ਜੁੜੇ ਨੇ ਜੀ ਸਾਡੇ ਨਾਲ ਮੋਹਾਲੀ ਤੋਂ ਤੇ ਇਹਨਾਂ ਨੇ ਸਾਰੇ ਹਰਮਨ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਤੇ ਕਹਿ ਰਹੇ ਆ ਕਿ ਅਸੀਂ ਜਿਹੜੇ ਬਹੁਪੱਖੀ ਪ੍ਰਤਿਭਾ ਦੇ ਜਿਸ ਤਰ੍ਹਾਂ ਕਿਹਾ ਕਿ ਸੁਰਿੰਦਰ ਕੌਰ ਹੁਣਾਂ ਨਾਲ ਇਹ ਵੀ ਸੁਰਿੰਦਰ ਕੌਰ ਹੀ ਹੈ ਜੀ ਤਾਂ ਇਹਨਾਂ ਨੇ ਕਹਿ ਰਿਹਾ ਕਿ ਸੁਰਿੰਦਰ ਕੌਰ ਸੰਗਤ ਜੀ ਦੇ ਗੋਲਡਨ ਵਿਚਾਰ ਬਹੁਤ ਬਹੁਤ ਵਧੀਆ ਲੱਗੇ ਸਾਨੂੰ ਤੇ ਕਹਿੰਦੇ ਬਹੁਤ ਵਧੀਆ ਇੰਟਰਵਿਊ ਚੱਲ ਰਹੀ ਹੈ ਤੇ ਅਸੀਂ ਇੰਜੋਏ ਕਰ ਰਹੇ ਹਾਂ
ਸ਼ੁਕਰੀਆ ਜੀ
ਜੀ ਜੀ ਸੋ ਸਾਡੇ ਸਰੋਤੇ ਜੀ ਦੇਖੋ ਕਈ ਤੇ ਹੁੰਦੇ ਆ ਜਿਹੜੇ ਲਿਖ ਕੇ ਦੱਸ ਦਿੰਦੇ ਆ ਤੇ ਕਈ ਫਿਰ ਚੁੱਪ ਚਾਪ ਸੁਣਦੇ ਰਹਿੰਦੇ ਆ ਤੇ ਸੋ ਜਿਹੜੇ ਚੁੱਪ ਚਾਪ ਸੁਣ ਰਹੇ ਆ ਤੇ ਜਿਹੜੇ ਸਾਡੇ ਨਾਲ ਰਾਬਤਾ ਕਾਇਮ ਕਰ ਰਹੇ ਜੀ ਦੋਨਾਂ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਤੁਸੀਂ ਇਸੇ ਤਰ੍ਹਾਂ ਸਾਂਝ ਪਾਈ ਰੱਖਣੀ ਹੈ ਕਿਉਂਕਿ ਅਸੀਂ ਗੱਲਾਂ ਬਾਤਾਂ ਅਜੇ ਕਰਨੀਆਂ ਹੈ ਹੋਰ ਵੀ ਸੁਰਿੰਦਰ ਜੀ ਹੁਣਾਂ ਨਾਲ ਸੋ ਸੁਰਿੰਦਰ ਜੀ ਜਿਸ ਤਰ੍ਹਾਂ ਤੁਸੀਂ ਰਚਨਾ ਸੁਣਾਈ ਜਿਹੜੀ ਰਚਨਾ ਲਿਖੀ ਹੈ ਉਹ ਤੇ ਲਿਖੀ ਹੈ ਉਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਬਹੁਤ ਹੀ ਬਾ ਕਮਾਲ ਰਚਨਾ ਹੈ ਪਰ ਉਸਨੂੰ ਜਿਹੜਾ ਇੱਕ ਬੋਲਣ ਦਾ ਅੰਦਾਜ਼ ਹੈ ਜਾਂ ਪੇਸ਼ਕਾਰੀ ਕਹਿ ਲਓ ਉਹ ਯਾਨੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਕਿਉਂਕਿ ਲਿਖ ਤੇ ਚਲੋ ਲੈਂਦੇ ਆ ਪਰ ਲਿਖਣ ਦੇ ਨਾਲ ਉਹਨੂੰ ਪੇਸ਼ ਕਰਨਾ ਜਿਸ ਅੰਦਾਜ਼ ਦੇ ਵਿੱਚ ਤੁਸੀਂ ਬੋਲਦੇ ਹੋ ਉਹ ਬਾ ਕਮਾਲ ਹੈ ਸੋ ਇਹ ਤੁਸੀਂ ਕਿਤੋਂ ਸਿੱਖਿਆ ਹੈ ਜਾਂ ਇਹ ਵੀ ਗੋਡ ਗਿਫਟਿਡ ਹੈ ਜੀ ਤੁਹਾਡੇ ਲਈ
ਦੇਖੋ ਮੇਰਾ ਮੰਨਣਾ ਹੈ ਕਿ ਜਿਹੜੀ ਚੀਜ਼ ਹੈ ਉਹ ਤੁਹਾਡੇ ਅੰਦਰ ਸ਼ਾਇਦ ਪਰਮਾਤਮਾ ਵੱਲੋਂ ਹੁੰਦੀ ਹੈ ਗੋਡ ਗਿਫਟਿਡ ਹੁੰਦੀ ਹੈ ਬਟ ਉਸਨੂੰ ਪੋਲਿਸ਼ ਕਰਨਾ ਉਸਨੂੰ ਤਰਾਸ਼ਣਾ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਜੇਕਰ ਉਹ ਜਿਹੜੀ ਗੋਡ ਗਿਫਟਿਡ ਵੀ ਤੁਹਾਡੇ ਅੰਦਰ ਕੁਛ ਹੈ ਉਹ ਕਈ ਵਾਰੀ ਹਿਡਨ ਰਹਿ ਜਾਂਦਾ ਉਹ ਬਾਹਰ ਆਉਂਦਾ ਹੀ ਨਹੀਂ ਉਹਨੂੰ ਲੱਭਣਾ ਫਿਰ ਲੱਭ ਕੇ ਉਸਨੂੰ ਤਰਾਸ਼ਣਾ ਇਹ ਬਹੁਤ ਜ਼ਰੂਰੀ ਹੈ ਔਰ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਦੇ ਅੰਦਰ ਬਹੁਤ ਕੁਛ ਛੁਪਿਆ ਰਹਿ ਜਾਂਦਾ ਹੈ ਅਸੀਂ ਉਹਨੂੰ ਬਾਹਰ ਹੀ ਨਹੀਂ ਕੱਢ ਪਾਉਂਦੇ ਜਾਂ ਉਹਨਾਂ ਨੂੰ ਕਦੇ ਸਮਝ ਹੀ ਨਹੀਂ ਆਉਂਦੀ ਉਹ ਆਪਣੇ ਆਪ ਨੂੰ ਜਾਣ ਹੀ ਨਹੀਂ ਪਾਉਂਦੇ ਕਿ ਮੈਂ ਇਸ ਕਾਬਿਲ ਹਾਂ ਮੈਂ ਇਹ ਕਰ ਸਕਦਾ ਹਾਂ ਤਾਂ ਮੈਂ ਆਪਣੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝਦੀ ਹਾਂ ਕਿ ਮੇਰੇ ਨਾਨਾ ਜੀ ਜਿਹੜੇ ਨੇ ਉਹ ਇੱਕ ਕਵੀ ਸੀ ਲਿਖਿਆ ਕਰਦੇ ਸੀ ਬਹੁਤ ਸੋਹਣਾ ਔਰ ਉਹਨਾਂ ਨੇ ਮੈਨੂੰ ਮੈਂ ਬੜੀ ਛੋਟੀ ਸੀ ਜਦ ਤੋਂ ਉਹਨਾਂ ਨੇ ਮੈਨੂੰ ਕਵਿਤਾਵਾਂ ਜਿਹੜੀਆਂ ਉਹ ਬੋਲਣੀਆਂ ਸਿਖਾਈਆਂ ਉਹਨਾਂ ਨੂੰ ਇੱਕ ਚਾਅ ਹੁੰਦਾ ਸੀ ਰੀਝ ਹੁੰਦੀ ਸੀ ਕਿ ਮੇਰੀ ਲਿਖੀ ਹੋਈ ਕਵਿਤਾ ਜਾਂ ਕਿਸੇ ਹੋਰ ਦੀ ਵੀ ਉਹਨਾਂ ਨੇ ਆਪਣੇ ਫਰੈਂਡਸ ਦੀਆਂ ਬੜੀਆਂ ਅੱਛੀਆਂ ਅੱਛੀਆਂ ਕੇਦਾਰਨਾਥ ਬਾਗੀ ਜੀ ਹੁਣਾਂ ਦੀਆਂ ਮੈਂ ਬਹੁਤ ਕਵਿਤਾਵਾਂ ਸਟੇਜ ਦੇ ਉੱਤੇ ਰਿਸਾਈਟ ਕੀਤੀਆਂ ਨੇ ਤਾਂ ਉਹਨਾਂ ਨੇ ਮੈਨੂੰ ਅੱਛੀ ਤੋਂ ਅੱਛੀ ਪੋਇਮ ਦਿਆ ਕਰਨੀ ਫਿਰ ਉਹਦਾ ਬੋਲਣ ਦਾ ਢੰਗ ਜਿਹੜਾ ਅੰਦਾਜ਼ ਉਹ ਮੈਨੂੰ ਸਿਖਾਇਆ ਕਰਨਾ ਕਿ ਇਹਨੂੰ ਏਦਾਂ ਉੱਚੀ ਬੋਲਣਾ ਜਾਂ ਇਹਨੂੰ ਸਮਝ ਜੇਕਰ ਮੰਨ ਲਓ ਹੁਣ ਜਿਸ ਤਰ੍ਹਾਂ ਮੈਂ ਮਾਂ ਦੀ ਕਵਿਤਾ ਪੜ੍ਹੀ ਨਾ ਤਾਂ ਉਹਨਾਂ ਨੇ ਪਤਾ ਨੀ ਮੈਨੂੰ ਕਿੰਨੀ ਵਾਰ ਇਹ ਗੱਲ ਸਮਝਾਇਆ ਕਰਨੀ ਕਿ ਦੇਖ ਤੇਰੇ ਆਲੇ ਦੁਆਲੇ ਇਹ ਹੋ ਰਿਹਾ ਤੂੰ ਇੱਕ ਮਾਂ ਆ ਤੂੰ ਇਹ ਸੋਚ ਕੇ ਦੇਖ ਤੇਰੇ ਬੱਚੇ ਤੈਨੂੰ ਪੁੱਛਦੇ ਨੀ ਤੇਰੇ ਬੱਚੇ ਤੈਨੂੰ ਜਾਣਦੇ ਨੀ ਤੂੰ ਉਸ ਲੈਵਲ ਤੇ ਆ ਕੇ ਸੋਚ ਸ਼ਾਇਦ ਇਹ ਰੀਜ਼ਨ ਹੈ ਕਿ ਮੈਂ ਜਿਹੜੀ ਪੋਇਮ ਉਸਨੂੰ ਮਤਲਬ ਉਹਨਾਂ ਨੇ ਮੈਨੂੰ ਤਰਾਸ਼ ਦਿੱਤਾ
ਇੱਕ ਡਿਫਰੈਂਟ ਜਿਹਾ ਅੰਦਾਜ਼ ਮੇਰੇ ਅੰਦਰ ਪੈਦਾ ਕਰ ਦਿੱਤਾ ਜੋ ਮੈਨੂੰ ਖੁਦ ਨੂੰ ਲੱਗਦਾ ਮੈਂ ਬੜੀ ਵਾਰ ਸਟੇਜ ਦੇ ਉੱਤੇ ਜਦੋਂ ਯੂਥ ਫੈਸਟੀਵਲ ਹੋਇਆ ਕਰਦੇ ਸੀ ਤਾਂ ਮੈਂ ਪੋਇਮ ਰਿਸਾਈਟ ਕਰਨ ਜਾਇਆ ਕਰਦੀ ਤਾਂ ਲੋਕ ਸਾਰੇ ਕਿਹਾ ਕਰਦੇ ਸੀ ਕਿ ਤੁਹਾਡੇ ਕੋਲ ਇੱਕ ਡਿਫਰੈਂਟ ਇੱਕ ਅਲੱਗ ਵੱਖਰਾ ਜਿਹਾ ਅੰਦਾਜ਼ ਹੈ ਪੋਇਮ ਬੋਲਣ ਦਾ ਪਰ ਉਹ ਮੈਂ ਮੇਰੇ ਨਾਨਾ ਜੀ ਨੂੰ ਜਿਹੜਾ ਸਾਰਾ ਇਹਦਾ ਸਿਰ ਹੈ ਉਹ ਮੇਰੇ ਨਾਨਾ ਜੀ ਦੇ ਸਿਰ ਜਾਂਦਾ ਹੈ ਔਰ ਦੂਸਰਾ ਫਿਰ ਮੇਰੀ ਮੰਮਾ ਉਹ ਵੀ ਬੜੇ ਬੜੇ ਸ਼ੌਕੀਨ ਨੇ ਬਹੁਤ ਪੋਇਮਸ ਬੋਲਦੇ ਨੇ ਉਹ ਵੀ ਲਿਖਦੇ ਵੀ ਨੇ ਤੇ ਜਾਂ ਫਿਰ ਉਹਨਾਂ ਨੇ ਮੈਨੂੰ ਇਹ ਜਿਹੜੀ ਚੀਜ਼ ਸ਼ਾਇਦ ਮੇਰੇ ਅੰਦਰ ਸਿਖਾ ਦਿੱਤੀ ਮੈਨੂੰ ਪੈਦਾ ਕਰ ਦਿੱਤੀ ਜਾਂ ਮੈਨੂੰ ਉਹ ਤਰਾਸ਼ ਦਿੱਤਾ ਉਸ ਚੀਜ਼ ਨੂੰ ਕਿ ਮੈਂ ਇਸ ਕਾਬਿਲ ਬਣ ਸਕੀ ਅਦਰਵਾਈਜ਼
ਪ੍ਰਾਪਤੀਆਂ ਕਰ ਰਹੇ ਸੋ ਕਿਸੇ ਵੀ ਪੱਖ ਨੂੰ ਦੇਖ ਲਈਏ ਜਿਹੜੀਆਂ ਪ੍ਰਾਪਤੀਆਂ ਹੁੰਦੀਆਂ ਉਹਨਾਂ ਦੇ ਵਿੱਚ ਬਹੁਤ ਜਿਹੜਾ ਹਿੱਸਾ ਉਹ ਪੇਰੈਂਟਸ ਦਾ ਹੀ ਹੁੰਦਾ ਜੇ ਕੋਈ ਸਕਸੈਸਫੁਲ ਹੈ ਅੱਜ ਤੇ ਉਹ ਸਕਸੈਸਫੁਲ ਨਹੀਂ ਹੈ ਐਕਚੁਲੀ ਜਿਹੜੇ ਉਹਦੇ ਪੇਰੈਂਟਸ ਹੈ ਉਹ ਜ਼ਿਆਦਾ ਸਕਸੈਸਫੁਲ ਹੈ ਉਹਦਾ ਸਿਹਤ ਉਹਨਾਂ ਦੇ ਸਿਰ ਹੀ ਵੱਜਦਾ ਹੈ ਕਿਉਂਕਿ ਇਹ ਬਹੁਤ ਵੱਡਾ ਗਿਫਟ ਹੁੰਦਾ ਜਿਹੜਾ ਤੁਸੀਂ ਇਸ ਤੋਂ ਵੱਧ ਕੇ ਕੁਝ ਵੀ ਨਹੀਂ ਹੋ ਸਕਦਾ ਕਿ ਤੁਸੀਂ ਕਿਸੇ ਦੀ ਕਲਾ ਨੂੰ ਤਰਾਸ਼ ਕੇ ਉਹਨੂੰ ਦੁਨੀਆਂ ਦੇ ਅੱਗੇ ਰੱਖੋ ਤੇ ਹੀਰੇ ਦਾ ਮੁੱਲ ਤੇ ਉਦੋਂ ਹੀ ਪੈਂਦਾ ਜੀ ਜਦੋਂ ਜੌਹਰੀ ਦੀ ਦੁਕਾਨ ਤੇ ਪਹੁੰਚ ਜਾਵੇ ਸੋ ਬਿਲਕੁਲ ਜੀ ਤੁਸੀਂ ਕਿਸਮਤ ਵਾਲੇ ਹੋ ਕੇ ਇਹੋ ਜਿਹੇ ਨਾਨਾ ਜੀ ਇਹੋ ਜਿਹੇ ਪੇਰੈਂਟਸ ਤੁਹਾਨੂੰ ਮਿਲੇ ਔਰ ਉਹ ਅਸੀਂ ਚੀਜ਼ ਤੁਹਾਡੇ ਵਿੱਚ ਵੇਖ ਵੀ ਰਹੇ ਹਾਂ ਸੋ ਸੁਰਿੰਦਰ ਜੀ ਕਵਿਤਾ ਗਜ਼ਲਾਂ ਜਾਂ ਇਹ ਰਚਨਾਵਾਂ ਜੋ ਤੁਸੀਂ ਲਿਖਦੇ ਹੋ ਇਸ ਤੋਂ ਇਲਾਵਾ ਤੁਸੀਂ ਥੀਏਟਰ ਦੇ ਨਾਲ ਵੀ ਜੁੜੇ ਹੋਏ ਹੋ ਤੇ ਇਹ ਜਿਹੜਾ ਥੀਏਟਰ ਦੇ ਨਾਲ ਜੁੜਨਾ ਇਹ ਤੁਹਾਡੀ ਮੈਰਿਜ ਤੋਂ ਬਾਅਦ ਜਿਸ ਤਰ੍ਹਾਂ ਕਿ ਮੈਂ ਪਹਿਲਾਂ ਹੀ ਦੱਸਿਆ ਕਿ ਤੁਹਾਡਾ ਜਿਹੜਾ ਐਮ ਐਸ ਸੰਗਰ ਹੁਣੀ ਜਿਹੜੇ ਉਹਨਾਂ ਦੇ ਨਾਲ ਵਿਆਹੀ ਹੋਏ ਹੋ ਤਾਂ ਉਸ ਤੋਂ ਬਾਅਦ ਤੁਹਾਨੂੰ ਥੀਏਟਰ ਦੇ ਨਾਲ ਸ਼ੌਕ ਪਿਆ ਜਾਂ ਪਹਿਲਾਂ ਤੋਂ ਹੀ ਥੀਏਟਰ ਵੀ ਕਰਦੇ ਸੀਗੇ ਲਿਖਣ ਦੇ ਨਾਲ
ਨਹੀਂ ਨਹੀਂ ਥੀਏਟਰ ਮੈਂ ਜਦ ਮੈਂ ਕਾਲਜ ਦੇ ਵਿੱਚ ਗਈ ਤੇ ਉਸ ਸਮਾਂ ਏਦਾਂ ਦਾ ਸੀ ਜਦ ਬਹੁਤ ਜ਼ਿਆਦਾ ਇਜਾਜ਼ਤ ਨਹੀਂ ਦਿੰਦੇ ਸੀ ਪੇਰੈਂਟਸ ਮੇਰੇ ਕਾਲਜ ਵਿੱਚ ਤਾਂ ਬਹੁਤ ਘੱਟ ਕੁੜੀਆਂ ਸੀ ਜੋ ਸਟੇਜ ਦੇ ਉੱਤੇ ਆਉਂਦੀਆਂ ਸੀ ਤੇ ਮੇਰੇ ਘਰ ਦਾ ਮਾਹੌਲ ਵੀ ਏਦਾਂ ਸੀ ਮੇਰੇ ਪੇਰੈਂਟਸ ਜਿਹੜੇ ਉਹ ਮੈਨੂੰ ਜਦ ਮੈਂ ਕਾਲਜ ਵਿੱਚ ਗਈ ਤਾਂ ਮੈਂ ਪਾਰਟੀਸੀਪੇਟ ਕੀਤਾ ਟੈਲੈਂਟ ਫਾਈਂਡਿੰਗ ਕੰਪੀਟੀਸ਼ਨ ਦੇ ਵਿੱਚ ਤੇ ਮੈਂ ਇੰਡੀਵਿਜੁਅਲ ਆਈਟਮਸ ਚ ਪਾਰਟੀਸੀਪੇਟ ਕੀਤਾ ਜਿਹੜਾ ਇੰਡੀਵਿਜੁਅਲ ਆਰਟ ਸੀ ਮੈਂ ਗਾਉਂਦੀ ਸੀ ਮੈਂ ਪੋਇਮ ਬੋਲਦੀ ਸੀ ਡੈਕਲਾਮੇਸ਼ਨ ਵਿੱਚ ਪਾਰਟੀਸੀਪੇਟ ਕਰਦੀ ਸੀ ਡਿਬੇਟ ਵਿੱਚ ਪਾਰਟੀਸੀਪੇਟ ਕਰਦੀ ਸੀ ਇਹ ਮੇਰਾ ਇੰਡੀਵਿਜੁਅਲ ਆਰਟ ਸੀ ਜੋ ਮੈਨੂੰ ਮੈਂ ਇਕੱਲੀ ਨੇ ਜਾ ਕੇ ਸਟੇਜ ਦੇ ਉੱਪਰ ਕੁਛ ਬੋਲਣਾ ਤੇ ਵਾਪਿਸ ਆ ਜਾਣਾ ਉਹਦੇ ਲਈ ਮੈਨੂੰ ਏਦਾਂ ਨਹੀਂ ਸੀ ਕਿਸੇ ਟੀਮ ਚ ਬੈਠ ਕੇ ਮੈਨੂੰ ਕੁਛ ਮਿਹਨਤ ਕਰਨੀ ਪੈਂਦੀ ਹੈ ਜਾਂ ਕਿਵੇਂ ਤਾਂ ਲੇਕਿਨ ਜਦੋਂ ਮੇਰੇ ਕਾਲਜ ਦੇ ਜਿਹੜੇ ਲੈਕਚਰ ਸੀਗੇ ਜਦੋਂ ਯੂਥ ਫੈਸਟੀਵਲ ਹੋਇਆ ਤੇ ਪਲੇ ਕਰਵਾਉਣਾ ਸੀ ਤੇ ਉਹਦੇ ਲਈ ਉਹਨਾਂ ਨੇ ਭਾਲ ਸ਼ੁਰੂ ਕੀਤੀ ਕਰੈਕਟਰਸ ਲੱਭਣੇ ਸ਼ੁਰੂ ਕੀਤੇ ਤੇ ਉਹਨਾਂ ਦੀ ਜਿਹੜੀ ਸੂਈ ਸੀ ਉਹ ਮੇਰੇ ਤੇ ਅਟਕ ਗਈ ਕਿ ਚਲੋ ਇੱਕ ਗੁੜ ਤਾਂ ਬੱਚੇ ਚ ਹੈ ਨਾ ਕਿ ਉਹ ਉਹਦੀ ਹੈਜ਼ੀਟੇਸ਼ਨ ਨਹੀਂ ਹੈ ਸਟੇਜ ਤੇ ਆਉਣ ਦੀ ਉਹਨੂੰ ਐਟਲੀਸਟ ਕੌਨਫੀਡੈਂਟ ਹੈ ਮੈਨੂੰ ਉਹਨਾਂ ਨੇ ਜਦੋਂ ਅਪਰੋਚ ਕੀਤਾ ਮੈਨੂੰ ਬੁਲਾਇਆ ਗਿਆ ਮੈਂ ਜਾ ਕੇ ਆਪਣੇ ਫਾਦਰ ਨਾਲ ਗੱਲ ਕੀਤੀ ਤਾਂ ਮੇਰੇ ਫਾਦਰ ਨੇ ਕਿਹਾ ਕਿ ਨਹੀਂ ਮੈਂ ਤੂੰ ਬੇਟਾ ਤੇਰੇ ਵਿੱਚ ਆਪਣਾ ਜਿਹੜੀ ਤੇਰੀ ਆਪਣੀ ਤੁਹਾਡੀ ਵਿਅਕਤੀਗਤ ਕਲਾ ਹੈਗੀ ਆ ਉਹਨੂੰ ਤੁਸੀਂ ਨਿਖਾਰੋ ਤੂੰ ਜਿਵੇਂ ਮਰਜ਼ੀ ਕਰ ਅਸੀਂ ਤੈਨੂੰ ਰੋਕਾਂਗੇ ਨਹੀਂ ਪਰ ਮੈਂ ਮੁੰਡਿਆਂ ਮੰਡਿਆਂ ਨਾਲ ਪਲੇ ਨਹੀਂ ਕਰਨ ਦੇਣਾ ਉਹਨਾਂ ਦੇ ਉਸ ਸਮੇਂ ਇਹ ਜੋ ਮੇਰੇ ਫਾਦਰ ਦੀ ਸੀ ਕਿਉਂਕਿ ਪੇਰੈਂਟਸ ਡਰਦੇ ਸੀ ਉਹਨਾਂ ਨੂੰ ਵੀ ਸੀ ਕਿ ਏਜ ਏਦਾਂ ਦੀ ਹੁੰਦੀ ਹੈ ਕਿ ਮੈਂ ਇਹ ਇਜਾਜ਼ਤ ਐਟਲੀਸਟ ਨਹੀਂ ਦੇਣੀ ਕਿ ਤੁਸੀਂ ਜਿਹੜਾ ਥੀਏਟਰ ਕਰੋ ਔਰ ਥੀਏਟਰ ਦੇ ਵਿੱਚ ਤੁਹਾਨੂੰ ਹਰ ਤਰ੍ਹਾਂ ਦਾ ਰੋਲ ਕਰਨਾ ਪੈਂਦਾ ਕਿਸੇ ਦੀ ਭੈਣ ਬਣ ਗਏ ਕਿਸੇ ਦੀ ਘਰਵਾਲੀ ਬਣ ਗਏ ਕਿਸੇ ਦੀ ਤੁਹਾਨੂੰ ਹਰ ਤਰ੍ਹਾਂ ਦਾ ਜਿਹੜਾ ਰੋਲ ਹੈ ਉਹ ਕਰਨਾ ਪੈਂਦਾ ਔਰ ਪੇਰੈਂਟਸ ਜਿਹੜੇ ਆ ਉਹ ਹਮੇਸ਼ਾ ਆਪਣੀਆਂ ਧੀਆਂ ਦੀ ਬਦਨਾਮੀ ਤੋਂ ਡਰਦੇ ਆ ਕਿ ਨਹੀਂ ਕਿ ਕੋਈ ਉਂਗਲੀ ਚੱਕੇ ਉਹ ਨਹੀਂ ਹੋਣਾ ਚਾਹੀਦਾ ਤਾਂ ਮੇਰੇ ਘਰ ਵਿੱਚ ਵੀ ਸੀ ਲੇਕਿਨ ਮੇਰੇ ਟੀਚਰਸ ਨੇ ਮੇਰੇ ਫਾਦਰ ਨੂੰ ਬਹੁਤ ਕਨਵਿੰਸ ਕਰਵਾਇਆ ਉਹਨਾਂ ਨੇ ਕਿਹਾ ਕਿ ਨਹੀਂ ਜਦੋਂ ਬੱਚਾ ਕਾਲਜ ਆ ਜਾਂਦਾ ਤਾਂ ਤੁਹਾਡੀ ਨਹੀਂ ਸਾਡੀ ਧੀ ਹੈ ਅਸੀਂ ਉਹਦੇ ਕੋਲੋਂ ਕੁਛ ਵੀ ਏਦਾਂ ਦਾ ਗਲਤ ਕੰਮ ਨਹੀਂ ਕਰਾਵਾਂਗੇ ਤੁਸੀਂ ਸਾਡੇ ਤੇ ਯਕੀਨ ਰੱਖੋ ਇੱਕ ਬਹੁਤ ਵਧੀਆ ਕਲਾ ਤਾਂ ਉਸ ਸਮੇਂ ਹੌਲੀ ਹੌਲੀ ਬਸ ਫਿਰ ਉਹ ਮੇਰਾ ਸਾਥ ਦਿੰਦੇ ਗਏ ਜਦ ਉਹਨਾਂ ਨੇ ਦੇਖਿਆ ਕਿ ਇੱਕ ਵੇਲਾ ਆਇਆ ਮੈਨੂੰ ਬੈਸਟ ਐਕਟਰੈਸ ਦਾ ਅਵਾਰਡ ਮਿਲਿਆ ਤਾਂ ਇਹ ਚੀਜ਼ ਉਹਨਾਂ ਨੂੰ ਸਮਝਦੇ ਗਏ ਇਸ ਚੀਜ਼ ਨੂੰ ਕਿ ਚਲੋ ਇਹਦੇ ਵਿੱਚ ਕਲਾ ਹੈ ਤਾਂ ਉਹ ਸਾਨੂੰ ਸਾਥ ਦੇਣਾ ਚਾਹੀਦਾ ਤਾਂ ਮੈਂ ਮੇਰੇ ਫਾਦਰ ਦੀ ਇਸ ਗੱਲੋਂ ਬੇਸ਼ੱਕ ਅੱਜ ਇਸ ਦੁਨੀਆਂ ਵਿੱਚ ਨਹੀਂ ਪਰ ਮੈਂ ਹਮੇਸ਼ਾ ਤਹਿ ਦਿਲੋਂ ਧੰਨਵਾਦੀ ਰਹਿੰਦੀ ਹਾਂ ਮੈਂ ਕਹਿੰਦੀ ਹਾਂ ਕਿ ਮੇਰੇ ਡੈਡ ਨੇ ਮੇਰਾ ਬਹੁਤ ਜ਼ਿੰਦਗੀ ਚ ਉਸ ਸਮੇਂ ਸਾਥ ਦਿੱਤਾ ਤੇ ਮੈਂ ਉਹਨਾਂ ਦੇ ਸਿਰ ਤੇ ਉੱਡਦੀ ਫਿਰਦੀ ਰਹੀ ਮੈਂ ਹਰ ਜਿਹੜਾ ਰੰਗ ਹੈ ਉਹ ਮਾਣਿਆ ਆਪਣੇ ਸਮੇਂ ਦਾ ਔਰ ਇਸ ਤਰ੍ਹਾਂ ਮੈਂ ਪਹਿਲਾ ਪਲੇਅ ਕੀਤਾ ਅੰਨੇ ਨਿਸ਼ਾਨ ਛੀ, ਅਜਮੇਰ ਸਿੰਘ ਔਲਖ ਜੀ ਦਾ ਲਿਖਿਆ ਹੋਇਆ, ਤੇ ਉਹਦੇ ਵਿੱਚ ਇੱਕ ਪਾਗਲ ਔਰਤ ਦਾ ਰੋਲ ਸੀ ਜਿਹੜਾ ਮੈਂ ਕੀਤਾ, ਔਰ ਉਸ ਕਰੈਕਟਰ ਨੂੰ ਨਿਭਾਉਣਾ ਬਹੁਤ ਔਖਾ ਸੀ, ਔਰ ਪਰ ਉਹ ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਮੈਂ ਉਹਦੇ ਨਾਲ ਨਿਆਂ ਕਰ ਸਕਾਂ, ਤੇ ਬਸ ਇਸ ਤਰ੍ਹਾਂ ਫਿਰ ਉਹ ਸ਼ੌਂਕ ਮੇਰੇ ਅੰਦਰ ਪੈਦਾ ਵੀ ਹੋ ਗਿਆ, ਮੈਨੂੰ ਚੰਗਾ ਲੱਗਣ ਲੱਗ ਗਿਆ ਥੀਏਟਰ ਕਰਨਾ, ਔਰ ਬਸ ਇਹ ਇਸ ਤਰ੍ਹਾਂ ਚਿਨਕ ਲੱਗ ਗਈ ਔਰ ਵਧੀ
ਉਹ ਹੁਣ ਤੱਕ ਹੈ। ਬਿਲਕੁਲ ਜੀ, ਅਸੀਂ ਇਹਦੇ ਬਾਬਤ ਅੱਗੇ ਗੱਲਬਾਤ ਹੋਰ ਵੀ ਕਰਨੀ ਹੈ ਸੁਰਿੰਦਰ ਜੀ, ਤੇ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਹਾਂ, ਫਿਰ ਅਸੀਂ ਹੋਰ ਗੱਲਬਾਤ ਕਰਦੇ ਹਾਂ। ਸੁਣਦੇ ਹਾਂ ਗੀਤ, ਉਸ ਤੋਂ ਬਾਅਦ
ਜਿਹੜਾ ਬਣੂ ਚਕੋਰ ਤੇਰਾ ਕਿਸ ਗੱਭਰੂ ਦੇ ਭਾਗ ਨੇ, ਤੈਨੂੰ ਚੰਨ ਕਿਵੇਂ ਆਖਾਂ ਨੀ ਚੰਨ ਤੇ ਵੀ ਦਾਗ ਨੇ, ਜਿਹੜਾ ਬਣੂ ਚਕੋਰ ਤੇਰਾ ਕਿਸ ਗੱਭਰੂ ਦੇ ਭਾਗ ਨੇ, ਸੱਟ ਤੋਰ ਤੇਰੀ ਨੂੰ ਮੋਰ ਵੀ ਚੁੱਕ ਚੁੱਕ ਸਜਦਾ ਕਰਦੇ ਨੇ, ਗਾਏ ਅੱਡੀਆਂ ਅੱਖਾਂ ਨੀ ਤੇਰੇ ਮੈਂ ਕਹੂੰ ਦੀ ਕੀਤੇ ਪਾਗਲ ਪੌਰੇ ਲੱਖਾਂ ਨੀ, ਤੱਕ ਦੋ ਨੈਣਾਂ ਦਾ ਜੋੜਾ ਮੇਰੇ ਗਾਏ ਅੱਡੀਆਂ ਅੱਖਾਂ ਨੀ ਤੇਰੇ ਮੈਂ ਕਹੂੰ ਦੀ ਕੀਤੇ ਪਾਗਲ ਪੌਰੇ ਲੱਖਾਂ ਨੀ, ਤੱਕ ਡੁੱਲ ਡੁੱਲ ਪੈਂਦਾ ਜੋ ਮਨ ਵਗਦੇ ਝਾਨੇ ਖੜਗੇ ਨੇ, ਖੜ ਜਾਂਦੀਆਂ ਪਾਉਣਾ ਨੀ ਤੂੰ ਲੁੱਟ ਲੈ ਦਿਨ ਦਾ ਚੈਨ ਹਾਏ ਰਾਤਾਂ ਦਾ ਸੋਣਾ ਨੀ, ਜਦ ਵਾਲ ਸਕਾਵੇਂ ਤੂੰ ਚੱਟ ਖੜ ਜਾਂਦੀਆਂ ਪਾਉਣਾ ਨੀ ਤੂੰ ਲੁੱਟ ਲੈ ਦਿਨ ਦਾ ਚੈਨ ਹਾਏ ਰਾਤਾਂ ਦਾ ਸੋਣਾ ਨੀ, ਤੈਨੂੰ ਦੇਖ ਕੇ ਕਿੰਨੇ ਗੱਭਰੂ ਹੋ ਗਏ ਭਰ ਭਰ ਮਰ ਗਏ ਨੇ, ਤੇਰੀ ਕਿਸੇ ਵਹਿਲ ਦੇ ਵਾਂਗੂ ਸੀਨੇ ਬਹਿ ਗਈ ਸੂਰਤ ਨੀ, ਸੋ ਰੱਬ ਦੀ ਤੂੰ ਰਾਏ ਕੁੱਟੀ ਦੀ ਬਣੀ ਜ਼ਰੂਰਤ ਨੀ,
ਗੱਲਬਾਤ ਕਰ ਰਹੇ ਸੀ ਅਸੀਂ ਸੁਰਿੰਦਰ ਜੀ ਹੁਣਾਂ ਨਾਲ, ਤੇ ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਤੋਰਦੇ ਆ ਤੇ ਉਹਨਾਂ ਨਾਲ ਗੱਲਬਾਤ ਦੀ ਜਿਹੜੀ ਕੜੀ ਆ ਉਹਨੂੰ ਫੜਦੇ ਆ।
ਸੁਰਿੰਦਰ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਸੀਂ ਪੋਇਟਰੀ ਕਰਦੇ ਹੋ ਔਰ ਉਹਦੀ ਰੈਸੀਟੇਸ਼ਨ ਜਿਹੜੀ ਉਹ ਬੜੀ ਅੱਛੀ ਤਰੀਕੇ ਨਾਲ ਕਰਦੇ ਹੋ, ਥੀਏਟਰ ਵੀ ਕਰਦੇ ਹੋ, ਹੈਨਾ, ਤੇ ਕੁਝ ਇਹੋ ਜਿਹਾ ਹੋਵੇ ਜੋ ਲੱਗਦਾ ਹੋਵੇ ਕਿ ਅਜੇ ਕਰਨਾ ਬਾਕੀ ਹੈ ਜਾਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਇਹ ਹਾਸਿਲ ਕਰਨਾ ਅਜੇ ਬਾਕੀ ਹੈ, ਇਹੋ ਜਿਹੀ ਕਿਹੜੀ ਖਾਹਿਸ਼ ਹੈ?
ਮਨ ਦੇ ਵਿੱਚ ਇੱਕ ਖਾਹਿਸ਼ ਹੈ ਕਿ ਜਦੋਂ ਆਸਟ੍ਰੇਲੀਆ ਆ ਗਏ ਤਾਂ ਉਦੋਂ ਉਹ ਬੂਟਾ ਲਾਇਆ ਜਿਸਨੇ ਅਜੇ ਰੁੱਖ ਬਣਨਾ ਹੈ, ਤਾਂ ਮਨ ਦੇ ਵਿੱਚ ਇੱਕ ਇੱਛਾ ਹੈ ਕਿ ਥੀਏਟਰ ਗਰੁੱਪ ਜੋ ਅਸੀਂ ਆਸਟ੍ਰੇਲੀਆ ਚ ਆ ਕੇ ਬਣਾਇਆ, ਇਸ ਗਰੁੱਪ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਈਏ, ਇਹਦੇ ਕੰਪੀਟੀਸ਼ਨ ਇੰਟਰਨੈਸ਼ਨਲ ਲੈਵਲ ਤੱਕ ਜਾ ਕੇ ਲੜੀਏ। ਇੱਕ ਜਿਵੇਂ ਮੈਂ ਜਦੋਂ ਮੈਂ ਸਟਾਰਟ ਕੀਤਾ ਸੀ ਨਾ, ਜਦੋਂ ਮੈਂ ਆਈ ਸੀ ਤਾਂ ਤੁਸੀਂ ਇੱਕ ਮੇਲ ਪੜ੍ਹ ਰਹੇ ਸੀ ਕਿਸੇ ਦੀ, ਸ਼ਾਇਦ ਕਰਮਜੀਤ ਸਿੰਘ ਜੀ ਹੋਣਾਂ ਦੀ ਸੀ, ਮੈਂ ਸ਼ੋਰ ਨਹੀਂ ਹਾਂ, ਨਾਮ ਜੇਕਰ ਗਲਤ ਮੈਂ ਲੈ ਗਈ ਹੋਵਾਂ ਤਾਂ ਖਿਮਾ ਦੀ ਜਾਚਕ ਹਾਂ। ਤੁਸੀਂ ਇੱਕ ਮੇਲ ਪੜ੍ਹ ਰਹੇ ਸੀ ਉਸ ਸਮੇਂ ਕਿ ਬੱਚਿਆਂ ਦੇ ਵਿੱਚ ਸਿਰਫ ਪੜ੍ਹਾਈ ਤੋਂ ਇਲਾਵਾ ਵੀ ਕੁਛ ਅਜਿਹਾ ਜ਼ਰੂਰ ਪੈਦਾ ਕਰਨਾ ਚਾਹੀਦਾ ਜਿਹੜਾ ਉਹ ਮੈਂ ਮੇਰਾ ਹਮੇਸ਼ਾ ਇਹ ਮਨ ਜੀ ਮੇਰਾ ਇਹ ਮੰਨਣਾ ਹੈ ਕਿ ਬੱਚਿਆਂ ਦੇ ਅੰਦਰ ਜੇਕਰ ਤੁਸੀਂ, ਕਿਉਂਕਿ ਆਮ ਕੀ ਹੈ, ਪੜ੍ਹਾਈ ਦੇ ਵਿੱਚ 90% ਨੰਬਰ ਆ ਗਏ, 95% ਨੰਬਰ ਆ ਗਏ, ਬੱਚਾ 100% ਨੰਬਰ ਵੀ ਲੈ ਰਿਹਾ ਅੱਜ ਕੱਲ, ਲੇਕਿਨ ਇੰਟਰਵਿਊ ਦੇ ਵਿੱਚ ਉਹ ਬੱਚਾ ਕਲੀਅਰ ਨਹੀਂ ਹੋ ਪਾਉਂਦਾ, ਉਹਦੇ ਪਿੱਛੇ ਰੀਜ਼ਨ ਕੀ ਹੈ, ਉਹਦਾ ਕੰਫੀਡੈਂਸ,
ਬਿਲਕੁਲ
ਕੰਫੀਡੈਂਸ ਨਹੀਂ ਹੈ ਬੋਲਣ ਦਾ। ਤਾਂ ਤੁਸੀਂ ਅੱਜ ਕੱਲ ਇੰਨੀਆਂ ਬੁਰਾਈਆਂ ਸਮਾਜ ਵਿੱਚ ਫੈਲੀਆਂ ਹੋਈਆਂ ਨੇ, ਜੇਕਰ ਉਹਨਾਂ ਬੁਰਾਈਆਂ ਤੋਂ ਆਪਣੇ ਬੱਚਿਆਂ ਨੂੰ ਵਾਂਝਿਆਂ ਰੱਖਣਾ ਚਾਹੁੰਦੇ ਹੋ, ਬੱਚਿਆਂ ਦੇ ਵਿੱਚ ਪੜ੍ਹਾਈ ਤੋਂ ਇਲਾਵਾ ਜੋ ਹੋਰ ਜ਼ਰੂਰੀ ਚੀਜ਼ਾਂ ਨੇ ਜ਼ਿੰਦਗੀ ਦੇ ਨਾਲ ਲੜਨ ਦੀ, ਤੁਹਾਨੂੰ ਉਹਨੂੰ ਬੋਲਣ ਦੀ, ਉਹਨੂੰ ਜੀਵਨ ਜਾਂਚ ਜਿਹੜੀ ਹੈ ਉਹ ਸਿਖਾਉਣਾ ਚਾਹੁੰਦੇ ਹੋ, ਤਾਂ ਸਾਡਾ ਮੰਨਣਾ ਹੈ ਕਿ ਉਹਨਾਂ ਨੂੰ ਇੱਕ ਅਜਿਹੀ ਕਲਾ ਉਹਨਾਂ ਦੇ ਅੰਦਰ ਪੈਦਾ ਕਰ ਦਿਓ, ਉਹ ਕੋਈ ਵੀ ਹੋਵੇ। ਸੰਗਤ ਸਾਹਿਬ ਨੇ ਵੀ ਆਪਣੀ ਇੰਟਰਵਿਊ ਚ ਇਹ ਗੱਲ ਕਹੀ ਸੀ ਕਿ ਉਹ ਕਲਾ ਕੋਈ ਵੀ ਹੋਵੇ, ਉਹ ਬੱਚੇ ਦੇ ਅੰਦਰ, ਉਸ ਬੱਚਿਆਂ ਨੂੰ ਹਮੇਸ਼ਾ ਇੱਕ ਡਿਫਰੈਂਟ ਕਲਾ ਦੇ ਨਾਲ ਜੋੜ ਦਿਓ, ਉਹਨਾਂ ਦਾ ਮਨ ਭਟਕਣ ਨਾ ਦਿਓ, ਕਿਉਂਕਿ ਵਿਹਲਾ ਮਨ ਸ਼ੈਤਾਨ ਦਾ ਘਰ ਹੈ। ਠੀਕ ਹੈ, ਤਾਂ ਉਹ ਇੱਕ ਚੀਜ਼, ਇੱਕ ਚਿਨਗ ਜਿਹੜੀ ਹੈ ਅਸੀਂ ਇਸ ਨੌਜਵਾਨ ਪੀੜ੍ਹੀ ਦੇ ਅੰਦਰ ਪੈਦਾ ਕਰ ਦੇਣਾ ਚਾਹੁੰਦੇ ਹਾਂ ਕਿ ਉਹ ਕਲਾ ਦੇ ਨਾਲ ਜੁੜ ਜਾਣ ਤੇ ਉਹਨਾਂ ਨੂੰ ਹੋਰ ਗੱਲਾਂ ਤੋਂ ਇੱਧਰ ਉੱਧਰ ਦੇ ਜਿਹੜੇ ਬੁਰਾਈਆਂ ਨੇ ਉਹਨਾਂ ਵਾਲੇ ਪਾਸੇ ਉਹਨਾਂ ਦਾ ਧਿਆਨ ਹੀ ਨਾ ਜਾਏ। ਤਾਂ ਇੱਕ ਮਨ ਦੇ ਵਿੱਚ ਇੱਛਾ ਹੈ ਜੋ ਪਰਮਾਤਮਾ ਨੇ ਕਦੇ ਚਾਹਿਆ ਤਾਂ ਜ਼ਰੂਰ ਪੂਰੀ ਕਰਾਂਗੇ, ਪੂਰੀ ਹੋਏਗੀ, ਜੇਕਰ ਸਾਰਿਆਂ ਦਾ, ਤੁਹਾਡੇ ਜਿਹੜੇ ਸੂਝਵਾਨ ਲੋਕ ਨੇ ਉਹਨਾਂ ਦਾ ਆਸ਼ੀਰਵਾਦ, ਸਭ ਦੀਆਂ ਦੁਆਵਾਂ, ਸਭ ਦਾ ਸਾਥ ਨਾਲ ਰਿਹਾ, ਤਾਂ ਮਨ ਦੇ ਵਿੱਚ ਇਹ ਇੱਛਾ ਹੈ ਕਿ ਜਿਹੜਾ ਅਸੀਂ ਛੋਟਾ ਜਿਹਾ ਬੂਟਾ ਫੇਕ ਲਾਈਫ ਥੀਏਟਰਿਕਲ ਗਰੁੱਪ ਦੇ ਨਾਮ ਤੇ ਐਡੀਲੇਡ ਦੇ ਵਿੱਚ ਲਗਾਇਆ ਹੈ, ਇਹ ਇੱਕ ਦਿਨ ਬਹੁਤ ਵੱਡਾ ਰੁੱਖ ਬਣੇ ਤੇ ਇਹਦੀਆਂ ਸ਼ਾਖਾਵਾਂ, ਇਹਦੀਆਂ ਟਾਹਣੀਆਂ ਦੂਰ ਦੂਰ ਤੱਕ ਫੈਲਣ, ਲੋਕ ਅਸੀਂ ਰਹੀਏ ਨਾ ਰਹੀਏ ਪਰ ਫੇਕ ਲਾਈਫ ਥੀਏਟਰਿਕਲ ਗਰੁੱਪ ਨੂੰ ਯਾਦ ਜ਼ਰੂਰ ਕੀਤਾ ਜਾਏ, ਇਹਦੀਆਂ ਟਾਹਣੀਆਂ, ਇਹਦੇ ਤੇ ਲੱਗਣ ਵਾਲੇ ਫੁੱਲ ਆਪਣੀ ਮਹਿਕ ਜ਼ਰੂਰ ਵੰਡਣ।
ਜੀ ਜ਼ਰੂਰ ਹੀ ਹੋਏਗਾ ਸੁਰਿੰਦਰ ਜੀ, ਜਿਹੜੀ ਇੱਕ ਚੰਗੀ ਮਨਸ਼ਾ ਦੇ ਨਾਲ ਤੁਸੀਂ ਕੋਈ ਵੀ ਕੰਮ ਕਰਦੇ ਹੋ, ਚੰਗੇ ਇਰਾਦੇ ਨਾਲ ਕਿਸੇ ਵੀ ਕੰਮ ਦੀ ਸ਼ੁਰੂਆਤ ਕਰਦੇ ਆ ਤੇ ਉਹ ਜ਼ਰੂਰ ਹੀ ਸਿਰੇ ਚੜ੍ਹਦੀ ਹੈ ਜੀ। ਸੋ ਸਾਡਾ ਸਭ ਦੀਆਂ ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਹੈ ਤੇ ਜ਼ਰੂਰ ਹੀ ਉਹ ਬੂਟੇ ਨੂੰ ਫਲ ਵੀ ਲੱਗਣਗੇ ਤੇ ਫੁੱਲ ਵੀ ਲੱਗਣਗੇ ਜੀ ਤੇ ਸਾਰੇ ਅਸੀਂ ਉਹਨੂੰ ਮਾਣਾਂਗੇ ਵੀ ਉਹਦੀ ਠੰਡੀ ਛਾਂ ਨੂੰ। ਹਰਮੀਤ ਸਿੰਘ ਚੰਨਾ ਹੁਣੇ ਮੈਲਬਨ ਤੋਂ ਸਾਡੇ ਨਾਲ, ਉਹਨਾਂ ਨੇ ਇੱਕ ਮੈਸੇਜ ਭੇਜਿਆ ਜੀ ਤੁਹਾਡੀ ਤਾਰੀਫ ਦੇ ਵਿੱਚ, ਕਹਿੰਦੇ ਕਿ ਸਟਾਈਲ ਆਫ ਐਕਸਪਲੇਨਿੰਗ ਯੋਰ ਡੀਪ ਹਾਰਟ ਆਈਡੀਆਜ਼ ਇਜ਼ ਟੂ ਮੱਚ ਐਪਰੀਸ਼ੀਏਬਲ, ਵਾਹਿਗੁਰੂ ਜੀ ਮਿਹਰ ਕਰਨ ਤੇ ਮੇ ਹਰ ਸਕਸੈਸ ਇਨ ਆਲ ਵੇ ਆਫ ਹਰ ਲਾਈਫ। ਸੋ ਜੀ ਤੁਹਾਨੂੰ ਸ਼ੁਭਕਾਮਨਾਵਾਂ ਭੇਜੀਆਂ ਤੇ ਪਰਮਾਤਮਾ ਕੋਲ ਤੁਹਾਡੀ ਲਈ ਅਰਦਾਸ ਵੀ ਕੀਤੀ ਹੈ। ਸੋ ਦੇਖੋ ਜੀ ਇੰਨੇ ਪਿਆਰੀਆਂ ਲਿਸਨਰਸ ਨੇ ਸਾਡੇ ਔਰ ਇੰਨੇ ਚੰਗੇ ਸ਼ੁਭ ਚਿੰਤਕ ਤੁਹਾਡੇ ਜਿਹੜੇ ਹੈਗੇ ਆ, ਸੋ ਜ਼ਰੂਰ ਹੀ ਤੁਸੀਂ ਜ਼ਿੰਦਗੀ ਦੇ ਵਿੱਚ ਜੋ ਚਾਹੁੰਦੇ ਹੋ ਜ਼ਰੂਰ ਮਿਲੇਗਾ ਤੁਹਾਨੂੰ। ਸੁਰਿੰਦਰ ਜੀ
ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਜੀ, ਜੇ ਇਸੇ ਤਰ੍ਹਾਂ ਨਾਲ ਜਿਹੜਾ ਆਸ਼ੀਰਵਾਦ ਹੈ ਸਾਨੂੰ ਮਿਲਦਾ ਰਿਹਾ ਤੇ ਇੱਕ ਦਿਨ ਸਾਡੀਆਂ ਜਿਹੜੀਆਂ ਇੱਛਾਵਾਂ ਨੇ ਜ਼ਰੂਰ ਪੂਰੀਆਂ ਹੋਣਗੀਆਂ, ਉਮੀਦ ਕਰਦੇ ਹਾਂ। ਸ਼ੁਕਰੀਆ ਜੀ ਬਹੁਤ ਬਹੁਤ।
ਫੇਕ ਲਾਈਫ ਥੀਏਟਰਿਕਲ ਗਰੁੱਪ ਇੱਕ ਹੋਰ ਪਲੇ ਜਿਹੜਾ ਲੈ ਕੇ ਆ ਰਿਹਾ ਹੈ ਜਲਦੀ, ਉਹਦੇ ਬਾਰੇ ਤੁਸੀਂ ਕੁਝ ਦੱਸਣਾ ਚਾਹੋਗੇ ਸਰੋਤਿਆਂ ਨੂੰ?
ਜੀ ਜ਼ਰੂਰ, ਅਸੀਂ ਫੇਕ ਲਾਈਫ ਥੀਏਟਰਿਕਲ ਗਰੁੱਪ ਵੱਲੋਂ ਇੱਕ ਨਾਟਕ ਜਿਹੜਾ ਉਹ ਕਰਨ ਜਾ ਰਹੇ ਹਾਂ 19 ਜੂਨ ਨੂੰ ਸਰ ਡੋਨਲਡ ਬ੍ਰੈਡਮੈਨ ਡਰਾਈਵ ਤੇ ਸਟਾਰ ਥੀਏਟਰ ਦੇ ਵਿੱਚ, ਔਰ ਇਹ ਨਾਟਕ ਦਾ ਨਾਮ ਹੈ ਚੰਦਨ ਦੇਓਲੇ ਜੋ ਕਿ ਪਾਲੀ ਭੁਪਿੰਦਰ ਜੀ ਦੁਆਰਾ ਲਿਖਿਆ ਹੋਇਆ ਇਸ ਨੂੰ ਡਾਇਰੈਕਟ ਕਰ ਰਹੇ ਨੇ ਮੇਰੇ ਹਸਬੈਂਡ ਐਮ ਐਸ ਸੰਗਰ ਜੀ ਔਰ ਜ਼ਿਆਦਾ ਉਸਦੇ ਵਿਸ਼ੇ ਦੇ ਬਾਰੇ ਨਾ ਦੱਸਦੀ ਹੋਈ ਸਿਰਫ ਇੱਕ ਛੋਟੀ ਜਿਹੀ ਗੱਲ ਕਹਾਂਗੀ ਕਿ ਅੱਜ ਕੱਲ ਜੋ ਮਾਹੌਲ ਹੈ ਉਹ ਏਦਾਂ ਬਣਿਆ ਹੋਇਆ ਕਿ ਅਸੀਂ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਆਪਣੇ ਸਵਾਰਥ ਦੀ ਖਾਤਰ ਆਪਣੇ ਰਿਸ਼ਤਿਆਂ ਨੂੰ ਵਰਤਦੇ ਨੇ ਉਹਨਾਂ ਦੇ ਜਜ਼ਬਾਤਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਨੂੰ ਕਿਤੇ ਨਾ ਕਿਤੇ ਠੇਸ ਪਹੁੰਚਾ ਜਾਂਦੇ ਨੇ ਸਿਰਫ ਕਾਮਯਾਬੀ ਦੀ ਇੱਕ ਪੌੜੀ ਚੜ੍ਹਨ ਵਾਸਤੇ ਆਪਣੇ ਪਿਛਲੇ ਜਿਹੜੀ ਸਮੇਂ ਦੀ ਕੀਤੀ ਹੋਈ ਕਮਾਈ ਬਣੇ ਹੋਏ ਰਿਸ਼ਤੇ ਬਣਾਈਆਂ ਹੋਈਆਂ ਤੰਦਾਂ ਮੋਹਦੀਆਂ ਜਿਹੜੀਆਂ ਨੇ ਉਹ ਤੋੜ ਜਾਂਦੇ ਨੇ ਤੇ ਕਾਮਯਾਬੀ ਹਾਸਲ ਕਰਨੀ ਚਾਹੀਦੀ ਹੈ ਜ਼ਰੂਰ ਕਰਨੀ ਚਾਹੀਦੀ ਹੈ ਪਰ ਅਜਿਹਾ ਨਾ ਹੋਵੇ ਕਿ ਕਿਤੇ ਉਸ ਕਾਮਯਾਬੀ ਦੀ ਦੂਸਰੀ ਪੌੜੀ ਚੜ੍ਹਦਿਆਂ ਤੁਸੀਂ ਪਿੱਛੇ ਆਪਣੇ ਰਿਸ਼ਤੇਦਾਰਾਂ ਦੀਆਂ ਭਾਵਨਾਵਾਂ ਨੂੰ ਕੁਚਲ ਜਾਓ ਆਪਣੇ ਪੈਰਾਂ ਹੇਠ ਰੌਂਦ ਜਾਓ ਤਾਂ ਅਜਿਹੇ ਕੁਛ ਟੁੱਟਦੇ ਭੱਜਦੇ ਰਿਸ਼ਤਿਆਂ ਦੀ ਇੱਕ ਕਹਾਣੀ ਹੈ ਚੰਦਨ ਦੇ ਓਲੇ ਬਸ ਇੰਨਾ ਹੀ ਕਹਾਂਗੀ ਚਾਹਾਂਗੀ ਕਿ ਤੁਸੀਂ ਸਭ ਆਓ ਉਸਨੂੰ ਦੇਖਣ ਲਈ ਔਰ ਇਸਦਾ ਆਨੰਦ ਮਾਣੋ
ਜੀ ਜੀ ਜ਼ਰੂਰ ਸੁਰਿੰਦਰ ਜੀ ਤੁਸੀਂ ਜਿਹੜੀ ਮਨਸ਼ਾ ਦੇ ਨਾਲ ਕੰਮ ਕਰ ਰਹੇ ਹੋ ਤੇ ਹੁਮ ਹੁਮਾ ਕੇ ਸਭ ਪਹੁੰਚਾਂਗੇ ਜੀ ਜ਼ਰੂਰ ਪ੍ਰੋਗਰਾਮ ਦੇ ਵਿੱਚ ਜਗਤਾਰ ਗਿੱਲ ਟੂ ਡਿੱਗੇ ਹਾਂਗਕਾਂਗ ਤੋਂ ਉਹਨਾਂ ਨੇ ਸਾਂਝ ਪਾਈ ਹੈ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਕਹਿ ਰਹੇ ਕਿ ਡੀਏਵੀ ਅਬੋਹਰ ਡੀਏਵੀ ਕਾਲਜ ਨੇ ਬੜੇ ਵਧੀਆ ਕਲਾਕਾਰ ਪੈਦਾ ਕੀਤੇ ਨੇ ਕਾਲਜ ਦੇ ਪੰਜਾਬੀ ਵਿਭਾਗ ਚ ਕਈ ਟੀਚਰ ਵੀ ਤਾਰੀ ਕੰਧ ਵਾਲਾ ਇਕਬਾਲ ਰੂਪਾਣਾ ਸੇਠੀ ਕੁਲਵੰਤ ਵਰਗੇ
ਮੈਂ ਇਹ ਮੇਰੇ ਕਾਲਜ ਟਾਈਮ ਦੇ ਨੇ ਇਕਬਾਲ ਸਿੰਘ ਜੀ ਮੇਰੇ ਟੀਚਰ ਸੀ ਔਰ ਜਿਹੜੇ ਅਮਰਿੰਦਰ ਵੀਰ ਜੀ ਇਹ ਸਾਡੇ ਨਾਲ ਮੈਂ ਜੇ ਗਿੱਧਾ ਕਰਿਆ ਕਰਦੀ ਸੀ ਤਾਂ ਭੰਗੜੇ ਦੀ ਟੀਮ ਚ ਸੀ ਚਾਲ ਸਾਹਿਬ ਮੈਂ ਉਹਨਾਂ ਦੇ ਅੰਡਰ ਪਲੇ ਕੀਤੇ ਨੇ ਮੇਰੇ ਡਾਇਰੈਕਟਰ ਰਹੇ ਨੇ ਸੋ ਰੂਪਾਣਾ ਸਰ ਕੋਲ ਮੈਂ ਪੰਜਾਬੀ ਪੜ੍ਹੀ ਆ ਜੀ ਸਾਨੂੰ ਭੰਗੜਾ ਸਿਖਾਉਂਦੇ ਸੀ
ਆਪਣੇ ਕਾਲਜ ਦੇ ਉਹ ਟਾਈਮ ਦੀ ਕੋਈ ਮਾੜੀ ਜੀ ਗੱਲ ਵੀ ਕਰਦੇ ਮੇਰਾ ਤੇ ਅੱਖਾਂ ਚ ਚਮਕ ਆ ਜਾਂਦੀ ਹੈ ਤੇ ਹਨਾ ਸਾਡਾ ਲਹਿਜ਼ਾ ਬਦਲ ਜਾਂਦਾ
ਬਿਲਕੁਲ
ਬਿਲਕੁਲ
ਮੈਨੂੰ ਮਾਣ ਹੈ ਕਾਲਜ ਦੀ ਪ੍ਰੋਡਕਟ ਆ ਮੈਂ ਉੱਥੇ ਪੜ੍ਹੀ ਆ
ਤੇ ਬਿਲਕੁਲ ਜੀ ਜਿੱਦਾਂ ਇਹਨਾਂ ਨੇ ਕਿਹਾ ਕਿ ਬੜੇ ਵਧੀਆ ਕਲਾਕਾਰ ਪੈਦਾ ਕੀਤੇ ਆ ਤੇ ਹੁਣ ਕੋਈ ਸ਼ੱਕ ਵੀ ਨਹੀਂ ਰਿਹਾ ਜੀ ਮੈਂ ਤੇ ਤੁਹਾਨੂੰ ਹੀ ਮਿਲੀ ਆ ਸੋ ਮੈਂ ਇਹ ਕਹਿ ਸਕਦੀ ਹਾਂ ਤੇ ਮੈਂ ਜਗਤਾਰ ਗਿੱਲ ਹੁਣਾਂ ਦੀ ਹਾਂ ਚ ਹਾਂ ਮਿਲਾ ਸਕਦੀ ਹਾਂ ਕਿ ਬਿਲਕੁਲ ਹੀ ਜੀ ਅਬੋਹਰ ਡੀਏਵੀ ਕਾਲਜ ਨੇ ਵਧੀਆ ਕਲਾਕਾਰ ਪੈਦਾ ਕੀਤੇ ਨੇ ਸੋ ਸੁਰਿੰਦਰ ਜੀ ਦੇਖੋ ਬਹੁਤ ਪੱਕੀ ਪ੍ਰਤਿਭਾ ਤੇ ਅਸੀਂ ਤੁਹਾਨੂੰ ਕਹਿ ਹੀ ਸਕਦੇ ਹਾਂ ਹੈਨਾ ਤੁਸੀਂ ਲਿਖਦੇ ਵੀ ਇੰਨਾ ਅੱਛਾ ਹੋ ਔਰ ਉਹਦਾ ਉਹਨੂੰ ਬਿਆਨ ਕਰਨਾ ਜਿਹੜਾ ਉਹ ਅੰਦਾਜ਼ ਤੁਹਾਡਾ ਬਾਕਮਾਲ ਹੈ ਔਰ ਫਿਰ ਤੁਸੀਂ ਥੀਏਟਰ ਦੇ ਨਾਲ ਵੀ ਜੁੜੇ ਹੋਏ ਹੋ ਤੁਹਾਡੀ ਅਦਾਕਾਰੀ ਵੀ ਮੈਂ ਦੇਖੀ ਹੋਈ ਹੈ ਔਰ ਉਹਦੇ ਵਿੱਚ ਵੀ ਤੁਸੀਂ ਲੋਹਾ ਤਾਂ ਮਨਵਾਉਂਦੇ ਹੋ ਆਪਣਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਸੋ ਜੇ ਮੈਂ ਤੁਹਾਨੂੰ ਪੁੱਛਾਂ ਕਿ ਯਾਨੀ ਇੱਕ ਬਹੁਤ ਪੱਖੀ ਤਾਂ ਹੁੰਦਾ ਹੈ ਕੋਈ ਜਿਸ ਤਰ੍ਹਾਂ ਤੁਸੀਂ ਹੋ ਪਰ ਕਿਤੇ ਨਾ ਕਿਤੇ ਇੱਕ ਟਰੂ ਸੁਰਿੰਦਰ ਜਿਹੜੀ ਹੈ ਉਹਨੂੰ ਕੀ ਲੱਗਦਾ ਹੈ ਕਿ ਉਹ ਇਸ ਚੀਜ਼ ਲਈ ਬਣੀ ਹੈ ਉਹ ਇਸ ਚੀਜ਼ ਲਈ ਆਈ ਹੈ ਉਹ ਲਿਖਣ ਲਈ ਆਈ ਹੈ ਐਕਟਿੰਗ ਲਈ ਆਈ ਹੈ ਗਿੱਧੇ ਭੰਗੜੇ ਲਈ ਆਈ ਹੈ ਤੁਹਾਨੂੰ ਕਿੱਥੇ ਕੀ ਲੱਗਦਾ ਹੈ ਕਿ ਮੈਂ ਪਹਿਲਾਂ ਉਹ ਸੁਰਿੰਦਰ ਹਾਂ ਫਿਰ ਬਾਅਦ ਵਿੱਚ ਬਾਕੀ
ਮੈਂ ਸੱਚ ਦੱਸਾਂ ਤਾਂ ਮੈਂ
ਜੀ
ਇੱਕ ਉਹ ਸੁਰਿੰਦਰ ਹਾਂ ਜੋ ਇੱਕ ਮੈਂ ਕਵਿਤਾ ਨੂੰ ਸੁਰਿੰਦਰ ਕੁਛ ਵੀ ਕਹਿਣ ਤੋਂ ਪਹਿਲਾਂ ਮੈਂ ਕਹਾਂਗੀ ਕਿ ਕਵਿਤਾ ਜੋ ਮੇਰੀ ਨਜ਼ਰ ਦੇ ਵਿੱਚ ਮੇਰੇ ਮਨ ਦੇ ਵਿੱਚ ਹੈ ਕਿ ਮੈਂ ਕਵਿਤਾ ਨੂੰ ਕੀ ਸਮਝਦੀ ਹਾਂ ਕਿ ਉਹ ਹੈ ਕੀ ਕਵਿਤਾ ਦੇ ਵਿੱਚ ਤਿੰਨ ਅੱਖਰ ਆਉਂਦੇ ਨੇ ਕੱਕਾ ਵਾਵਾ ਤੇ ਤੱਤਾ
ਜੀ
ਕੱਕਾ ਤੋਂ ਭਾਵ ਹੈ ਕਲਪਨਾ ਜੋ ਮੈਂ ਮੰਨਦੀ ਹਾਂ ਵਾਵੇ ਤੋਂ ਭਾਵ ਹੈ ਵਲਵਲਾ ਵਲਵਲੇ ਤੇ ਤੱਤੇ ਤੋਂ ਭਾਵ ਹੈ ਤਾਲ ਜਦੋਂ ਤੁਹਾਡੇ ਮਨ ਦੇ ਕਾਲਪਨਿਕ ਜਿਹੜੇ ਵਲਵਲੇ ਨੇ ਉਹ ਇੱਕ ਤਾਲ ਦਾ ਰੂਪ ਲੈ ਜਾਂਦੇ ਨੇ ਤਾਂ ਉਹ ਕਵਿਤਾ ਬਣ ਜਾਂਦੀ ਹੈ ਤੇ ਮੈਂ ਇਹ ਸਮਝਦਾ ਕਿ ਸੁਰਿੰਦਰ ਜੇਕਰ ਸੁਰਿੰਦਰ ਨਾ ਹੁੰਦੀ ਤਾਂ ਇੱਕ ਕਵਿਤਾ ਹੁੰਦੀ ਕਿਉਂਕਿ ਮੈਂ ਚਾਹੇ ਉਹ ਕਵਿਤਾ ਬੋਲਣੀ ਹੋਵੇ ਮੈਂ ਕਦੇ ਵੀ ਆਪਣੇ ਆਪ ਨੂੰ ਲਿਖਣ ਦੇ ਕਾਬਿਲ ਸਮਝਿਆ ਹੀ ਨਹੀਂ ਇਹ ਤਾਂ ਸ਼ਾਇਦ ਪ੍ਰਦੇਸ਼ ਵਿੱਚ ਆ ਕੇ ਇੱਕ ਇਕੱਲਾ ਪਨ ਸੀ ਜਿਸ ਨੇ ਮੇਰੇ ਹੱਥ ਦੇ ਵਿੱਚ ਫੜਾ ਦਿੱਤੀ ਤੇ ਮੈਂ ਲਿਖਣਾ ਸ਼ੁਰੂ ਕਰ ਦਿੱਤਾ ਕਿਉਂਕਿ ਨਾਈਟ ਸ਼ਿਫਟਸ ਕਰਦਿਆਂ ਸਵੇਰ ਟਾਈਮ ਤੁਸੀਂ ਘਰ ਦੇ ਵਿੱਚ ਇਕੱਲੇ ਹੁੰਦੇ ਹੋ, ਤੁਹਾਡਾ ਮਨ ਨਹੀਂ ਲੱਗਦਾ, ਤੁਸੀਂ ਆਪਣੇ ਰਿਸ਼ਤੇਦਾਰਾਂ ਤੋਂ ਦੂਰ ਹੋ, ਤੁਸੀਂ ਆਪਣੇ ਭੈਣ ਭਰਾਵਾਂ ਤੋਂ ਦੂਰ ਹੋ, ਸਹੇਲੀਆਂ ਦੇ ਕੋਲ ਇੰਨਾ ਟਾਈਮ ਨਹੀਂ ਕਿ ਤੁਸੀਂ ਉਹਨਾਂ ਦੇ ਕੋਲ ਜਾ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰ ਸਕੋ, ਤਾਂ ਇਕੱਲਾਪਨ ਹੈ ਜਿਸਨੇ ਮੇਰੇ ਹੱਥ ਦੇ ਵਿੱਚ ਕਲਮ ਫੜਾ ਦਿੱਤੀ ਤੇ ਮੈਂ ਬੜੇ ਸਾਦੀ ਦੀ ਸ਼ਬਦਾਵਲੀ ਦੇ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ। ਪਰ ਮੈਂ ਕੋਈ ਵੀ ਜਿਹੜੀ ਗੱਲ ਹੈ, ਜਿਹੜਾ ਵੀ ਵਲਵਲਾ ਹੈ ਉਹ ਮੇਰਾ ਹੈ ਜਾਂ ਕਿਸੇ ਦਾ ਕਾਲਪਨਿਕ, ਤਾਂ ਉਸਨੂੰ ਤਾਲ ਦੇ ਵਿੱਚ ਕਹਿੰਦੀ ਕਹਿੰਦੀ ਆਪਣੀ ਜ਼ਿੰਦਗੀ ਬਿਤਾ ਦਿੰਦੀ। ਜੇ ਮੈਂ ਨਾ ਹੁੰਦੀ ਤਾਂ ਕਵਿਤਾ ਹੁੰਦੀ, ਬਸ ਇਹੀ ਅਸਲੀਅਤ ਹੈ ਸੁਰਿੰਦਰ ਦੀ, ਬਾਕੀ ਮੈਂ ਕੁਛ ਨਹੀਂ ਆ। ਮੈਂ ਜੇ ਐਕਟਿੰਗ ਕੀਤੀ ਤਾਂ ਉਹ ਸ਼ਾਇਦ ਜ਼ਿੰਦਗੀ ਦਾ ਇੱਕ ਛੋਟਾ ਜਿਹਾ ਹਿੱਸਾ ਹੈ ਜੋ ਮੈਂ ਨਿਭਾਉਂਦੀ ਚਲੀ ਗਈ, ਮੈਨੂੰ ਕਰੈਕਟਰ ਮਿਲਦੇ ਚਲੇ ਗਏ, ਮੈਂ ਕਰਦੀ ਗਈ। ਵੈਸੇ ਹੀ ਉਹ ਘਰ ਵਿੱਚ ਵੀ ਆਪਾਂ ਕਰ ਲਈ ਦੀਆਂ ਨਾ, ਉਹ ਤਾਂ ਹਸਬੈਂਡ ਨਾਲ ਵੀ ਸ਼ੁਰੂ ਕਰ ਲਈ ਦੀ ਹੈ ਕਈ ਵਾਰੀ, ਤੇ ਇਹ ਤੇ ਤਜਰਬਾ ਹੁੰਦਾ ਰਹਿੰਦਾ ਹੌਲੀ ਹੌਲੀ।
ਔਰ ਸਮਝ ਸਕਦੀ ਹਾਂ ਮੈਂ ਜਿਸ ਦਿਲ ਨਾਲ ਤੁਸੀਂ ਇਹ ਗੱਲਾਂ ਕੀਤੀਆਂ ਕਿ ਤੁਸੀਂ ਸੱਚਮੁੱਚ ਹੀ ਸੁਰਿੰਦਰ ਨਾ ਹੁੰਦੇ ਤੇ ਇੱਕ ਕਵਿਤਾ ਹੁੰਦੇ, ਤੇ ਹੁਣ ਸਾਡੇ ਕੋਲ ਪ੍ਰੋਗਰਾਮ ਦੇ ਵਿੱਚ ਜ਼ਿਆਦਾ ਸਮਾਂ ਨਹੀਂ ਹੈ, ਪਰ ਮੈਂ ਉਸ ਕਵਿਤਾ ਤੋਂ ਹੁਣ ਇੱਕ ਕਵਿਤਾ ਜ਼ਰੂਰ ਸੁਣਨੀ ਹੈ ਅਸੀਂ, ਸੋ ਤੁਸੀਂ ਸਾਨੂੰ ਆਪਣੇ ਅੰਦਾਜ਼ ਦੇ ਵਿੱਚ ਇੱਕ ਹੋਰ ਆਪਣੀ ਰਚਨਾ ਕੋਈ ਸੁਣਾਉਂਦੇ ਜਾਓ ਤੇ ਫਿਰ ਅਸੀਂ ਪ੍ਰੋਗਰਾਮ ਤੋਂ ਜਿਹੜਾ ਵਿਰਾਮ ਲਗਾਉਣਾ ਅੱਗੇ। ਸੋ
ਤੁਹਾਡੇ ਕੋਲ ਕਿਹੜੀ ਮੈਂ ਤੁਹਾਨੂੰ ਸਰੋਤਿਆਂ ਦੇ ਨਾਲ ਇੱਕ ਕਵਿਤਾ ਸਾਂਝੀ ਕਰਨ ਜਾ ਰਹੀ ਹਾਂ ਜੋ ਮੇਰੀ ਲਿਖੀ ਹੋਈ ਨਹੀਂ ਹੈ। ਇਹ ਕਵਿਤਾ ਲਿਖੀ ਹੋਈ ਮੇਰੇ ਨਾਨਾ ਜੀ ਨੇ ਮੈਨੂੰ ਇਹ ਪਿਆਰ ਕਰਵਾਈ ਜਦ ਮੈਂ ਕਦੇ ਪੋਲੀਟੀਕਲ ਕੰਪੀਟੀਸ਼ਨ ਚ ਪਾਰਟੀਸੀਪੇਟ ਕਰਿਆ ਕਰਦੀ ਸੀ, ਤਾਂ ਬੜੇ ਇੱਕ ਡਿਫਰੈਂਟ ਅੰਦਾਜ਼ ਦੇ ਵਿੱਚ ਇੱਕ ਵਾਰਤਾ ਜਿਹੜੀ ਹੈ ਉਸਨੂੰ ਬੜੇ ਅਲੱਗ ਜੇ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਹੋਇਆ। ਤਾਂ ਦੇਖੋ ਕਵਿਤਾ ਹੈ ਮਾਂ ਪੁੱਤਰ। ਇੱਕ ਪੁੱਤਰ ਹੈ ਜਿਹੜਾ ਕਿ ਆਪਣੇ ਦੇਸ਼ ਦੇ ਲਈ ਕੁਛ ਕਰਨਾ ਚਾਹੁੰਦਾ ਹੈ। ਮਾਂ ਦਾ ਇਕਲੌਤਾ ਪੁੱਤਰ ਹੈ, ਉਹਨੂੰ ਪਤਾ ਹੈ ਕਿ ਜੇ ਮੈਂ ਦੇਸ਼ ਲਈ ਕੁਛ ਕਰਨ ਲਈ ਨਿਕਲਿਆ ਤਾਂ ਸਿਰ ਤੇ ਕਫਨ ਬਣ ਕੇ ਤੁਰਨਾ ਪਏਗਾ, ਕੁਛ ਵੀ ਹੋ ਸਕਦਾ ਹੈ। ਤਾਂ ਕਨਵਿੰਸ ਕਰਾਉਂਦਾ ਆਪਣੀ ਮਾਂ ਨੂੰ, ਹੈਨਾ, ਕਿਉਂਕਿ ਮਾਂ ਦੇ ਲਈ ਸਮਝੌਤਾ ਕਰ ਲੈਣਾ ਬਹੁਤ ਔਖਾ ਹੈ ਕਿ ਇਕਲੌਤਾ ਹੈ ਤੇ ਦੇਸ਼ ਦੇ ਲਈ ਕੁਰਬਾਨ ਕਰਨ ਲਈ ਭੇਜ ਦੇਣਾ। ਤਾਂ ਉਹਨਾਂ ਦੀ ਦੋਨਾਂ ਦੀ ਗੱਲਬਾਤ ਹੈ, ਉਸਨੂੰ ਕਵਿਤਾ ਦਾ ਰੂਪ ਦਿੱਤਾ ਹੋਇਆ। ਤੇ ਕਹਿੰਦੇ ਨੀ ਮਾਂ ਸੁਣੇ ਨਾ ਨੀ ਮਾਂ ਕੀ ਕਹਿਣਾ ਏ ਸਦਕੇ ਜਾ, ਮਾਂ ਤੂੰ ਹੈ ਮੇਰੀ ਠੰਡੀ ਛਾਂ, ਤੈਨੂੰ ਤੇ ਮੈਂ ਜਾਣਾ ਤਾਂ ਜੇ ਗੱਲ ਇੱਕ ਮੰਨੇ ਮੇਰੀ ਮਾਂ। ਕੀ ਕਹਿਣਾ ਏ ਸੋਹਣਿਆ ਚੰਨਾ, ਤੂੰ ਜੋ ਕੁਛ ਆਖੇ ਮੈਂ ਸਭ ਹੀ ਮੰਨਾ। ਮਾਂ ਸਾਡੇ ਘਰ ਇੱਕ ਰਹੇ ਸਵਾਣੀ, ਦੇਖਣ ਨੂੰ ਉਹ ਹੈ ਮਹਾਰਾਣੀ, ਕਿਸਮਤ ਤੋਂ ਤਾਂ ਇੰਜ ਸੰਜਾਪੇ ਬਈ ਜਿੱਦਾਂ ਕੋਈ ਇੱਕ ਮੰਗਤੀ ਜਾਪੇ, ਨੀ ਮੇਰੇ ਕੋਲ ਵਿਚਾਰੀ ਆ ਕੇ ਤਰਲੇ ਲੱਖਾਂ ਮਿੰਨਤਾਂ ਪਾ ਕੇ, ਅੱਖਾਂ ਦੇ ਵਿੱਚ ਅਥਰੂ ਭਰ ਕੇ ਝੋਲੀ ਮੇਰੇ ਅੱਗੇ ਕਰਕੇ, ਕਹਿੰਦੀ ਏ ਚੰਨਾ ਭਾਗ ਜਗਾਰੇ ਮੇਰੀ ਝੋਲੀ ਦੇ ਵਿੱਚ ਪਿੱਛਿਆ ਬਾਰੇ। ਕੀ ਬੱਚਾ ਉਹ ਮੰਗੇ ਪਿੱਛਿਆ ਜੋ ਕਰ ਦੇਵਾਂ ਪੂਰੀ ਇੱਛਾ, ਲੈ ਸੁਣ ਫਿਰ ਮਾਂ ਉਹ ਇਹ ਹੈ ਚਾਹੁੰਦੀ, ਦਿਲ ਤੇਰੇ ਨੂੰ ਹੱਥ ਹੈ ਪਾਉਂਦੀ, ਉਹਨੂੰ ਦੇ ਦੇ ਆਪਣਾ ਪੁੱਤਰ। ਕੀ ਕਰੇਗੀ ਤੈਨੂੰ ਪੁੱਤਰ, ਕੀ ਕਰੇਗੀ ਮਾਂ ਉਹ ਮੈਨੂੰ, ਟੁਕੜੇ ਟੁਕੜੇ ਮੇਰੇ ਕਰਕੇ, ਦਿਲ ਮੇਰੇ ਤੇ ਨੇਕ ਧਰਕੇ, ਇੱਕ ਬਣਾਉਣਾ ਚਾਹੇ ਮੰਦਰ, ਸਭ ਕੁਛ ਹੋਵੇ ਜਿਸ ਦੇ ਅੰਦਰ। ਹਿੰਦੂ ਗੀਤਾ ਪਏ ਪੜਾਵਨ, ਮੁਸਲਿਮ ਪਏ ਨਮਾਜ਼ ਸੁਣਾਵਨ, ਸਿੱਖ ਪੜਨ ਪਏ ਆਪਣੀ ਬਾਣੀ, ਸੁਣੇ ਬੈਠੇ ਫਿਰ ਭਾਰਤ ਤਾਂ। ਉਹ ਤੇ ਚਾਹੇ ਕੁਛ ਮਾਂ, ਨੀ ਖੁਸ਼ੀ ਖੁਸ਼ੀ ਤੂੰ ਕਰਦੇ ਹਾਂ, ਨੀ ਜੱਗ ਵਿੱਚ ਰਹਿਸੀ ਤੇਰਾ ਨਾਂ। ਨਾ ਹੋਈ ਚੰਨਾ ਮੈਂ ਇਹ ਨਾ ਮੰਨਾ, ਹੋਰ ਤੇਰੀਆਂ ਸਭ ਹੀ ਮੰਨਾ, ਤੂੰ ਏ ਮੇਰੀ ਜ਼ਿੰਦਗਾਨੀ, ਤੇ ਘਰ ਮੇਰੇ ਦੀ ਇੱਕ ਨਿਸ਼ਾਨੀ, ਮੈਂ ਤੈਨੂੰ ਕਿਵੇਂ ਵਿਛੋੜ ਹਾਂ ਸਕਦੀ, ਤੇ ਮਾਂ ਬਣ ਕੇ ਦਿਲ ਤੋੜ ਹਾਂ ਸਕਦੀ। ਪਰ ਇਹ ਗੱਲ ਮੰਨਣੀ ਪਵੇਗੀ ਮਾਂ, ਇਹ ਦੁੱਖ ਕਿੱਦਾਂ ਸਹੇਗੀ ਮਾਂ, ਤੂੰ ਦਿਲ ਆਪਣੇ ਨੂੰ ਪੱਥਰ ਕਰ ਦੇ, ਤੇ ਸੁੱਖ ਆਪਣੇ ਨੂੰ ਸੱਖਰ ਕਰ ਦੇ, ਆਪਣੇ ਲਾਡਲੇ ਤਾਈ ਸਜਾ ਦੇ, ਭਾਰਤ ਮਾਂ ਤੇ ਘੋਰ ਘੁਮਾ ਦੇ, ਨੀ ਜਿੱਥੇ ਭਾਈ ਲੜਦੇ ਵੇਖੇ ਉੱਥੇ ਲਾ ਦੇ ਜਿੰਦੜੀ ਲੇਖੇ, ਨੀ ਮਾਂ ਨੀ ਮੈਨੂੰ ਛੁਰੀਆਂ ਦਰਮਿਆਨ, ਤੂੰ ਕਰ ਦੇ ਮੈਨੂੰ ਵਤਨ ਦੇ ਤੋਂ ਕੁਰਬਾਨ, ਤੂੰ ਕਰ ਦੇ। ਛੱਡਦੇ ਬੱਚੇ ਝੇੜੇ ਲੰਮੇ ਸੁਣ ਸੁਣ ਕੇ ਦਿਲ ਮੇਰਾ ਕੰਮੇ ਰੋਟੀ ਦਾ ਹੁਣ ਹੋ ਗਿਆ ਵੇਲਾ ਗੱਲਾਂ ਵਿੱਚ ਪਿਓ ਹੋਵੇ ਕੁਵੇਲਾ ਚੱਲ ਬੱਚਾ ਹੁਣ ਰੋਟੀ ਖਾ ਲੈ ਮੇਰੇ ਦਿਲ ਦੀ ਭੁੱਖ ਮਿਟਾ ਲੈ ਅੱਛਾ ਮਾਂ ਫਿਰ ਰੋਟੀ ਪਾ ਦੇ ਅੱਖੀਆਂ ਸਾਵੇਂ ਬੈਠ ਖਵਾ ਦੇ ਮਾਣੇ ਅੰਦਰੋਂ ਰੋਟੀ ਪਾਈ ਬਾਹਰ ਮੱਚ ਗਈ ਹਾਲ ਦਵਾਈ ਸੁਣ ਕੇ ਸੋਹਣਾ ਰਹਿ ਨੀ ਸਕਿਆ ਉਸ ਝੱਟ ਜਾ ਕੇ ਬਾਹਰ ਵੱਲ ਤੱਕਿਆ ਭਾਈ ਭਾਈ ਲੜ ਰਹੇ ਸਨ ਛੁਰੀ ਤੇ ਟਕੂਆ ਫੜ ਰਹੇ ਸਨ ਇੱਕ ਨੇ ਟਕੂਆ ਐਸਾ ਚੁੱਕਿਆ ਉਹ ਮਾਰਨ ਲਈ ਦੂਜੇ ਤੇ ਟੁਕਿਆ ਪਰ ਦੋਹਾਂ ਦੇ ਦਰਮਿਆਨ ਖਲੋਤਾ ਤੇ ਟਕੂਏ ਦੇ ਵਿੱਚ ਗਿਆ ਪਰੋਤਾ ਮਾਂ ਨੇ ਹੱਥ ਵਿੱਚ ਰੋਟੀ ਪਕੜੀ ਮਾਂ ਦੀ ਮਮਤਾ ਦੇ ਵਿੱਚ ਜਕੜੀ ਆ ਖਲੋਤੀ ਚੰਨ ਸਰਾਣੇ ਦਿਲ ਉਹਦੇ ਦੀਆਂ ਰੱਬ ਹੀ ਜਾਣੇ ਅੱਖਾਂ ਦੇ ਵਿੱਚ ਇੱਕ ਨਾ ਅੱਥਰ ਤੇ ਦਿਲ ਉਸਦਾ ਹੋ ਗਿਆ ਪੱਥਰ ਪਰ ਜ਼ਖਮੀ ਗਬਰੂ ਹੋਇਆ ਹੋਇਆ ਹਿੰਮਤ ਕਰਕੇ ਉੱਠ ਖਲੋਇਆ ਡਿੱਗਦਾ ਢਹਿੰਦਾ ਉੱਠਿਆ ਜਾ ਕਹਿੰਦਾ ਨੀ ਸੁਣ ਮੇਰੀ ਮਾਂ ਕੀ ਕਹਿੰਦਾ ਏ ਸੋਹਣਿਆ ਚੰਨਾ ਅੱਜ ਜੋ ਵੀ ਆਖੇ ਮੈਂ ਸਭ ਹੀ ਮੰਨਾ ਮਾਂ ਬਸ ਹੱਸ ਕੇ ਮੂੰਹੋਂ ਕਹਿ ਦੇ ਮਾਂ ਬਈ ਮੈਂ ਦੇਸ਼ ਵਤਨ ਤੋਂ ਸਦਕੇ ਜਾ ਰੱਬਾ ਸਭ ਨੂੰ ਇੱਕ ਬਣਾ ਦੇ ਭਾਈ ਭਾਈ ਵਿੱਚ ਪਿਆਰ ਵਧਾ ਦੇ ਦੋਵੇਂ ਕਹਿੰਦੇ ਕਹਿੰਦੇ ਦਿਲ ਤੇ ਪੱਥਰ ਸਹਿੰਦੇ ਸਹਿੰਦੇ ਪਾ ਲਿੱਤੀ ਗੱਲ ਵਕੜੀ ਜਾ ਨਾ ਰਿਹਾ ਪੁੱਤ ਤੇ ਨਾ ਰਹੀ ਮਾਂ
ਬਹੁਤ ਖੂਬ ਬਹੁਤ ਖੂਬ ਔਰ ਬਹੁਤ ਹੀ ਭਾਵਨਾਤਮਕ ਜਿਹੜੀ ਰਚਨਾ ਔਰ ਜਿਸ ਤਰ੍ਹਾਂ ਹੋਈ ਕਿ ਦ ਵੇ ਯੂ ਐਕਸਪ੍ਰੈਸ ਉਹ ਤੇ ਬਾਕਮਾਲ ਹੁੰਦਾ ਜੀ ਤੁਹਾਡਾ ਬਿਆਨ ਕਰਨ ਦਾ ਅੰਦਾਜ਼ ਤੇ ਸੱਚਮੁੱਚ ਹੀ ਬਹੁਤ ਖੂਬ ਹੁੰਦਾ ਹੈ ਸੋ ਬਹੁਤ ਬਹੁਤ ਸ਼ੁਕਰੀਆ ਸੁਰਿੰਦਰ ਜੀ ਆਪਣੀਆਂ ਇੰਨੀਆਂ ਪਿਆਰੀਆਂ ਰਚਨਾਵਾਂ ਤੁਸੀਂ ਅੱਜ ਸਾਡੇ ਨਾਲ ਸਾਂਝੀਆਂ ਕੀਤੀਆਂ ਤੇ ਜਗਤਾਲ ਗਿੱਲ ਢੁੱਡਿਕੇ ਵਾਲੇ ਜੀ ਕਹਿ ਰਹੇ ਨੇ ਤੁਸੀਂ ਜਿਸ ਤਰ੍ਹਾਂ ਨਾਮ ਲਿਆ ਸੀ ਕਹਿੰਦੇ ਗੁਰਬਾਜ ਸਿੰਘ ਜੀ ਆਪਣੇ ਸਮੇਂ ਦੇ ਪੰਜਾਬੀ ਯੂਨੀਵਰਸਿਟੀ ਦੇ ਬੈਸਟ ਐਕਟਰ ਰਹੇ ਨੇ ਤੇ ਸੁਰਿੰਦਰ ਉਹਨਾਂ ਦੇ ਤਰਾਸ਼ੇ ਹੋਏ ਹੀਰੇ ਨੇ
ਜੀ ਮੈਂ ਉਹਨਾਂ ਦੇ ਮੇਰੇ ਡਾਇਰੈਕਟਰ ਰਹੇ ਨੇ ਜੀ ਚਾਲ ਸਾਹਿਬ
ਜੀ ਜੀ ਸੋ ਮੈਨੂੰ ਲੱਗਦਾ ਕਿ ਜਗਤਾਲ ਗਿੱਲ ਹੁਣ ਇਹ ਵੀ